કુદરતી ફિઝા જ સરગશ્તકી કરદે હોય સ્વેદ દી તાજગી સંગ તાજા ખબરા મહત્વપૂર્ણ જાણકારીયા મનમોહક સંગીત સેહત સંબંધી સિલસિલે મુલાકાતાં દા દોર અતે સરગોશિયાં મલબન તો માણો મેરે નાલ યાની અમરદીપ કૌર નાલ હરમન રેડિયો દે પ્રોગ્રામ લહેરાં દે વિચ સવેરે 8 વજે તો 10 વજે તક ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵੇਲੇ ਮੈਂ ਹਜ਼ਰਾ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਸੋ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਦਿਨ ਮੰਗਲਵਾਰ ਦਾ ਸੋ ਮੰਗਲਵਾਰ ਅਸੀਂ ਮਲਬਨ ਤੋਂ ਜੁੜਦੇ ਹੁੰਦੇ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਔਰ ਤੁਹਾਡੇ ਲਈ ਪ੍ਰੋਗਰਾਮ ਪੂਰੇ 2 ਘੰਟੇ ਤੁਹਾਡੀ ਖਿਦਮਤ ਚ ਅੱਜ ਵੀ ਅਸੀਂ ਪੇਸ਼ ਕਰਨਾ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਬਕਾਇਦਾ ਲੱਗਣੀ ਚਾਹੀਦੀ ਆ ਕਿਉਂਕਿ ਤੁਹਾਡੀ ਹਾਜ਼ਰੀ ਦੇ ਨਾਲ ਹੀ ਪ੍ਰੋਗਰਾਮ ਜਿਹੜਾ ਉਹ ਖੁਸ਼ਗਵਾਰ ਬਣਦਾ ਹੈ ਖੂਬਸੂਰਤ ਬਣਦਾ ਤੇ ਅੱਜ ਵੀ ਉਮੀਦ ਜ਼ਰੂਰ ਕਰਾਂਗੇ ਸੋ ਦਿਨ ਦੀ ਗੱਲ ਕੀਤੀ ਹੈ ਜੀ ਮੰਗਲਵਾਰ ਹੈ ਤੇ ਸਾਲ 2019 ਦੇ ਨਵੰਬਰ ਮਹੀਨੇ ਦੀ 19 ਤਰੀਕ ਹੋ ਚੁੱਕੀ ਹੈ ਅੱਜ ਤੇ ਉਧਰ ਨਾਨਕ ਸ਼ਾਹੀ ਸੰਵਤ 551 ਦੇ ਮੱਘਰ ਮਹੀਨੇ ਦੀ ਅੱਜ 4 ਤਰੀਕ ਹੋਈ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿਚ ਸਮਾਂ ਇਸ ਵੇਲੇ 8:04 ਦਾ ਹੋ ਚੁੱਕਿਆ ਜਦਕਿ ਬ੍ਰਿਸਬਨ ਦੇ ਵਿਚ ਅਜੇ 7:04 ਹੋਏ ਨੇ ਪਰਥ ਦੇ ਵਿਚ ਸਮਾਂ ਅਜੇ 5:04 ਦਾ ਹੋਇਆ ਉੱਥੇ ਅਜੇ ਤੜਕਾ ਹੀ ਕਹਿ ਸਕਦੇ ਹਾਂ ਔਰ ਉਧਰ ਐਡੀਲੇਡ ਦੇ ਵਿਚ ਸਮਾਂ ਜਿਹੜਾ ਜੀ ਉਹ 7:34 ਦਾ ਹੋ ਚੁੱਕਿਆ ਤੇ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ ਸਾਡੇ ਤੋਂ ਵੀ 2 ਘੰਟੇ ਅੱਗੇ ਆ ਔਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ ਸਮਾਂ 10:04 ਦਾ ਹੋ ਚੁੱਕਿਆ ਤੇ ਇਸ ਤੋਂ ਵੀ ਬਾਹਰ ਚੱਲਦੇ ਹਾਂ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ ਮੰਗਲਵਾਰ ਚੜ੍ਹ ਚੁੱਕਿਆ ਹਾਂਗਕਾਂਗ ਦੇ ਵਿਚ ਹਾਂਗਕਾਂਗ ਦੇ ਵਿਚ ਸਮਾਂ ਇਸ ਵੇਲੇ 5:04 ਦਾ ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ ਮੰਗਲਵਾਰ 1 ਘੰਟਾ ਪਹਿਲਾਂ ਹੀ ਚੜਿਆ 1:04 ਦਾ ਸਮਾਂ ਉੱਥੇ ਵੀ ਹੋ ਚੁੱਕਿਆ ਬੈਂਕਾਕ ਦੇ ਵਿਚ ਇਸ ਵੇਲੇ 4:04 ਹੋਏ ਨੇ ਮੰਗਲਵਾਰ ਦਾ ਦਿਨ ਯਾਨੀ ਉੱਥੇ ਵੀ ਚੜ੍ਹ ਚੁੱਕਿਆ ਪਰ ਅਜੇ ਤੜਕਾ ਜਿਹੜਾ ਉਹ ਚੱਲ ਰਿਹਾ ਇਸੇ ਤਰ੍ਹਾਂ ਸਾਡੇ ਆਪਣੇ ਮੁਲਕ ਭਾਰਤ ਦੇ ਸਾਡੇ ਆਪਣੇ ਸੂਬੇ ਪੰਜਾਬ ਦੇ ਵਿਚ ਇਸ ਵੇਲੇ 2:35 ਦਾ ਸਮਾਂ ਸੋ ਕਾਫੀ ਵੱਡਾ ਤੜਕਾ ਔਰ ਇਸ ਵੇਲੇ ਬਹੁਤ ਸਾਰੇ ਜਿਹੜੇ ਦੋਸਤ ਜਿਹੜੇ ਸਾਡੇ ਨਾਲ ਲਗਾਤਾਰ ਜੁੜਦੇ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ ਇੰਨੇ ਵੱਡੇ ਤੜਕੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਡਾ ਸਾਥ ਦਿੰਦੇ ਨੇ ਸੋ ਇਸ ਤੋਂ ਇਲਾਵਾ ਜਿੱਥੇ ਜਿੱਥੇ ਅਜੇ ਚੱਲ ਰਿਹਾ ਸੋਮਵਾਰ ਉਹਨਾਂ ਮੁਲਕਾਂ ਦਾ ਜ਼ਿਕਰ ਜ਼ਰੂਰ ਕਰ ਲੈਂਦੇ ਹਾਂ ਕਿਉਂਕਿ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਸਾਡੇ ਦੋਸਤ ਹਰਮਨ ਰੇਡੀਓ ਦੇ ਲਗਾਤਾਰ ਸਰੋਤੇ ਨੇ ਔਰ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਜੁੜਦੇ ਨੇ ਸੋ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਸਾਡੇ ਨਾਲ ਦੋਸਤ ਜੁੜਦੇ ਨੇ ਸਮਾਂ ਦੇਖੀਏ ਤਾਂ ਵੈਨਕੂਵਰ ਦੇ ਵਿੱਚ ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ 1:05 ਦਾ ਸਮਾਂ ਉੱਥੇ ਔਰ ਟੋਰਾਂਟੋ ਦੇ ਵਿੱਚ 4:05 ਹੋਏ ਨੇ ਯਾਨੀ ਉੱਥੇ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ ਜੀ 3:06 ਹੋ ਚੁੱਕੇ ਨੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਤੇ ਉਧਰ US ਚੱਲੀਏ ਤਾਂ ਲਾਸ ਏਂਜਲਸ ਦੇ ਵਿਚ ਇਸ ਵੇਲੇ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ ਦੁਪਹਿਰ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਸੋ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਕੀ ਹੋਣਾ ਹੈ ਅੱਜ ਉਹਦੇ ਬਾਰੇ ਤਾਂ ਜ਼ਰੂਰ ਤੁਹਾਡੇ ਨਾਲ ਗੱਲ ਕਰਦੇ ਜਾਂਦੇ ਹਾਂ ਪਰ ਅਸੀਂ ਇਹ ਜ਼ਰੂਰ ਦੱਸਦੇ ਜਾਈਏ ਕਿ ਪ੍ਰੋਗਰਾਮ ਜਿਹੜਾ ਉਹ ਅਧੂਰਾ ਜਾਪਦਾ ਜਦੋਂ ਪ੍ਰੋਗਰਾਮ ਦੇ ਵਿਚ ਖੁੱਲ੍ਹ ਕੇ ਤੁਸੀਂ ਹਾਜ਼ਰ ਨਹੀਂ ਹੁੰਦੇ ਸੋ ਜਦੋਂ ਵੀ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਸਾਨੂੰ ਥੋੜਾ ਜਿਹਾ ਇੱਕ ਮੈਸੇਜ ਜਿਹੜਾ ਉਹ ਪਾ ਕੇ ਜ਼ਰੂਰ ਦੱਸ ਦਿਆ ਕਰੋ ਕਿ ਤੁਸੀਂ ਹਾਜ਼ਰ ਹੀ ਹੋ, ਹਨਾ। ਸੋ ਤੁਹਾਡੀ ਹਾਜ਼ਰੀ ਜਿਹੜੀ ਹੈ ਬੜੀ ਅਹਿਮ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਤੇ ਸਾਡੇ ਨਾਲ ਜੁੜਨ ਦੇ ਜਿਹੜੇ ਮਾਧਿਅਮ ਨੇ ਉਹ ਉਹੀ ਨੇ। ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਟੈਲੀਗ੍ਰਾਮ ਜਿਹੜਾ ਐਪ ਹੈ ਟੈਲੀਗ੍ਰਾਮ ਦੀ, ਉਹ ਤੁਹਾਡੇ ਫੋਨ ਤੇ ਹੋਣੀ ਜਿਹੜੀ ਜ਼ਰੂਰੀ ਹੈ। ਔਰ ਜੇਕਰ ਸਾਡੇ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਸਾਡੀ ਹਰਮਨ ਰੇਡੀਓ ਦੀ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਗਏ ਨੇ, ਉਹਨਾਂ ਲਿੰਕਸ ਨੂੰ ਤੁਸੀਂ ਕਲਿੱਕ ਕਰੋਗੇ, ਉੱਥੇ ਤੁਸੀਂ ਆਪਣਾ ਮੈਸੇਜ ਟਾਈਪ ਕਰੋਗੇ ਔਰ ਸਿੱਧਾ ਸਾਡੇ ਨਾਲ ਤੁਸੀਂ ਰਾਬਤਾ ਬਣਾ ਪਾਓਗੇ। ਤੇ ਇਸੇ ਤਰ੍ਹਾਂ ਤੁਸੀਂ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ ਹੈ। ਔਰ ਇਸ ਤੋਂ ਬਿਨਾਂ ਜੇਕਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਰੱਖਣਾ ਚਾਹੋ ਤਾਂ ਜ਼ਰੂਰ ਤੁਸੀਂ ਰੱਖ ਸਕਦੇ ਹੋ। 02-8599-2811 ਸਾਡਾ ਫੋਨ ਨੰਬਰ ਹੈ। ਤੇ ਅਸੀਂ ਅੱਜ ਜ਼ਰੂਰ ਚਾਹਵਾਂਗੇ, ਕਿਉਂਕਿ ਆਸਟ੍ਰੇਲੀਆ ਦੇ 3 ਸੂਬਿਆਂ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਉਹਨਾਂ ਦਾ ਬੜਾ ਭਿਆਨਕ ਦੌਰ ਚੱਲ ਰਿਹਾ। ਖਾਸ ਤੌਰ ਤੇ ਦੱਸਿਆ ਜਾ ਰਿਹਾ ਕਿ ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਦੇ ਵਿੱਚ ਜਿਹੜੀਆਂ ਅੱਗਾਂ ਨੇ ਉਹ ਕਾਫੀ ਜ਼ਿਆਦਾ ਭਿਆਨਕ ਹੋਣ ਦਿਆ ਸਾਰਾ, ਕਿਉਂਕਿ ਤੀਸਰੇ ਹਫ਼ਤੇ ਦੇ ਵਿੱਚ ਵੀ ਜਿਹੜੀ ਗਰਮੀ ਆ ਉਹ ਘਟਣ ਦਾ ਨਾਂ ਨਹੀਂ ਲੈ ਰਹੀ ਔਰ ਮੀਂਹ ਨਾ ਪੈਣ ਦੇ ਕਾਰਨ ਜਿਹੜੀਆਂ ਅੱਗਾਂ ਆ ਉਹ ਭਿਆਨਕ ਰੂਪ ਧਾਰਨ ਕਰਦੀਆਂ ਜਾ ਰਹੀਆਂ। ਅੱਗਾਂ ਦੇ ਬਾਰੇ ਹੋਰ ਅਪਡੇਟ ਜਿਹੜੀ ਆ ਉਹ ਵੀ ਤੁਹਾਨੂੰ ਜ਼ਰੂਰ ਦੇਵਾਂਗੇ, ਪਰ ਅਸੀਂ ਤੁਹਾਡੇ ਤੋਂ ਜ਼ਰੂਰ ਸੁਣਨਾ ਚਾਹਵਾਂਗੇ ਜੇਕਰ ਤੁਸੀਂ ਸਾਡੇ ਨਾਲ ਸਿਡਨੀ ਤੋਂ ਰਾਬਤਾ ਬਣਾਇਆ ਹੋਇਆ ਤਾਂ ਜ਼ਰੂਰ ਦੱਸਿਓ, ਕਿਉਂਕਿ ਸਿਡਨੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੱਲ੍ਹ ਸਿਟੀ ਦੇ ਵਿੱਚ ਪੂਰੀ ਜਿਹੜੀਆਂ ਆਲੇ ਦੁਆਲੇ ਲੱਗੀਆਂ ਹੋਈਆਂ ਅੱਗਾਂ ਦੇ ਕਾਰਨ ਇੱਕ ਧੂੰਏ ਦੀ ਪਰਤ ਜਿਹੜੀ ਆ ਉਹ ਬਣ ਗਈ ਆ, ਜਿਹਦੇ ਨਾਲ ਕਾਫੀ ਜ਼ਿਆਦਾ ਸਾਹ ਲੈਣ ਦੇ ਵਿੱਚ ਵੀ ਤਕਲੀਫ ਆ ਔਰ ਕਾਫੀ ਜ਼ਿਆਦਾ ਪ੍ਰਦੂਸ਼ਿਤ ਹੋਈ ਆ ਹਵਾ ਉਹਦੇ ਨਾਲ। ਔਰ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਿ ਤੁਸੀਂ ਜੇਕਰ ਸਾਨੂੰ ਸਿਡਨੀ ਤੋਂ ਸੁਣ ਰਹੇ ਹੋ ਤਾਂ ਕਿਹੜੇ ਇਲਾਕੇ ਤੋਂ ਸੁਣ ਰਹੇ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਬਣਿਆ ਹੋਇਆ। ਇਸੇ ਤਰ੍ਹਾਂ ਕੁਈਨਜ਼ਲੈਂਡ ਤੋਂ ਜੇਕਰ ਕੋਈ ਦੋਸਤ ਸਾਨੂੰ ਸੁਣ ਰਹੇ ਨੇ, ਬ੍ਰਿਸਬੇਨ ਤੋਂ ਸੁਣ ਰਹੇ ਨੇ, ਤਾਂ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਕੀ ਹਾਲ ਚਾਲ ਹੈ। ਔਰ ਸਾਊਥ ਆਸਟ੍ਰੇਲੀਆ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਅੱਗਾਂ ਦੀ ਸ਼ੁਰੂਆਤ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ ਤਾਪਮਾਨ ਜਿਹੜਾ ਆ ਉੱਥੇ ਵੀ ਜ਼ਿਆਦਾ ਹੋਣ ਦੇ ਕਾਰਨ ਅੱਗਾਂ ਤੇ ਕਾਬੂ ਪਾਉਣਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ। ਪਰ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅੱਗ ਲੱਗਣ ਦੇ ਕਾਰਨ ਜਿਹੜੇ ਨੁਕਸਾਨ ਹੋਏ ਨੇ ਔਰ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਿਨ੍ਹਾਂ ਨੂੰ ਸਮਝਿਆ ਜਾ ਰਿਹਾ ਕਿ ਅੱਗਾਂ ਦੀ ਸ਼ੁਰੂਆਤ ਕਰਨ ਦੇ ਵਿੱਚ ਜਿਹੜੀ ਉਹਨਾਂ ਦੀ ਭੂਮਿਕਾ ਜਿਹੜੀ ਉਹ ਜ਼ਰੂਰ ਰਹੀ ਹੈ। ਸੋ ਦੇਖੋ ਛੋਟਾ ਜਿਹਾ ਇਹ ਇੱਕ ਸ਼ਰਾਰਤ ਦੇ ਰੂਪ ਦੇ ਵਿੱਚ ਚੁੱਕਿਆ ਹੋਇਆ ਕਦਮ ਕਿੱਡਾ ਵੱਡਾ ਨੁਕਸਾਨ ਕਰ ਸਕਦਾ ਇਹਦੀ ਸ਼ਾਇਦ ਉਸ ਵੇਲੇ ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ। ਖੈਰ ਖਬਰਾਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਅਪਡੇਟਸ ਆ ਜ਼ਰੂਰ ਦੇਵਾਂਗੇ ਇਹਦੇ ਬਾਰੇ ਚ, ਪਰ ਤੁਸੀਂ ਸਾਡੇ ਨਾਲ ਜ਼ਰੂਰ ਜੁੜਿਓ ਜੇਕਰ ਤੁਸੀਂ ਬ੍ਰਿਸਬੇਨ ਤੋਂ, ਕੁਈਨਜ਼ਲੈਂਡ ਤੋਂ ਜਾਂ ਤੁਸੀਂ ਸਿਡਨੀ ਤੋਂ ਸਾਨੂੰ ਸੁਣ ਰਹੇ ਹੋ, ਸਾਡੇ ਨਾਲ ਸਾਂਝ ਪਾਇਓ ਆਪਣੇ ਆਪਣੇ ਏਰੀਏ ਦੀ ਜ਼ਰੂਰ। ਔਰ ਪ੍ਰੋਗਰਾਮ ਦੇ ਵਿੱਚ ਕੀ ਹੋਣਾ, ਪ੍ਰੋਗਰਾਮ ਦੇ ਵਿੱਚ ਮੌਸਮ ਦੀ ਸਾਂਝ ਪਾਵਾਂਗੇ, ਖਬਰਾਂ ਦੇ ਉੱਤੇ ਵੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਉੱਤੇ ਵੀ ਟਿੱਪਣੀ ਲਵਾਂਗੇ ਮਿੰਟੂ ਬਰਾੜ ਹੋਰਾਂ ਦੇ ਕੋਲੋਂ ਖਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਵੀ ਕਰਨੀ ਆ। ਔਰ ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹ ਸਾਡੇ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਹੋਵੇ ਹੀ ਹੋਵੇ, ਪਰ ਜਿਹੜਾ ਅੱਜ ਜਿਵੇਂ ਅਸੀਂ ਹੁਣੇ ਗੱਲ ਕੀਤੀ ਹੈ ਕਿ ਅੱਗਾਂ ਲੱਗਣ ਦੇ ਜਿਹੜੇ ਨੁਕਸਾਨ ਹੋ ਰਹੇ ਨੇ ਔਰ ਉਹਦੀ ਜਿਹੜੀ ਭਰਪਾਈ ਕਰਨੀ ਜਿਹੜੀ ਆ ਉਹ ਬਾਅਦ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ, ਔਰ ਇਹਨਾਂ ਚੀਜ਼ਾਂ ਤੋਂ ਅਸੀਂ ਕਿਵੇਂ ਜਾਗਰੂਕ ਹੋਣਾ ਔਰ ਅਵੇਅਰ ਕਿਵੇਂ ਕਰਨਾ ਆਪਣੇ ਆਲੇ ਦੁਆਲੇ ਨੂੰ, ਆਪਣੇ ਬੱਚਿਆਂ ਨੂੰ, ਹਨਾ, ਤਾਂ ਕਿ ਇਹਦਾ ਜਿਹੜਾ ਨੁਕਸਾਨ ਕਿਸੇ ਨੂੰ ਵੀ ਭੁਗਤਣਾ ਪੈ ਸਕਦਾ। ਕਿਸੇ ਦੇ ਲਈ ਇਹ ਸ਼ਰਾਰਤ ਹੋ ਸਕਦੀ ਹੈ, ਪਰ ਹੋ ਸਕਦਾ ਉਸ ਸ਼ਰਾਰਤ ਦਾ ਬਾਅਦ ਵਿੱਚ ਨਤੀਜਾ ਜਿਹੜਾ ਉਹਨਾਂ ਨੂੰ ਵੀ ਭੁਗਤਣਾ ਪਵੇ, ਹਨਾ। ਸੋ ਇਸ ਕਰਕੇ ਇਸ ਮੁੱਦੇ ਦੇ ਉੱਤੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ, ਤੇ ਨਾਲ ਹੀ ਨਾਲ ਅਸੀਂ ਇੱਕ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਵਾਂਗੇ ਕਿ ਆਲੇ ਦੁਆਲੇ ਜਦੋਂ ਅਸੀਂ ਨਿਗਾਹ ਦੌੜਾਉਂਦੇ ਹਾਂ ਸਾਡੇ ਆਪਣੇ ਭਾਈਚਾਰੇ ਦੇ ਵਿੱਚੋਂ ਸਾਨੂੰ ਬਹੁਤ ਕੁਛ ਪਤਾ ਲੱਗਦਾ ਰਹਿੰਦਾ ਕਿ ਕੁਛ ਜਿਹੜੀਆਂ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਲਗਾਤਾਰ ਹੁੰਦੀਆਂ ਦਿਖਾਈ ਦਿੰਦੀਆਂ, ਹਨਾ, ਔਰ ਬੜੀਆਂ ਹੀ ਦੁੱਖਦਾਈ ਇਹੋ ਜਿਹੀਆਂ ਖਬਰਾਂ ਹੁੰਦੀਆਂ ਸਾਡੇ ਲਈ ਵੀ। ਅੱਜ ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਗੱਲ ਤਾਂ ਨਹੀਂ ਕਰਨੀ ਚਾਹੀਦੀ, ਪਰ ਗੱਲ ਕਰਨੀ ਜ਼ਰੂਰੀ ਹੁੰਦੀ ਹੈ, ਗੱਲ ਤੁਰਨੀ ਜ਼ਰੂਰੀ ਹੁੰਦੀ ਹੈ। ਸੋ ਇਸ ਕਰਕੇ ਅੱਜ ਜਿਹੜੀ ਗੱਲਬਾਤ ਹੈ ਇਹਦੇ ਉੱਪਰ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਮੈਂਟਲ ਸਟ੍ਰੈਸ ਦੇ ਵਿੱਚੋਂ ਗੁਜ਼ਰਦੇ ਆ ਸਾਡੇ ਲੋਕ ਔਰ ਕਿਉਂ ਇਹ ਜਿਹੜਾ ਸਟ੍ਰੈਸ ਹੈ ਲਗਾਤਾਰ ਬਣਿਆ ਰਹਿੰਦਾ ਔਰ ਛੋਟੀ ਉਮਰ ਦੇ ਵਿੱਚ ਹੀ ਜਿਹੜੀਆਂ ਇਹ ਹੋ ਰਹੀਆਂ ਮੌਤਾਂ ਆ, ਜਵਾਨ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਸ਼ਿਕਾਰ ਹੋ ਰਹੇ ਨੇ, ਔਰ ਕੀ ਕਾਰਨ ਕੀ ਹੋ ਸਕਦੇ ਆ ਇਹਦੇ ਬਾਰੇ ਵੀ ਅਸੀਂ ਥੋੜੀ ਜੀ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਚਾਹਵਾਂਗੇ। ਖੈਰ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਦੇ ਹੀ ਰਹਿਣਾ ਪ੍ਰੋਗਰਾਮ ਦੇ ਵਿੱਚ, ਪਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਜਿਹੜਾ ਉਹ ਜਾਰੀ ਰਹਿੰਦਾ ਹੈ, ਔਰ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਜ਼ਰੂਰੀ ਹੁੰਦੇ ਆ। ਤੁਹਾਡੇ ਸੁਨੇਹੇ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜ ਵੀ ਚੁੱਕੇ ਨੇ, ਔਰ ਉਹਨਾਂ ਨੂੰ ਵੀ ਅਸੀਂ ਜੀਆਂ ਨੂੰ ਕਹਿੰਦੇ ਹਾਂ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ ਜੀਆਂ ਨੂੰ। ਰਾਜਨਦੀਪ ਜੀ ਬਹੁਤ ਬਹੁਤ ਸਵਾਗਤ। ਪਿੰਦਰ ਬਰਾੜ ਹੋਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹ ਵੀ ਕਹਿੰਦੇ ਜੀ ਸਾਡੀ ਹਾਜ਼ਰੀ। ਰੋਲ ਨੰਬਰ ਤੁਹਾਡਾ 2 ਹੋ ਗਿਆ ਕਿਉਂਕਿ ਰਾਜਨਦੀਪ ਪਹਿਲਾਂ ਜੁੜ ਚੁੱਕਿਆ ਤੇ ਪਿੰਦਰ ਬਰਾੜ ਜੀ ਹਾਜ਼ਰੀ ਤੁਹਾਡੀ ਲੱਗ ਗਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਰਾਜਨਦੀਪ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ। ਤੇ ਸਿਡਨੀ ਤੋਂ ਸਾਡੇ ਨਾਲ ਜਗਵੀਰ ਜੀ ਜੁੜੇ ਨੇ, ਔਰ ਪੈਰਾਮੈਟਾ ਤੋਂ ਉਹਨਾਂ ਨੇ ਸਿੱਧੀ ਫੋਟੋ ਖਿੱਚ ਕੇ ਸਾਨੂੰ ਭੇਜੀ ਆ, ਔਰ ਜਿਹੜੀ ਫੋਟੋ ਦੇ ਵਿੱਚ ਧੂੰਆਂ ਜਿਹੜਾ ਆ ਉਹ ਦਿਖਾਈ ਦੇ ਰਿਹਾ ਜੀ। ਸਤਿ ਸ੍ਰੀ ਅਕਾਲ ਬੁਲਾਈ। ਉਹਨਾਂ ਨੇ ਕਹਿੰਦੇ ਵੈਰੀ ਸਮੋਕੀ ਆ ਪੈਰਾਮੈਟਾ ਅੱਜ, ਤੇ ਜੋ ਦੇਖਣ ਦੇ ਵਿੱਚ ਵੀ ਆ ਰਿਹਾ, ਖਬਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਸਿਟੀ ਆ ਉਹ ਵੀ ਤਕਰੀਬਨ ਧੂੰਏ ਦੀ ਲਪੇਟ ਦੇ ਵਿੱਚ ਆ, ਔਰ ਜਿਹੜਾ ਇਹ ਧੂੰਆਂ ਆ ਖਾਸ ਤੌਰ ਤੇ ਜਿਹੜੇ ਅਸਥਮਾ ਦੇ ਮਰੀਜ਼ ਆ ਹਨਾ, ਉਹਨਾਂ ਦੇ ਲਈ ਵੀ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਟ੍ਰਿਗਰ ਹੁੰਦਾ ਆ ਉਹਨਾਂ ਦੇ ਲਈ। ਤੇ ਇਹਨਾਂ ਚੀਜ਼ਾਂ ਤੋਂ ਅਸੀਂ ਆਪ ਵੀ ਬਚਣਾ ਆ, ਔਰ ਜੇ ਅਸੀਂ ਮੈਲਬਨ ਚ ਬੈਠੇ ਹਾਂ ਤਾਂ ਮੈਲਬਨ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ। ਖੈਰ ਉਹਦੇ ਬਾਰੇ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰਾਂਗੇ। ਜਗਵੀਰ ਜੀ ਤੁਸੀਂ ਸਾਂਝ ਪਾਈ ਹੈ, ਔਰ ਹੈਵ ਅ ਗੁੱਡ ਡੇ ਕਿਹਾ। ਤੁਹਾਡਾ ਵੀ ਦਿਨ ਜਿਹੜਾ ਆ ਅੱਜ ਖੁਸ਼ਗਵਾਰ ਰਹੇ ਅਸੀਂ ਇਹ ਦੁਆ ਕਰਦੇ ਹਾਂ। ਅਸੀਂ ਸਾਰੇ ਆਪਣੇ ਸੁਣਨ ਵਾਲਿਆਂ ਦਾ ਦੋਸਤਾਂ ਦਾ ਜਿਹੜਾ ਦਿਨ ਆ ਉਹ ਖੂਬਸੂਰਤ ਹੋਵੇ, ਇਸ ਗੱਲ ਦੀ ਅਰਦਾਸ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਕਰਦੇ ਹਾਂ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਨੇ। ਫਿਲਹਾਲ ਪ੍ਰੋਗਰਾਮ ਦਾ ਜਿਹੜਾ ਪਹਿਲਾ ਸੰਗੀਤਕ ਸਫ਼ਰ ਯਾਨੀ ਸੰਗੀਤ ਦੇ ਨਾਲ ਓਤ ਪੋਤ ਔਰ ਖੂਬਸੂਰਤ ਆਵਾਜ਼ਾਂ ਦਾ ਸੁਮੇਲ ਜਿਹੜਾ ਆ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ।
ਦੇ ਵਿੱਚ ਘੁੰਮਦਾ ਜੀ ਕਰਦਾ ਮੈਂ ਸਭ ਸੰਗਤਾਂ ਦੇ ਪੈਰਾਂ ਨੂੰ ਰਾਹ ਚੁੰਮਦਾ ਮੱਥੇ ਲਾ ਕੇ ਧੂੜ ਸੰਗਤ ਦੀ ਜੀਵਨ ਸਫਲ
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਹੈਰੀ ਸੰਧੂ ਦੀ ਆਵਾਜ਼ ਦੇ ਵਿੱਚ, ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਉਹ ਖਬਰਾਂ ਦਾ ਵੀ ਹੋ ਗਿਆ, ਤੇ ਖਬਰਾਂ ਦੇ ਨਾਲ ਨਾਲ ਅਸੀਂ ਮੌਸਮ ਦੇ ਉੱਤੇ ਵੀ ਅਪਡੇਟ ਜਿਹੜੀ ਆ ਉਹ ਜ਼ਰੂਰ ਤੁਹਾਨੂੰ ਦੇਵਾਂਗੇ। ਪਰ ਉਸ ਤੋਂ ਵੀ ਪਹਿਲਾਂ ਅਸੀਂ ਬਰਾੜ ਸਾਹਿਬ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ, ਮਿੰਟੂ ਬਰਾੜ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਬਰਸਾਤ ਆਉਣ ਦੇ ਚਾਂਸਿਸ ਆ, ਪਰ ਨਾਲ ਨਾਲ ਜਿਹੜਾ ਪਿਛਲਾ ਕਾਫੀ ਦਿਨਾਂ ਤੋਂ ਜਿਹੜੀ ਠੰਡ ਪੈ ਰਹੀ ਸੀ ਉਹ ਕਦੇ ਦਿਨ ਦੀ ਠੰਡ ਦੂਰ ਵੀ ਹੋਈ ਆ, ਪਰ ਦੇਖਦੇ ਆ ਜੀ ਕਿਆ ਹੁੰਦਾ ਅੱਜ ਦਿਨ ਦੇ ਦਿਨ।
ਜੀ ਜੀ ਬਿਲਕੁਲ। ਔਰ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੈਸੇ ਅੱਜ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੀ ਗਰਮ ਦੱਸਿਆ ਜਾ ਰਿਹਾ। ਸਿਡਨੀ ਦੇ ਵਿੱਚ ਅੱਜ 17 ਡਿਗਰੀ ਮਿਨੀਮਮ ਔਰ ਮੈਕਸੀਮਮ 32 ਡਿਗਰੀ ਟੈਂਪਰੇਚਰ ਦੱਸਿਆ ਗਿਆ। ਵੈਸੇ ਵੀ ਜੇ ਅਸੀਂ ਗੱਲ ਕਰੀਏ ਗਰਮ ਮੌਸਮ ਦੀ ਤੇ ਇਹਦਾ ਜਿਹੜਾ ਅਸਰ ਆ ਇਹ ਬੜਾ ਭਿਆਨਕ ਹੋ ਰਿਹਾ, ਕਿਉਂਕਿ ਨਿਊ ਸਾਊਥ ਵੇਲਸ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਗਾਂ ਵੀ ਲੱਗੀਆਂ ਹੋਈਆਂ। ਔਰ ਅੱਜ ਜਿਹੜੀ ਸਵੇਰੇ ਵੀ ਖ਼ਬਰ ਇਹੀ ਆ ਰਹੀ ਸੀ ਕਿ ਸਿਡਨੀ ਜਿਹੜਾ ਸ਼ਹਿਰ ਆ ਉਹ ਵੀ ਧੂੰਏ ਦੀ ਚਾਦਰ ਦੇ ਥੱਲੇ ਤਣਿਆ ਹੋਇਆ ਔਰ ਧੂੰਆਂ ਜਿਹੜਾ ਆ ਉਹ ਪਸਰਿਆ ਹੋਇਆ ਸਾਰੇ ਸ਼ਹਿਰ ਦੇ ਵਿੱਚ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਧੂੰਏ ਦੀ ਪਰਤ ਆ ਉਹ ਸਾਫ਼ ਦਿਖਾਈ ਦੇ ਰਹੀ ਆ। ਖੈਰ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਜਿਹੜੇ ਇਹੋ ਜਿਹੇ ਭਿਆਨਕ ਹਾਲਾਤ ਆ ਉਹਨਾਂ ਦੇ ਵਿੱਚੋਂ ਪ੍ਰਮਾਤਮਾ ਜਿਹੜਾ ਛੇਤੀ ਛੇਤੀ ਕੱਢੇ, ਕਿਉਂਕਿ ਤਾਪਮਾਨ ਜਦੋਂ ਇੰਨਾ ਜ਼ਿਆਦਾ ਹੋ ਜਾਂਦਾ ਆ 32 ਡਿਗਰੀ ਤੱਕ ਜਦੋਂ ਰੁਕ ਜਾਂਦਾ ਆ ਤਾਂ ਫੇਰ ਜਦੋਂ ਮੀਂਹ ਨਹੀਂ ਪੈਂਦਾ ਤੇ ਬਾਰਿਸ਼ ਨਹੀਂ ਹੁੰਦੀ ਤਾਂ ਫੇਰ ਇਹ ਜਿਹੜੀਆਂ ਅੱਗਾਂ ਆ ਉਹ ਹੋਰ ਜ਼ਿਆਦਾ ਨੁਕਸਾਨ ਵੀ ਕਰਦੀਆਂ ਬਰਾੜ ਸਾਹਿਬ। ਔਰ ਇਸ ਤਰ੍ਹਾਂ ਦੇ ਹਾਲਾਤ ਹੀ ਕੁਈਨਜ਼ਲੈਂਡ ਦੇ ਵਿੱਚ ਵੀ ਬਣੇ ਹੋਏ ਆ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਵੀ ਅਲਰਟ ਤੇ ਪਾ ਦਿੱਤਾ ਆ ਇਸ ਸਟੇਟ ਨੂੰ, ਕਿਉਂਕਿ ਉੱਥੇ ਵੀ ਕਈ ਹਿੱਸਿਆਂ ਦੇ ਵਿੱਚ ਅੱਗਾਂ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਆ। ਖੈਰ ਅਸੀਂ ਬਾਕੀ ਸ਼ਹਿਰਾਂ ਦਾ ਪਹਿਲਾਂ ਜ਼ਿਕਰ ਕਰੀਏ। ਮੈਲਬਨ ਦੇ ਵਿੱਚ 11 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਅੱਜ ਤਾਪਮਾਨ ਜਾਣਾ। ਵੈਸੇ ਅੱਜ ਮੈਲਬਨ ਦਾ ਜਿਹੜਾ ਮੌਸਮ ਆ ਉਹਨੂੰ ਸੁਹਾਵਣਾ ਕਿਹਾ ਜਾ ਸਕਦਾ ਤੇ ਧੁੱਪ ਜਿਹੜੀ ਆ ਬਣੀ ਰਹਿਣੀ ਆ। ਬ੍ਰਿਸਬੇਨ ਦੇ ਵਿੱਚ 18 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਬ੍ਰਿਸਬੇਨ ਦਾ ਜਿਹੜਾ ਮੌਸਮ ਆ ਉਹ ਤਕਰੀਬਨ ਇਹੋ ਜਿਹਾ ਹੀ ਰਹਿੰਦਾ। ਪਰਥ ਦੇ ਵਿੱਚ ਅੱਜ 17 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਖਿੜਿਆ ਦਿਨ ਰਹਿਣਾ ਜੀ। ਐਡੀਲੇਡ ਦੇ ਵਿੱਚ 14 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ ਔਰ ਇੱਥੇ ਵੀ ਗਰਮ ਹੈ ਅੱਜ ਦਿਨ। ਕੈਨਬਰਾ ਦੇ ਵਿੱਚ ਅੱਜ 10 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਾਣਾ ਹੈ ਔਰ ਇੱਥੇ ਵੀ ਦਿਨ ਜਿਹੜਾ ਉਹ ਗਰਮ ਜਾਣਾ ਜੀ। ਔਰ ਹੋਬਾਰਟ ਦੇ ਵਿੱਚ 10 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਹੈ। ਲਗਭਗ ਮੌਸਮ ਜਿਹੜਾ ਉਹ ਮੈਲਬਨ ਵਰਗਾ ਹੀ ਹੈ। ਡਾਰਵਿਨ ਦੇ ਵਿੱਚ 27 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਹੈ। ਡਾਰਵਿਨ ਵਾਲੇ ਜਿਹੜੇ ਆ ਉਹਨਾਂ ਨੂੰ ਆਦਤ ਹੈ ਇਹੋ ਜਿਹੇ ਮੌਸਮ 'ਚ ਰਹਿਣ ਦੀ, ਕਿਉਂਕਿ ਉੱਥੇ ਤਕਰੀਬਨ ਇੰਨਾ ਕੁ ਹੀ ਤਾਪਮਾਨ ਰਹਿੰਦਾ। ਕੇਨਸ ਦੇ ਵਿੱਚ ਵੀ ਇਹੋ ਜਿਹਾ ਹੀ ਹੁੰਦਾ ਮੌਸਮ, 22 ਡਿਗਰੀ ਤੋਂ ਲੈ ਕੇ 32 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਉੱਥੇ ਜਾਣਾ। ਪਰ ਜੇ ਅਸੀਂ ਓਵਰਆਲ ਆਸਟ੍ਰੇਲੀਆ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਤਕਰੀਬਨ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਜਿਹੜਾ ਤਾਪਮਾਨ ਆ ਉਹ ਗਰਮ ਆ। ਅਲੱਗ ਅਲੱਗ ਸੂਬਿਆਂ ਦੇ ਵਿੱਚ ਜਿਹੜਾ ਮੌਸਮ ਆ ਉਹ ਵੱਖੋ ਵੱਖਰਾ ਭਾਵੇਂ ਬਣਿਆ ਹੋਇਆ। ਜੀ ਬਰਾੜ ਸਾਹਿਬ
ਜੀ, ਦੇਖੋ ਮੌਸਮ ਦੇ ਵਿੱਚ ਜਿਹੜੀ ਕਿਰਮ ਤਬਦੀਲੀ ਆਉਂਦੀ ਆ ਉਹਨੇ ਖਰਾਬੀ ਤਾਂ ਕਰਨੀ ਹੁੰਦੀ ਆ।
ਬਿਲਕੁਲ,
ਜਿੱਥੇ ਮੌਸਮ ਗਰਮ ਠੰਡਾ ਹੁੰਦਾ ਤੇ ਸਰੀਰਾਂ ਨੂੰ ਇੱਕਦਮ ਯੂਜ਼ ਟੂ ਹੋਣ ਲਈ ਟਾਈਮ ਲੱਗਦਾ ਤੇ ਅਸੀਂ ਕਹਿੰਦੇ ਹਾਂ ਵੀ ਮੌਸਮ ਦੀ ਮਾਰ ਪਈ ਹੈ ਸਾਡੇ ਤੇ। ਉਵੇਂ ਜਿਹੜੀਆਂ ਅੱਗਾਂ ਦਾ ਵੀ ਜਿਹੜਾ ਸੀਜ਼ਨ ਚੱਲਿਆ ਹੋਇਆ ਉਹੀ ਹੈ ਜੀ। ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਸਾਲ ਭਰ ਦੇ ਵਿੱਚ ਦਰਖਤਾਂ ਦੇ ਉੱਤੋਂ ਜਿਹੜਾ ਇੱਕ ਸੁੱਕੇ ਚੀਜ਼ਾਂ ਡਿੱਗਦੀਆਂ, ਖਾਸ ਕਰਕੇ ਜਿਹੜੇ ਚੀਲ ਦੇ ਦਰਖਤ ਆ, ਜਿਹੜੇ ਲੱਕੜ ਲਈ ਵਰਤੇ ਜਾਂਦੇ ਦਰਖਤ ਆ, ਉਹਨਾਂ ਦਾ ਜਿਹੜਾ ਬੂਰਾ ਹੁੰਦਾ ਉਹ ਬਹੁਤ ਜ਼ਿਆਦਾ ਇੱਕ ਬਰੂਦ ਦਾ ਕਿਸਮ ਦਾ ਹੁੰਦਾ, ਉਹ ਜਲਨਸ਼ੀਲ ਹੁੰਦਾ ਤੇ ਉਹ ਜਦੋਂ ਸਾਰੇ ਸਾਲ ਦਾ ਡਿੱਗਿਆ ਹੁੰਦਾ ਤੇ ਇੱਕਦਮ ਸੂਰਜ ਜਿਹੜਾ ਗਰਮ ਹੁੰਦਾ ਤੇ ਉਹਦੇ ਚੋਂ ਬਰੀਕ ਬੂਰਾ ਜਿਹੜਾ ਉਹ ਤਾਰ ਨਹੀਂ ਚੱਲਦਾ ਸੂਰਜ ਦਾ ਤੇ ਅੱਗ ਫੜ ਲੈਂਦਾ ਤੇ ਕਈ ਥਾਂ ਤੇ ਸ਼ਰਾਰਤਾਂ ਵੀ ਹੁੰਦੀਆਂ ਤੇ ਇਸ ਕਰਕੇ ਜਦੋਂ ਗਰਮੀ ਆਉਂਦੀ ਆ ਉਦੋਂ ਬਹੁਤ ਜ਼ਿਆਦਾ ਵੱਡਾ ਅਲਰਟ ਰੱਖਿਆ ਜਾਂਦਾ ਤੇ ਸਾਰਿਆਂ ਨੂੰ ਕਿਹਾ ਜਾਂਦਾ ਵੀ ਨਹੀਂ ਥੋੜਾ ਜਿਹਾ ਧਿਆਨ ਰੱਖੋ ਇਸ ਟਾਈਮ ਦੇ ਉੱਤੇ ਤੇ ਅੱਗੇ ਪਿੱਛੇ ਜਿਹੜਾ ਆਪੇ ਫਿਰ ਸੈਟਿੰਗ ਹੋ ਜਾਂਦੀ ਆ। ਸੋ ਬਦਲਦੇ ਮੌਸਮ ਤੋਂ ਜਿੱਥੇ ਸਾਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਉੱਥੇ ਆਪਣੇ ਸਰੀਰ ਦਾ ਤੇ ਉੱਥੇ ਆਲੇ ਦੁਆਲੇ ਦਾ ਵੀ ਧਿਆਨ ਰੱਖਣਾ ਚਾਹੀਦਾ।
ਜ਼ਰੂਰ ਬਰਾੜ ਸਾਹਿਬ। ਔਰ ਖਬਰਾਂ ਦੀ ਸ਼ੁਰੂਆਤ ਬਰਾੜ ਸਾਹਿਬ ਕਰਦੇ ਆ। ਖਬਰਾਂ ਦੇ ਵਿੱਚ ਜਿਹੜੀ ਪਹਿਲੀ ਖਬਰ ਆ ਉਹ ਮੈਂ ਲਵਾਂਗੀ ਕਰਤਾਰਪੁਰ ਲਾਂਘੇ ਦੀ, ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਿੰਨੇ ਸ਼ਰਧਾਲੂਆਂ ਦਾ ਜਿਹੜਾ ਅਨੁਮਾਨ ਸੀ ਦੋਵਾਂ ਦੇਸ਼ਾਂ ਵੱਲੋਂ ਲਗਾਇਆ ਗਿਆ ਸੀਗਾ, ਅੰਦਾਜ਼ਾ ਜਿਹੜਾ ਸੀਗਾ ਲਗਾਇਆ ਗਿਆ ਸੀਗਾ, ਗਿਣਤੀ ਜਿਹੜੀ ਆ ਉਹ ਬਹੁਤ ਘੱਟ ਰਹੀ ਆ। ਕਹਿੰਦੇ ਕਿ ਇੱਕ ਹਫ਼ਤੇ ਦੌਰਾਨ ਕੇਵਲ 2552 ਸ਼ਰਧਾਲੂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਸਕੇ ਆ। ਔਰ ਕਾਰਨ ਇਹ ਦੱਸਿਆ ਜਾ ਰਿਹਾ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਜਿਹੜੀਆਂ ਸਖ਼ਤ ਕੁਛ ਕੰਡੀਸ਼ਨਸ ਜਿਹੜੀਆਂ ਲਗਾਈਆਂ ਗਈਆਂ ਆ, ਜਿਹਦੇ ਕਾਰਨ ਦੋਨਾਂ ਪਾਸਿਆਂ ਤੋਂ ਹੀ ਸ਼ਰਧਾਲੂਆਂ ਨੂੰ ਜਿਹੜੀ ਦਿੱਕਤ ਆ ਉਹ ਆਈ ਆ। ਔਰ ਇਹਦੇ ਬਾਰੇ ਚ ਬਰਾੜ ਸਾਹਿਬ, ਸਖ਼ਤ ਸ਼ਰਤਾਂ ਹੋ ਸਕਦੀਆਂ ਜਾਂ ਫਿਰ ਕੋਈ ਹੋਰ ਇਹਦੇ ਪਿੱਛੇ ਕਾਰਨ ਹੈ?
ਦੇਖੋ ਜੀ, ਕੋਈ ਇਸੇ ਖਬਰ ਦੇ ਜਿੰਨੇ ਅਸੀਂ ਅਕਸਰ ਕਹਿਣੇ ਆ ਜਾਂ ਅਕਸਰ ਇਹ ਗੱਲ ਹੁੰਦੀ ਆ ਜਾਂ ਸਾਡੇ ਹਰਮਨ ਰੇਡੀਓ ਨਾਲ ਜੁੜੇ ਸੱਜਣ ਮਿੱਤਰੇ ਕਹਿੰਦੇ ਆ ਵੀ ਸਾਨੂੰ ਜਿਹੜਾ ਸਾਡੇ ਸੁਭਾਅ ਦਾ ਕਿੱਸਾ ਬਣਾਤਾ ਵੀ ਵੱਖੋ ਵੱਖਰੇ ਨਜ਼ਰੀਏ ਦੇਖਣਾ, ਵੱਖਰੋ ਵੱਖਰੇ ਐਂਗਲ ਦੇਖਣਾ, ਹਰ ਸਾਈਡ ਤੋਂ ਹਰ ਖਬਰ ਨੂੰ ਦੇਖਣਾ, ਇਹ ਅਕਸਰ ਸਾਡੇ ਸਰੋਤੇ ਜੋ ਮਿਲਦੇ ਆ ਸਾਨੂੰ ਇਹ ਕਹਿੰਦੇ ਆ, ਇਹ ਫੀਡਬੈਕ ਦਿੰਦੇ. ਕੱਲ ਹੀ ਕੁਦਰੀ ਵਿੱਕੀ ਹੰਜਰਾ ਜਿਹੜੇ ਬਹੁਤ ਪੁਰਾਣੇ ਰੇਡੀਓ ਦੇ ਲਿਸਨਰ ਆ, ਉਹ ਮੇਰੇ ਕੋਲ ਇੱਥੇ ਆਏ ਹੋਏ ਸਨ ਫੈਮਿਲੀ ਸਮੇਤ. ਉਹ ਕਹਿੰਦੇ ਬਾਈ ਜੀ ਵੀ ਮੈਂ ਇੱਕ ਤਰਫੀ ਸੋਚ ਹੁੰਦੀ ਸੀ, ਮੈਂ ਇੱਕ ਗੱਲ ਦੇਖਦਾ ਸੀ, ਇੱਕ ਪੜ੍ਹਦਾ ਸੀ, ਇੱਕ ਸੁਣਦਾ ਸੀ, ਤੇ ਮੈਂ ਉਵੇਂ ਜੇ ਕੀ ਫਿਰ ਆਪਦਾ ਵਿਊ ਬਣਾ ਲੈਂਦਾ ਹੁੰਦਾ ਸੀ, ਪਰ ਜਦੋਂ ਦਾ ਤੁਹਾਡੇ ਨਾਲ ਜੁੜੇ ਆ ਤੇ ਉਦੋਂ ਦਾ ਸਾਨੂੰ ਹੁਣ ਹਰ ਨਜ਼ਰੀਆ ਹਰ ਪੱਖ ਸੋਚਣ ਲਈ ਮਜਬੂਰ ਕਰਦਾ ਤੇ ਗੱਲ ਦੀ ਤੈਅ ਹੋਰ ਹੀ ਨਿਕਲਦੀ ਹੈ ਜਦੋਂ ਵਕਤ ਆਉਂਦਾ. ਸੋ ਇਸ ਖਬਰ ਦੇ ਵੀ ਬਹੁਤ ਸਾਰੇ ਪਹਿਲੂ ਆ, ਬਹੁਤ ਸਾਰੀਆਂ ਵਿਚਾਰਾਂ ਇਹਦੇ ਤੇ ਕਰਨੀਆਂ ਬਣਦੀਆਂ, ਬਰੀਫਲੀ ਆਪਾਂ ਕਰਾਂਗੇ ਤੇ. ਪਰ ਅਸਲ ਜਿਹੜੇ ਇਹਦਾ ਨਤੀਜੇ ਆ ਉਹ ਵਕਤ ਨੇ ਦੇਣੇ ਆ, ਅਸਲ ਜਿਹੜਾ ਇਹਦਾ ਰਿਜ਼ਲਟ ਆ ਉਹ ਵਕਤ ਦੇਊਗਾ, ਕਿਉਂਕਿ ਜਦੋਂ ਬੰਦਾ ਫੇਲ ਹੋ ਜਾਂਦਾ ਕਿਸੇ ਵੀ ਚੀਜ਼ ਦਾ ਨਤੀਜਾ ਕੱਢਣ ਚ ਤਾਂ ਵਕਤ ਉਹਦਾ ਫੈਸਲਾ ਕਰ ਦਿੰਦਾ. ਸੋ ਪਹਿਲਾਂ ਤਾਂ ਮੈਂ ਆਪਦੀ ਗੱਲ ਕਰੂੰਗਾ ਵੀ ਕਹਿੰਦੇ ਨੀ ਇੱਥੇ ਤੁਰ ਗਏ ਕਲੰਗੀਆਂ ਵਾਲੇ ਕਰੋਨਾ ਤੂੰ ਕਾਲੇ ਚੰਮ ਨੂੰ. ਸੋ ਮੈਂ ਪਿਛਲੇ ਦਿਨ ਵੀਡੀਓ ਪਾਈ ਸੀ ਵੀ ਭਾਈ ਮੈਂ ਦੁਹਾਈ ਦਿੱਤੀ ਸੀ ਬਾਬੇ ਨਾਨਕ ਦੇ ਨਾਂ ਦੇ ਉੱਤੇ ਅੰਗਦਾਨ ਕਰਨ ਦੀ, ਤੇ ਪਹਿਲੇ ਦਿਨ ਜਿਹੜਾ 28 ਬੰਦਿਆਂ ਨੇ ਅੰਗਦਾਨ ਕੀਤੇ. ਚਲੋ ਹੁਣ ਤਾਂ ਉਸ ਚ ਬੂਸਟ ਆਇਆ ਕਾਫੀ ਸੋਹਣਾ ਮੇਰਾ ਹੰਗਾਰਾ ਜਦੋਂ ਮੈਂ ਮਾਰਿਆ, ਤੇ ਉਦੋਂ ਬਾਅਦ ਲੋਕਾਂ ਨੇ ਜਿਹੜਾ ਹੋਰ ਉਹਨੂੰ ਵੱਧ ਕੀਤਾ ਤੇ ਅਸੀਂ ਹੋਰ ਅੰਕੜੇ ਇੱਕ ਦਿਨ ਚ ਲਵਾਂਗੇ. ਪਰ ਮੈਨੂੰ ਆਹ ਖਬਰ ਤੋਂ ਬਾਅਦ ਜਿਹੜਾ ਮਹਿਸੂਸ ਇਹ ਹੋਇਆ ਵੀ ਮੈਂ ਐਵੇਂ ਕਾਲੇ ਚੰਮ ਨੂੰ ਰੋਈ ਜਾਂਦਾ. ਇੱਥੇ ਤਾਂ ਕਰਤਾਰਪੁਰ ਲੰਘਾ ਤੇ ਗੁਰੂ ਸਾਹਿਬ ਦੇ ਉਹਨਾਂ ਦਰਸ਼ਨਾਂ ਲਈ ਵੀ ਉਹ ਜੇ ਰਿਸਪੋਂਸ ਆਇਆ, ਜੇ ਸਾਡੇ ਅੰਗਦਾਨ ਦੀ ਮੁਹਿੰਮ ਨੂੰ ਰਿਸਪੋਂਸ ਆਇਆ ਸੀ, ਸਾਡਾ ਤਾਂ ਇੱਕ ਵੱਖਰਾ ਮਹੱਤਵ ਸੀ. ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਰਨਾ ਚਾਹੁੰਦੇ ਸੀਗੇ, ਤੇ ਉਹਦਾ ਗੁਰੂ ਨਾਨਕ ਦੇਵ ਜੀ ਨੂੰ ਹੀ ਉਨਾ ਹੁੰਗਾਰਾ ਮਿਲਿਆ ਜਿਹੜਾ ਜਿੰਨਾ ਕੁ ਅਸੀਂ ਸੋਚ ਵੀ ਨਹੀਂ ਸਕਦੇ. ਸੋ ਇੱਕ ਤਾਂ ਇਹ ਪੱਖ ਹੈਗਾ. ਦੂਜਾ ਪੱਖ ਇਹ ਆ ਵੀ ਜਿਹੜਾ ਅਸੀਂ ਨਾ ਹੁਣ ਸਾਬਤ ਕਰਤਾ ਇਹ ਚੀਜ਼ ਵੀ ਅਸੀਂ ਜਿਹੜੇ ਰਜਾਈ ਯੋਧੇ ਆ, ਜਾਂ ਅਸੀਂ ਬਿਸਤਰੇ ਚ ਬੈਠ ਕੇ ਜਿਹੜੀਆਂ ਜੰਗਾਂ ਲੜਨ ਵਾਲੇ ਬੰਦੇ ਆ, ਤੇ ਅਸੀਂ ਬੁੱਧੀਜੀਵੀ ਵੱਡੇ ਹੋ ਗਏ, ਕਰਮ ਜੀ ਵੀ ਘੱਟ ਰਹਿ ਗਏ, ਤੇ ਅਸੀਂ ਹਰ ਗੱਲ ਦੇ ਵਿੱਚ ਬੁੱਧੀਜੀਵਤਾ ਝਾੜਦੇ ਆ, ਤੇ ਅਸੀਂ ਇੱਕ ਅੰਦਾਜ਼ੇ ਬਹੁਤ ਲਾਉਣੇ ਆ. ਅਸੀਂ ਸੋਚਦੇ ਆ ਕੋਈ ਬਣਾ ਲੈਣੇ ਆ ਵੀ ਏਦਾਂ ਹੋਊਗਾ, ਏਦਾਂ ਹੋਜੂ, ਭਟਾਲ ਆਜੂ, ਵੋ ਹੋਜੂ, ਜੇ ਹੋਜੂ. ਉਹ ਮੇਰੇ ਹਿਸਾਬ ਨਾਲ ਇੱਕ ਕੋਰੀ ਸਾਡੇ ਦਿਮਾਗ ਦੀ ਉਪਜ ਹੁੰਦੀ ਹੈ. ਸਾਡਾ ਦਿਮਾਗ ਜਿਹੜੇ ਟਾਈਮ ਜਿਹੜੇ ਪਾਸੇ ਨੂੰ ਸੋਚ ਰਿਹਾ ਹੁੰਦਾ, ਜੇ ਨੈਗੇਟਿਵਿਟੀ ਵੱਲ ਸੋਚ ਰਿਹਾ ਤਾਂ ਨੈਗੇਟਿਵ ਗੱਲਾਂ ਨੂੰ ਸੋਚੀ ਜਾਂਦਾ, ਤੇ ਫਿਰ ਉਹ ਅਸੀਂ ਚਲਾਉਣੇ ਆ. ਜੇ ਅਸੀਂ ਬਾਹਲਾ ਹੀ ਪੋਜੀਟਿਵ ਸੋਚਣ ਲੱਗ ਗਏ ਤਾਂ ਪੋਜੀਟਿਵ ਸੋਚੀ ਜਾਂਦਾ. ਅਸੀਂ ਜੋ ਐਕਚੁਅਲ ਸਿਚੁਏਸ਼ਨ ਆ ਉਹਨੂੰ ਅਸੀਂ ਫੇਰ ਹੀ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਜੇ ਅਸੀਂ ਅੰਦਾਜ਼ੇ ਨਾਲ ਆਈਏ, ਜ਼ਮੀਨੀ ਪੱਧਰ ਤੇ ਜਾ ਕੇ ਜ਼ਮੀਨੀ ਸੱਚਾਈ ਨੂੰ ਜਾਣ ਕੇ. ਜ਼ਮੀਨੀ ਸੱਚਾਈ ਅਸੀਂ ਜਾਣੀ ਨੀ, ਅਸੀਂ ਅੰਦਾਜ਼ੇ ਲਾਈ ਗਏ. ਤੇ ਅਸੀਂ ਪਹਿਲਾਂ ਵੀ ਦੱਸਿਆ ਵੀ ਬਹੁਤ ਸਾਰੇ ਲੋਕ ਨਾ ਸੋਸ਼ਲ ਮੀਡੀਆ ਨੇ ਮਰਵਾਏ, ਜਿਵੇਂ ਸਭ ਤੋਂ ਵੱਡਾ ਪਰਵੇਜ਼ ਮੁਸ਼ਰਫ ਮਰਵਾਇਆ ਸੀ ਜਦੋਂ ਉਹਨੂੰ ਵਿਦੇਸ਼ ਤੋਂ ਪਾਕਿਸਤਾਨ ਆ ਗਿਆ, ਜਦੋਂ ਲੋਕਾਂ ਨੂੰ ਲੱਗਿਆ ਸੀ ਵੀ ਜੇ ਪਰਵੇਜ਼ ਮੁਸ਼ਰਫ ਦੀ ਹਰੇਕ ਜਿਹੜੀ ਪੋਸਟ ਸੀ 20-30,000 ਲਾਈਕ ਹੋ ਜਾਂਦੀ ਸੀ, ਤੇ ਉਹਨੂੰ ਲੱਗਦਾ ਸੀ ਮੈਂ ਇਲੈਕਸ਼ਨਾਂ ਚ ਆ ਕੇ ਜਿੱਤ ਜੂ, ਤੇ ਉਹਦਾ ਬੁਰਾ ਹਾਲ ਹੋਇਆ. ਤੇ ਏਦਾਂ ਹੀ ਅੰਦਰ ਕਰਤਾ ਨੂੰ ਫੜ ਕੇ, ਤੇ ਏਦਾਂ ਹੀ ਬਹੁਤ ਸਾਰੇ ਲੋਕਾਂ ਨਾਲ ਇਹ ਵੀ ਵਾਪਰੀਆਂ ਦੁਨੀਆਂ ਦੇ ਵਿੱਚ ਵੀ ਉਹ ਜਿਹੜੀਆਂ ਰਜਾਈ ਚ ਬੈਠੇ ਲੋਕ ਉਹ ਵਾਹ ਜੀ ਵਾਹ ਸਿਰਾ ਲਾਤਾ ਆਸਤਾ ਜੀ ਜੇ ਆ, ਤੇ ਜਦੋਂ ਖੜਨਾ ਪਿਆ ਕਿਸੇ ਦੇ ਨਾਲ ਉਦੋਂ ਕੋਈ ਨੀ ਖੜਾ, ਉਦੋਂ ਪਤਾ ਲੱਗਦਾ ਕਿ ਕਿੰਨੇ ਕਮਾਈ ਦੇ ਲਾਲ ਖੜੇ, ਕਿੰਨੇ ਕ ਜਾਣੇ ਆਏ. ਸੋ ਇਹ ਵੀ ਇੱਕ ਪਹਿਲੂ ਆ. ਅਸੀਂ ਮੈਨੂੰ ਲੋਕ 5,000 ਬੰਦਾ ਨੇ ਗੂਠਾ ਜਾ ਭੇਜਤਾ, ਡੰਨ ਬਾਈ ਜੀ ਡੰਨ ਚੱਕ ਤੇ ਟਿੱਡੇ, ਤੁਸੀਂ ਸਿਰਾ ਕਰਾਈ ਜਾਂਦੇ ਹੋ, ਤੁਸੀਂ ਹੱਥ ਤੋਂ, ਤੁਸੀਂ ਕਿਵੇਂ ਇੰਨਾ ਕੁਛ ਮੈਨੇਜ ਕਰਦੇ ਹੋ, ਇਹੋ ਜਿਹੇ ਡਾਇਲੋਗ ਮੈਨੂੰ ਛੱਡੀ ਗਏ, ਸਾਰਾ ਕੁਛ ਕਰੀ ਗਏ. ਤੇ ਜਦੋਂ ਹਿਸਾਬ ਕਿਤਾਬ ਕਰਿਆ ਤਾਂ 28 ਬੰਦਿਆਂ ਨੇ ਜਿਹੜਾ ਇਹਨੂੰ ਅੰਗਦਾਨ ਕੀਤੇ. ਤੇ ਉਹੀ ਚੀਜ਼ ਹੁਣ ਇੱਥੇ ਵੀ ਆ ਗਈ ਵੀ ਲੋਕਾਂ ਨੇ ਕੋਲੇ ਹੀ ਕੈਮੀਕਲ ਲੋਚੇ ਆਪਦੇ ਬਣਾ ਲਏ ਵੀ ਭਾਈ ਉੱਥੇ 5,000 ਬੰਦੇ ਦੀ ਤੁਸੀਂ ਇਜਾਜ਼ਤ ਦਿੰਦੇ ਹੋ, ਉੱਥੇ ਤਾਂ 50,000 ਬੰਦਾ ਰੋਜ਼ ਲਾਈਨ ਚ ਖੜਾ ਹੋਇਆ ਕਰੂ, ਉੱਥੇ ਐ ਹੋਜੂ, ਉੱਥੇ ਵੋ ਹੋਜੂ. ਉਹ ਅਸੀਂ ਬਣਾਈ ਗਏ ਤੇ ਅਸੀਂ ਸਰਕਾਰਾਂ ਨੂੰ ਵੀ ਨਿੰਦੀ ਭੰਡੇ ਗਏ. ਤੇ ਸਰਕਾਰ ਦੀ ਜੇ ਤੁਸੀਂ ਭੰਡੀ ਵੀ ਦੇਖੋਗੇ ਨਾ, ਇੱਕ ਵੱਡਾ ਕਾਰਨ ਸੀ ਜਿਸ ਚ ਇਹ ਗੱਲ ਸਰਕਾਰਾਂ ਨੇ ਵੀ ਸਰਕਾਰਾਂ ਨੂੰ ਕਹੀ ਕਿ 1,000 ਬੰਦਾ ਹੀ ਕਿਉਂ, 5,000 ਬੰਦਾ ਹੀ ਕਿਉਂ. ਹੈਰਾਨੀ ਇਸ ਗੱਲ ਦੀ ਹੋਈ ਵੀ ਪਹਿਲੇ ਦਿਨ 500 ਕੁਛ ਬੰਦਾ ਜਿਹੜਾ ਉੱਥੇ ਗਿਆ. ਹੁਣ ਵੀ ਤੁਸੀਂ ਦੇਖੋਗੇ ਉਹਨਾਂ ਦੀਆਂ ਬੱਸਾਂ ਬਹੁਤ ਸਾਰੀਆਂ ਵੀਡੀਓ ਆਉਂਦੀਆਂ, ਇਧਰੋਂ ਟੈਂਪੂ ਜਾਂਦਾ ਛੱਡਣ, ਉਹਨਾਂ ਦਾ ਟੈਂਪੂ ਲੈਣ ਆਉਂਦਾ, ਤੇ 2-2 ਸਵਾਰੀਆਂ 1-1 ਸਵਾਰੀ ਟੈਂਪੂ ਲੈ ਕੇ ਜਾਂਦਾ ਗਾ, ਤੇ ਜਿੱਥੇ ਸਾਨੂੰ ਇਹ ਸੀ ਉਮੀਦ ਵੀ ਉੱਥੇ ਤਾਂ ਲਾਈਨਾਂ ਹੀ ਨੀ ਟੁੱਟਣੀਆਂ, ਐ ਜਾਊ ਉਹ ਜਾਊਗਾ. ਤੇ ਪਾਕਿਸਤਾਨ ਦੀ ਤਾਂ ਕਈ ਲੋਕ ਤਾਂ ਇਹ ਗੱਲ ਵੀ ਕਰਨ ਲੱਗੇ ਸੀ ਵੀ ਪਾਕਿਸਤਾਨ ਨੇ ਜਾਣ ਬੁੱਝ ਕੇ ਕਰਿਆ ਤੇ ਉਹਨਾਂ ਦੀ ਇਕੋਨਮੀ ਆ ਨਾ ਜਿਹੜੀ ਹੁਣ ਡੁੱਬ ਰਹੀ ਆ, ਤੇ ਉਹਨੂੰ ਸਾਡਾ ਸਿੱਖ ਭਾਈਚਾਰਾ ਬਸ ਪਾਕਿਸਤਾਨ 6 ਮਹੀਨਾ ਚ ਅਮੀਰ ਮੁਲਕਾਂ ਚ ਆ ਜਾਊਗਾ, ਨਾ ਅਮੀਰ ਹੋ ਜਾਊਗਾ ਪਾਕਿਸਤਾਨ ਬਹੁਤ ਜ਼ਿਆਦੇ, ਉਹਨਾਂ ਨੇ ਐਂ ਕੀਤਾ ਵੋ ਕੀਤਾ, ਇਹੋ ਜਿਹੇ ਵੀ ਡਾਇਲੋਗ ਸੁਣਨ ਨੂੰ ਦੇਖਣ ਨੂੰ ਮਿਲੇ. ਪਰ ਜ਼ਮੀਨੀ ਸਚਾਈਆਂ ਕੁਛ ਹੋਰ ਨਿਕਲੀਆਂ. ਹੁਣ ਇੱਕ ਪਹਿਲੂ ਇਹ ਵੀ ਆ ਤੀਜਾ ਪਹਿਲੂ ਆ ਜਿਹੜਾ ਉਹ ਇਹ ਆ ਜੀ ਵੀ ਇੱਕ ਨਾ ਜਿਵੇਂ ਲੋਕਾਂ ਨੇ ਆਪਦੇ ਦਿਮਾਗ ਚ ਬਣਾ ਲਿਆ ਵੀ ਹੜ ਆ ਜੀ ਉੱਥੇ, ਉਵੇਂ ਇੱਕ ਦਿਮਾਗ ਚ ਇਹ ਗੱਲ ਵੀ ਬਣਾਈ ਆ ਜਿਹੜੀ ਮੈਂ ਵੀ ਮੇਰੇ ਮਨ ਚ ਵੀ ਸੀਗੀ, ਮੇਰੇ ਮਨ ਚ ਸੀ। ਮੈਨੂੰ ਕਈ ਸੱਜਣਾ ਮਿੱਤਰਾਂ ਨੇ ਕਿਹਾ ਵੀ ਜਾਣ ਬਾਰੇ ਕੀ ਰਾਇ ਆ, ਮੈਂ ਕਿਹਾ ਮੈਂ ਦਸੰਬਰ ਚ ਆਊਂਗਾ। ਉਹ ਕਹਿੰਦੇ ਵੀ ਫਿਰ ਪਹਿਲਾਂ ਹੀ ਬੁੱਕ ਕਰਾ ਲਓ ਜੇ ਜਾਣਾ ਤਾਂ ਤੇ ਆਪਾਂ ਚੱਲਾਂਗੇ। ਮੈਂ ਕਿਹਾ ਠੀਕ ਆ ਜੀ ਆਪਾਂ ਚੱਲਾਂਗੇ, ਪਰ ਮੈਂ ਕਿਹਾ ਕੋਈ ਨੀ, ਲੋਕਾਂ ਨੂੰ ਨਾ ਜਿਹੜਾ ਬਹੁਤ ਜ਼ਿਆਦਾ ਹਜੇ ਜਗਿਆਸਾ ਤੇ ਉਹਨਾਂ ਨੂੰ ਜਾ ਆਉਣ ਦਿਓ, ਥੋੜਾ ਜਿਹਾ ਹੋਰ ਹੰਗਾਰਾ ਹੋ ਜਾਂਦੇ ਤੇ ਉਦੋਂ ਬਾਅਦ ਚੱਲਾਂਗੇ ਆਪਾਂ, ਉਦੋਂ ਬਾਅਦ ਆਪਾਂ ਜਾਵਾਂਗੇ। ਏਡੀ ਕਿੱਡੀ ਗੱਲ, ਮੇਰੇ ਵੀ ਮਨ ਸੀ ਜੇ ਬਹੁਤ ਵੱਡਾ ਹੋਊ ਤੇ ਹੋ ਸਕਦਾ ਬਹੁਤ ਸਾਰੀ ਦੁਨੀਆਂ ਇਹ ਸੋਚ ਰਹੀ ਹੋਵੇ ਵੀ ਕਿਹੜਾ ਭੀੜ ਨੂੰ ਨਿਕਲ ਜਾਣ ਦਿਓ ਫਿਰ ਆਪਾਂ ਸ਼ਾਂਤੀ ਨਾਲ ਜਾਵਾਂਗੇ। ਇਹ ਦੇਖਾ ਦੇਖੀ ਤੇ ਕਿਸੇ ਨੇ ਨਾ ਕਾਗਜ਼ ਫਿਲ ਕੀਤੇ ਹੁਣ, ਕਿਸੇ ਨੇ ਨਾ ਅਪਲਾਈ ਕੀਤਾ ਹੋਵੇ, ਇਹ ਵੀ ਇੱਕ ਪਹਿਲੂ ਇਹ ਵੀ ਹੈਗਾ
ਜੀ।
ਚੌਥਾ ਪਹਿਲੂ ਇਹ ਵੀ ਆ ਵੀ ਜਿਵੇਂ ਸਾਡੇ ਅੱਜ ਬਾਜਵਾ ਸਾਹਿਬ ਮੰਤਰੀ ਨੇ ਕਿਹਾ, ਕਹਿੰਦਾ ਜੀ ਲੋਕ ਹਾੜੀਆਂ ਆਪਣੀਆਂ ਫਸਲਾਂ ਸਾਂਭਣ ਚ ਬਿਜ਼ੀ ਆ, ਨਰਮਾ ਕਪਾਹ ਬੀਜਣ ਚ, ਕਣਕ ਬੀਜਣ ਚ ਬਿਜ਼ੀ ਆ, ਨਰਮਾ ਕਪਾਹ ਸਾਂਭ ਰਹੇ ਆ ਤੇ ਇਸ ਕਰਕੇ ਝੋਨਾ ਵੱਢ ਰਹੇ ਆ, ਤੇ ਇਹ ਕਾਰਨ ਵੀ ਹੋ ਸਕਦਾ ਕਿ ਕਿਹੜਾ ਜਿਹੜਾ ਫਸਲ ਵੱਢ ਵੇਚ ਕੇ ਤੇ ਉਦੋਂ ਬਾਅਦ ਲੋਕ ਜਿਹੜੇ ਉਧਰ ਨੂੰ ਜਾਣ ਤੇ ਉਧਰ ਜਾ ਕੇ ਇਹ ਚੀਜ਼ ਉਹ ਲੈਣ। ਚੌਥਾ ਕਾਰਨ ਇਹ ਸੀ ਤੇ ਪੰਜਵਾਂ ਕਾਰਨ ਜੀ ਜਿਹੜੀ ਸ਼ਰਤਾਂ ਦਾ ਵੀ ਕਹਿ ਰਹੇ ਆ ਵੀ ਸ਼ਰਤਾਂ ਸਖ਼ਤ ਆ ਜੀ ਤੇ ਪਾਸਪੋਰਟ ਲਿਜਾਣਾ ਪੈਂਦਾ ਜੀ ਤੇ ਪਾਸਪੋਰਟ ਤੇ ਬਿਨਾਂ ਬਹੁਤ ਸਾਰੇ ਲੋਕਾਂ ਕੋਲੇ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਕੋਲੇ ਪਾਸਪੋਰਟ ਹੈ ਹੀ ਨੀ, ਉਹ ਪਹਿਲੇ ਲਿਜੀ ਬੜੀ ਹੈ ਨੀ ਜਾਣਦੇ ਤਾਂ ਫਿਰ ਉਹ ਕਿਵੇਂ ਹੋਣਗੇ, ਉਹ ਜਾਣਗੇ ਕਿਵੇਂ। ਨਾਲੇ ਜੀ ਮੈਂ ਪਰਸੋਂ ਹੀ ਆਪਣੇ ਬੀਬਾ ਹਰਚਰਨ ਕੌਰ ਜਿਹੜੇ ਜੀ ਟੀ ਵੀ ਦੇ ਐਂਕਰ ਆ, ਬੜੀ ਪਿਆਰੀ ਬੱਚੀ ਆ
ਜੀ,
ਤੇ ਉਹਨਾਂ ਦੀ ਮੈਂ ਦੇਖ ਰਿਹਾ ਸੀ, ਉਹ ਭੈਣ ਭਰਾ ਦੋਨੋਂ ਗਏ ਆ ਯਾਤਰਾ ਤੇ ਉਹਨਾਂ ਨੇ ਦੱਸਿਆ ਤੇ ਉਹ ਸਾਰਾ ਵੀ ਕਿਵੇਂ ਪਾਸਪੋਰਟ ਦਾ ਲਿਜਾਣਾ, ਪਰ ਪਾਸਪੋਰਟ ਦੇ ਉੱਤੇ ਸਿਰਫ ਐਜੇ ਆਈ ਡੀ ਪਾਸਪੋਰਟ ਲਿਜਾ ਰਹੇ ਸੀ। ਸੋ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਚ ਇੱਕ ਤਾਂ ਇਹ ਸੁਧਾਰ ਹੋਵੇ ਕਿ ਜਿਹਦੇ ਚ ਆਈ ਡੀ ਮੰਗੀ ਜਾਵੇ ਨਾ ਕਿ ਪਾਸਪੋਰਟ ਮੰਗਿਆ ਜਾਵੇ, ਇਹਦੇ ਨਾਲ ਬਹੁਤ ਸਾਰੇ ਚਾਹੁਣ ਵਾਲਿਆਂ ਦੇ ਲਈ ਰਾਹ ਖੁੱਲ ਜਾਣਗੇ
ਜੀ।
ਦੂਜਾ ਸਖ਼ਤ ਨਿਯਮਾਂ ਦੀ ਜਿਹੜੀ ਗੱਲ ਕਰਦਾ ਵੀ ਬਹੁਤ ਸਖ਼ਤ ਨਿਯਮ ਆ, ਬਹੁਤ ਉਹ ਆ, ਮੈਨੂੰ ਨੀ ਲੱਗਿਆ ਵੀ ਇੰਨੀ ਸਖ਼ਤ ਵਾਲੀ ਗੱਲ, ਮੈਂ ਜਿੰਨੀ ਵੀਡੀਓ ਦੇਖੀ ਆ ਜਿੰਨਾ ਕੁ ਜਾਣ ਦਾ ਤਰੀਕਾ ਦੇਖਿਆ ਉਹ ਚ ਕੋਈ ਸਖ਼ਤੀ ਦਿਖੀ ਨੀ ਕਿਸੇ ਪਾਸੇ, ਸਿੰਪਲ ਇੱਕ ਫਾਰਮ ਆ, ਸਿੰਪਲ ਜਾ ਕੇ ਸਾਰਾ ਕੁਛ ਹੁੰਦਾ। ਹਾਂ ਉਹ ਜਿਹੜਾ ਕਿਤੇ ਨਾ ਕਿਤੇ ਦੂਰ ਆ, ਮੰਨ ਲੈਂਦੇ ਆ ਆਪਾਂ ਅਧੂਰਕਤਾ ਤੋਂ ਦੂਰ ਆ, ਉਹਨਾਂ ਲੋਕਾਂ ਦੇ ਲਈ ਹੋ ਸਕਦਾ ਵੀ ਇਹ ਸਖ਼ਤ ਹੋਵੇ, ਕਾਰਨ ਕੀ ਆ ਕਿ ਉਹਨਾਂ ਦੀ ਜਿਹੜੀ ਮੇਨ ਪ੍ਰੋਬਲਮ ਇਹ ਆ ਰਹੀ ਆ ਜੀ ਉਹਨਾਂ ਨੂੰ ਆਨਲਾਈਨ ਪੇਪਰ ਨੂੰ ਭਰਨਾ ਆਉਂਦਾ, ਉਹਨਾਂ ਨੂੰ ਆਨਲਾਈਨ
ਜੀ।
ਹੈਲੋ
ਜੀ 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 ਬ੍ਰਾਂਚ
ਜੀ, ਮਾਫ਼ ਚਾਹੁੰਦਾ ਆਵਾਜ਼ ਥੋੜੀ ਦਿੱਕਤ ਆਈ ਸੀ, ਤੇ ਆਨਲਾਈਨ ਜਿਹੜੀ ਉਹਨਾਂ ਨੂੰ ਕਈ ਵਾਰੀ ਆਧੁਨਿਕ ਨਾ ਹੋਣ ਕਰਕੇ ਕੰਪਿਊਟਰ ਨੂੰ ਨਹੀਂ ਜਾਣਦੇ, ਇਹ ਵੀ ਇੱਕ ਇਹਦਾ ਇੱਕ ਪੱਖ ਪਹਿਲੂ ਹੋ ਸਕਦਾ। ਸਾਨੂੰ ਨਾ ਥੋੜਾ ਜਿਹਾ ਜਿਵੇਂ ਮੈਂ ਪਹਿਲਾਂ ਕਿਹਾ ਸਮਾਂ ਦੇਣਾ ਪੈਣਾ ਵੀ ਇਹ ਸਮੇਂ ਨਾਲ ਪਤਾ ਲੱਗੂਗਾ ਵੀ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ, ਕਿੰਨੇ ਕੁ ਲੋਕਾਂ ਚ ਹੰਗਾਰਾ ਕਿ ਲੋਕ ਉਹੀ ਆ ਜੀ ਜਿਹੜੀ ਅਸੀਂ ਖਾਲਿਸਤਾਨ ਦੇ ਮਾਮਲੇ ਚ ਗੱਲ ਕਹਿੰਦੇ ਹੁੰਦੇ ਹਾਂ, ਅਸੀਂ ਖਾਲਿਸਤਾਨ ਦੇ ਮਾਮਲੇ ਦੇ ਵਿੱਚ ਨਾ ਇੱਕ ਆਮ ਜੀ ਗੱਲ ਇਹ ਕਹਿੰਦੇ ਆ ਵੀ ਖਾਲਿਸਤਾਨ ਮੰਗਣ ਵਾਲੇ ਹੈਗੇ ਆ, ਜਿਹੜਾ ਤਾਂ ਹੈਗੇ ਰਜਾਈਆਂ ਚ ਬਹਿ ਕੇ ਮੰਗਣ ਵਾਲੇ, ਉਹਨਾਂ ਤਾਂ ਮੈਂ ਗਿਣਦਾ ਹੀ ਨੀ, ਠੀਕ ਹੈ ਜੀ। ਉਹ ਤਾਂ ਐਵੇਂ ਉਹ ਤਾਂ ਆਹੀ ਹੈ ਜੀ, ਉਹ ਤਾਂ ਬੈਠੇ ਰਜਾਈ ਚ ਬੈਠ ਕੇ ਭੜਾਸ ਕੱਢੀ ਜਾਂਦੇ, ਉਹ ਤਾਂ ਜਿੱਦੇ ਕੁਰਬਾਨੀਆਂ ਦੀ ਲੋੜ ਆਉਂਦੀ ਆ, ਜਿੱਦੇ ਸਾਹਮਣੇ ਆਉਣ ਦੀ ਲੋੜ ਆ, ਉਦੋਂ ਕੈਮਰੇ ਦੇ ਸਾਹਮਣੇ ਨੀ ਆਉਂਦੇ, ਫੋਟੋ ਨੀ ਖਿਚਾਉਂਦੇ ਆਪਦੀ, ਆਪਦਾ ਕੋਈ ਬਿਆਨ ਨੀ ਦਿੰਦੇ, ਉਹ ਤਾਂ ਡਰਦੇ, ਉਹ ਤਾਂ ਉਹਨਾਂ ਨੇ ਤਾਂ ਗੱਲ ਹੀ ਨਾ ਕਰੀਏ, ਉਹ ਤਾਂ ਇੱਕ ਐਵੇਂ ਹਵਾ ਹੀ ਕਰਦੇ ਆ, ਜਿਵੇਂ ਭਗਤ ਸਿੰਘ ਦੀ ਫੋਟੋ ਲਾ ਕੇ ਆਪਦੇ ਆਪ ਨੂੰ ਉਹ ਭਗਤ ਸਿੰਘ ਦੇ ਬਰਾਬਰ ਦਾ ਸਮਝਦੇ ਆ, ਜਾਂ ਉਹ ਤਾਂ ਉਹਨਾਂ ਦਾ ਆਪਾਂ ਜ਼ਿਕਰ ਹੀ ਨਾ ਕਰੀਏ। ਕੁਝ ਇੱਕ ਲੋਕ ਹੈਗੇ ਜਿਹੜੇ ਖਾਲਿਸਤਾਨ ਦੇ ਉੱਤੇ ਸਿਆਸਤ ਕਰਦੇ ਆ, ਜਿਹਨਾਂ ਦਾ ਜੀਵਨ ਜਾਚ ਬਣ ਚੁੱਕੀ ਆ ਖਾਲਿਸਤਾਨ, ਦਿਨੋਂ ਚਾਹੁਣ ਵਾਲੇ ਗਿਣਤੀ ਦੇ ਆ, ਦਿਨੋਂ ਚਾਹੁਣ ਵਾਲਿਆਂ ਨੂੰ ਉਹੀ ਆ ਲੋਕ ਜਿਹਨਾਂ ਨੂੰ ਹਜੇ ਸਮਝ ਨੀ ਆ ਰਹੀ ਵੀ ਅਸੀਂ ਉਹਨਾਂ ਦਾ ਦਿਲ ਕਰਦਾ ਆਪਣਾ ਇੱਕ ਰਾਜ ਹੋਵੇ, ਆਪਣੀ ਇੱਕ ਹੋਵੇ ਸਾਰਾ ਕੁਛ, ਪਰ ਉਹਨਾਂ ਨੂੰ ਸਮਝ ਨੀ ਆ ਰਹੀ ਵੀ ਅਸੀਂ ਕਰਨਾ ਕੀ ਆ ਤੇ ਕਿੱਥੋਂ ਸ਼ੁਰੂ ਕਰਨਾ, ਕਿਵੇਂ ਇਹਦੀ ਮੁਹਿੰਮ ਹੋਣੀ ਚਾਹੀਦੀ ਆ। ਪਰ ਗਿਣਤੀ ਕਿਤੇ ਬੰਦੇ ਜਿਹੜੇ ਮੂਹਰੇ ਲੱਗੇ ਹੋਏ ਆ, ਜਿਹੜੇ ਰੋਜ਼ ਮੰਗ ਕਰਦੇ ਆ, ਡਿਮਾਂਡ ਕਰਦੇ ਆ ਤੇ ਬਹੁਤ ਸਾਰਾ ਜ਼ੋਰ ਵੀ ਲਾਉਂਦੇ ਆ ਵੀ ਹੋਵੇ, ਪਰ ਉਹਨਾਂ ਬਾਰੇ ਇੱਕ ਗੱਲ ਕਹਿੰਦੀ ਆ ਦੁਨੀਆ ਵੀ ਜੇ ਉਹਨਾਂ ਨੂੰ ਖਾਲਿਸਤਾਨ ਅੱਜ ਦੇ ਦਿੱਤਾ ਜਾਵੇ ਤਾਂ ਉਹ ਲੈਣਗੇ ਨੀ
ਜੀ।
ਮੈਂ ਜੇ ਪੁੱਛਿਆ ਮੈਂ ਕਿਉਂ ਨੀ ਲੈਣਗੇ, ਕਹਿੰਦੇ ਉਹਨਾਂ ਦਾ ਕੰਮ ਮੁੱਕ ਜੂ, ਉਹਨਾਂ ਦੀ ਦੁਕਾਨ ਖੜ ਜੂ, ਉਹਨਾਂ ਦੀ ਰੋਜ਼ੀ ਰੋਟੀ ਮੁੱਕ ਜੂ, ਉਹਨਾਂ ਦਾ ਬਸ ਇਹੀ ਤਾਂ ਇੱਕ ਉਹਨਾਂ ਕੋਲ ਇੱਕ ਕੰਮ ਆ ਤੇ ਉਹ ਕੰਮ ਉਹਨਾਂ ਦਾ ਮੁੱਕ ਜੂ, ਫਿਰ ਉਹ ਕੀ ਕਰਨਗੇ ਅੱਗੋਂ ਬਾਅਦ। ਸੋ ਇਹੀ ਚੀਜ਼ ਕਈ ਵਾਰੀ ਸਾਡੇ ਮੈਂਟੈਲਿਟੀ ਕੰਮ ਕਰਦੀ ਆ ਵੀ ਅਸੀਂ ਮੁਹਿੰਮਾਂ ਲੜਦੇ ਹਾਂ ਜਿਹਦੇ ਲਈ ਅਸੀਂ ਮਸ਼ਹੂਰ ਹਾਂ, ਵੀ ਅਸੀਂ ਰਾਜ ਲਈ ਲੜ ਸਕਦੇ ਹਾਂ ਪਰ ਅਸੀਂ ਰਾਜ ਕਰ ਨੀ ਸਕਦੇ, ਅਸੀਂ ਕਿਸੇ ਵੀ ਮੋਰਚੇ ਤੇ ਕਿਸੇ ਵੀ ਮੁਹਿੰਮ ਤੇ ਅਸੀਂ ਜਾ ਸਕਦੇ ਹਾਂ, ਪਰ ਉਹ ਮੁਹਿੰਮ ਨੂੰ ਅਸੀਂ ਹਾਸਲ ਜੇ ਹੋ ਜੇ ਤਾਂ ਸਾਡੇ ਨਾਲ ਨਾ ਉਹ ਫਿਰ ਸਾਡੇ ਨੂੰ ਐਂ ਲੱਗਦਾ ਜਿਵੇਂ ਅਸੀਂ ਠੱਗੇ ਗਏ, ਸਾਨੂੰ ਉੱਥੇ ਜਿੱਤ ਨੀ ਬਣਾਉਂਦੇ ਜੇ ਅਸੀਂ ਜਿੱਤ ਗਏ ਅਸੀਂ ਠੱਗੇ ਗਏ ਮਹਿਸੂਸ ਹੁੰਦੇ ਵੀ ਕਿਉਂ ਮਿਲ ਗਈ ਸਾਡਾ ਤਾਂ ਸੰਘਰਸ਼ ਹੁਣ ਕੀ ਕਰਾਂਗੇ ਅਸੀਂ ਕੱਲ ਤੋਂ ਕੀ ਕਰਾਂਗੇ ਸੋ ਇਹ ਨਾ ਮੈਂ ਇਹ ਹਰੇਕ ਬੰਦੇ ਦੀ ਮੈਂਟੈਲਿਟੀ ਆ ਮੈਂ ਦੇਖਿਆ ਇਹ ਚੀਜ਼ ਦੀ ਮੈਂ ਲਾਈਵ ਤੁਹਾਨੂੰ 10 ਉਦਾਹਰਨਾਂ ਦੇ ਸਕਦਾ ਵੀ ਤੁਹਾਨੂੰ ਜੇ ਕੋਈ ਚੀਜ਼ ਆਸਾਨੀ ਨਾਲ ਮਿਲ ਜਾਂਦੀ ਆ ਜਾਂ ਤੁਹਾਨੂੰ ਦੇ ਦਿੱਤੀ ਜਾਂਦੀ ਆ ਤਾਂ ਤੁਸੀਂ ਉਸ ਲਈ ਤਿਆਰ ਹੀ ਨੀ ਤੁਸੀਂ ਲੈਣਾ ਹੀ ਨੀ ਚਾਹੁੰਦੇ
ਹੁਣ
ਇਹੀ ਜਿਹੜਾ ਲਾਂਘੇ ਲਈ ਹੋਇਆ 70 ਸਾਲ ਅਸੀਂ ਅਰਦਾਸਾਂ ਕਰਦੇ ਰਹੇ 70 ਸਾਲ ਅਸੀਂ ਧਰਨੇ ਨਾਰੇ ਨਜ਼ਾਰੇ ਲਾਉਂਦੇ ਰਹੇ 70 ਸਾਲਾਂ ਬਾਅਦ ਜੇ ਸਾਨੂੰ ਕੋਈ ਚੀਜ਼ ਮਿਲੀ ਆ ਪਹਿਲੇ ਦਿਨ ਤਾਂ 5000 ਦਾ ਅੰਕੜਾ ਪੂਰਾ ਕਰ ਲੈਂਦੇ ਨਾ ਅਸੀਂ ਪਹਿਲੇ ਦਿਨ 542 ਬੰਦਿਆਂ ਦਾ ਜਾਣਾ ਇੱਕ ਮਹੀਨੇ ਰੱਖਦਾ ਚਾਹੇ ਜਿੰਨੇ ਮਰਜ਼ੀ ਕਹਿ ਦਈਏ ਵੀ ਪੇਪਰ ਵਰਕ ਔਖਾ ਪਰ ਕੀ ਤੁਸੀਂ ਉਹਨੂੰ ਲੱਗਦਾ ਵੀ 5000 ਬੰਦੇ ਕੋਲ ਪਾਸਪੋਰਟ ਨੀ ਹੋਣਾ ਜਾਂ ਪੜ੍ਹਿਆ ਲਿਖਿਆ ਨੀ ਹੋਣਾ ਜਾਂ ਉਹਨਾਂ ਨੂੰ ਜਿਗਿਆਸਾ ਨੀ ਹੋਣੀ ਜਾਂ ਉਹਨਾਂ ਨੂੰ ਨਹੀਂ ਅਸੀਂ ਸਾਰੇ ਬੈਠੇ ਅੰਦਾਜ਼ੇ ਲਾਈ ਜਾਂਦੇ ਆ ਅਸੀਂ ਸੰਘਰਸ਼ ਕਰਨਾ ਜਾਣਦੇ ਆ ਕਿਸੇ ਵੀ ਚੀਜ਼ ਪਰ ਉਹਨੂੰ ਸਿਰੇ ਜੇ ਲੱਗ ਜੇ ਤਾਂ ਉਹ ਅਸੀਂ ਚਾਹੁੰਦੇ ਨੀ ਵੀ ਸਾਨੂੰ ਅਸੀਂ ਕੀ ਕਰਨਾ ਫਿਰ ਅਸੀਂ ਉਹਦੇ ਲਈ ਤਿਆਰ ਵੀ ਨੀ ਹੈਗੇ ਵੀ ਅਸੀਂ ਕੀ ਕਰਨਾ ਸਾਡਾ ਕੀ ਰੋਲ ਆ ਸੋ ਜਿਹੜੇ ਲੋਕ ਮੈਂ ਦੇਖਿਆ ਵੀ ਦਿਨ ਰਾਤ ਫੇਸਬੁੱਕਾਂ ਤੇ ਬੈਠ ਕੇ ਤੇ ਉਹ ਕਰਦੇ ਸਨ ਉਹ ਖੁਦ ਉਹਨਾਂ ਚ ਇੱਕ ਵੀ ਨੀ ਗਿਆ ਇੱਕ ਸਿੰਗਲ ਬੰਦਾ ਵੀ ਨੀ ਗਿਆ ਉਹ ਉਹਨਾਂ ਨੇ ਸਿਰਫ ਮੁਹਿੰਮਾਂ ਰਜਾਈ ਚ ਬੈਠ ਕੇ ਚਲਾਈਆਂ ਸੋ ਇਸ ਚੀਜ਼ਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਜੇ ਤੁਸੀਂ ਕਿਤੇ ਪੂਰਾ ਉਤਰ ਨੀ ਸਕਦੇ ਨਾ ਜੇ ਤੁਸੀਂ ਭੁਗਤ ਨੀ ਸਕਦੇ ਕਿਤੇ ਤਾਂ ਤੁਸੀਂ ਉਸ ਰਾਹ ਵੀ ਨਾ ਪੋ ਫਿਰ ਲੋੜ ਨੀ ਹੈਗੀ ਫਾਲਤੂ ਦਾ ਇੱਕ ਗੁਬਾਰਾ ਬਣਾਉਣ ਦੀ ਇੱਕ ਹਵਾ ਬਣਾਉਣ ਦੀ ਡਰਾਮੇ ਕਰਨ ਦੀ ਦੂਜੇ ਨੂੰ ਵਾਹ ਵਾਹ ਕਰੀ ਜਾਣਾ ਵੀ ਫਲਾਨੇ ਨੇ ਸਿਰਾ ਲਾਤਾ ਫਲਾਨੇ ਨੇ ਉਹ ਕਰਤਾ ਜੇ ਕਰਤਾ ਜਿਹਨਾਂ ਚ ਇਹ ਸਾਡੀ ਕੌਮ ਦੇ ਵਿੱਚ ਰਹੂ ਆ ਨਾ ਉਹਨਾਂ ਚ ਅਸੀਂ ਤਰੱਕੀ ਨੀ ਕਰ ਸਕਦੇ ਉਹਨਾਂ ਚਿਰ ਅਸੀਂ ਕੋਈ ਆਪਣਾ ਜਿਹੜਾ ਇੱਕ ਜਿੱਤ ਨੀ ਹਾਸਲ ਕਰ ਸਕਦੇ ਇਹ ਤਾਂ ਇਹ ਦੇਖਣਾ ਪਊ ਕਿ ਮੈਂ ਕੀ ਕੀਤਾ ਮੈਂ ਇਸ ਮੁਹਿੰਮ ਲਈ ਕੀ ਕੀਤਾ ਸੋ ਜੇ ਤੁਸੀਂ ਨੀ ਕੁਛ ਕੀਤਾ ਨਾ ਫਿਰ ਦੂਜਿਆਂ ਤੇ ਵਾਹ ਵਾਹ ਕਰਨ ਦਾ ਵੀ ਮੈਨੂੰ ਨੀ ਲੱਗਦਾ ਤੁਹਾਨੂੰ ਕੋਈ ਹੱਕ ਆ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਕਿਸੇ ਨੇ ਕਿਸੇ ਵੱਖਰੇ ਵੱਖਰੇ ਰੂਪ ਦੀ ਫਲਾਨੇ ਬੰਦੇ ਨੇ ਫਲਾਨੀ ਚੀਜ਼ ਬੜੀ ਚੰਗੀ ਕਰਤੀ ਤੇ ਮੈਂ ਹੁਣ ਇੱਕ ਟਕੀਆ ਕਲਾਮੀ ਬਣਾ ਰਹਿਣਾ ਮੈਂ ਹੁਣ ਇਹੀ ਕਹਿਣਾ ਹੁੰਦਾ ਯਾਰ ਉਹਨੇ ਤਾਂ ਕਰਤੀ ਹੁਣ ਤੁਸੀਂ ਕੀ ਕੀਤਾ ਤੁਹਾਡੀ ਕੀ ਡਿਊਟੀ ਆ ਤੁਸੀਂ ਇਕੱਲੀ ਵਾਜੀ ਬਾਈ ਕਹਿਣੀ ਡਿਊਟੀ ਆ ਜਾਂ ਕੋਈ ਉਹਦੇ ਚ ਅੱਗੇ ਉਦੋਂ ਅਗਲਾ ਸਟੈਪ ਕਰਨ ਦੀ ਡਿਊਟੀ ਆ ਸੋ ਮੈਂ ਇੱਥੇ ਚੰਗੀ ਲੱਗਦੀ ਆ ਹਰੇਕ ਬੰਦੇ ਨੂੰ ਵਾਹ ਵਾਹ ਸੁਣੀ ਪਰ ਮੈਂ ਇੱਥੇ ਬੇਨਤੀ ਕਰਦਾ ਸਾਡੇ ਲਿਸਨਰ ਨੂੰ ਜਿੱਥੇ ਅਸੀਂ ਆਦਤ ਪਾਈ ਆ ਨਾ ਹਰ ਨਿਊਜ਼ ਦਾ ਹਰ ਪੱਖ ਦੇਖਣ ਦੀ ਹਰ ਪਹਿਲੂ ਦੇਖਣ ਦੀ ਹਰ ਗੱਲ ਦਾ ਉਵੇਂ ਦੀ ਇੱਕ ਆਦਤ ਇਹ ਵੀ ਇੱਕ ਆਪਣੀ ਆਦਤ ਸ਼ੁਮਾਰ ਕਰ ਲੋ ਕਿ ਜੇ ਕਿਸੇ ਚੀਜ਼ ਤੁਹਾਨੂੰ ਚੰਗੀ ਲੱਗੀ ਉਹਨੂੰ ਐਪਰੀਸ਼ੀਏਟ ਕਰੋ ਮੈਂ ਨੀ ਕਹਿੰਦਾ ਵੀ ਵਾਹ ਨਾ ਵਾਹ ਕਰੋ ਐਪਰੀਸ਼ੀਏਟ ਕਰੋ ਉਹਨੂੰ ਹੌਸਲਾ ਦਿਓ ਪਰ ਉਹਦੇ ਚ ਤੁਸੀਂ ਆਪ ਵੀ ਉਸ ਦਿਨ ਤੋਂ ਸੋਚਣਾ ਸ਼ੁਰੂ ਕਰੋ ਵੀ ਯਾਰ ਮੈਂ ਵੀ ਕੁਛ ਕਰਾਂ ਮੈਨੂੰ ਵੀ ਕੁਛ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਕਹਿ ਚੁੱਕਿਆ ਰੋਜ਼ ਹੀ ਮੈਨੂੰ ਇਹੋ ਜਿਹੇ ਫੋਨ ਕਾਲ ਵੀ ਆਉਂਦੇ ਆ ਬਾਈ ਜੀ ਅਸੀਂ ਤਾਂ ਘੁੰਮਣ ਘੇਰੀ ਚ ਪਏ ਹੋਏ ਆ 99 ਦੇ ਗੇਟ ਚ ਜੋਬ ਤੇ ਜਾਂਦੇ ਆ ਜੋਬ ਤੋਂ ਆਉਣੇ ਆ ਜਾਂਦੇ ਆਉਂਦੇ ਬਸ ਆ ਸੋਸ਼ਲ ਮੀਡੀਆ ਦੇਖ ਲੈਣੇ ਆ ਤੇ ਜਿਹਨੂੰ ਵਾਹ ਕਹਿਣਾ ਹੁੰਦਾ ਵਾਹ ਤੇ ਜਿਹਨੂੰ ਨਾ ਕਹਿਣਾ ਹੁੰਦਾ ਨਾ ਕਹਿ ਕੇ ਤੇ ਸਰ ਜਾਂਦਾ ਸਾਡਾ ਤੇ ਸਾਨੂੰ ਕੋਈ ਲੋੜ ਨੀ ਹੋਰ ਕਿਸੇ ਚੀਜ਼ ਦੀ ਸੋ ਉਸੇ ਮੁਲਕ ਚ ਅਸੀਂ ਰਹਿੰਦੇ ਆ ਉਸੇ ਮੁਲਕ ਚ ਹੋਰ ਮੈਂ 50 ਬੰਦੇ ਗਿਣਾ ਦਿੰਦਾ ਜਿਹੜੇ ਦਿਨ ਰਾਤ ਇੱਕ ਕਰਕੇ ਸਮਾਜ ਲਈ ਕੁਛ ਨਾ ਕੁਛ ਕਰ ਰਹੇ ਆ ਕੋਈ ਗੁਰੂ ਘਰਾਂ ਦੇ ਜ਼ਰੀਏ ਕਰ ਰਿਹਾ ਕੋਈ ਕਿਸੇ ਜ਼ਰੀਏ ਕਰ ਰਿਹਾ ਤੇ ਪਰ ਅਸੀਂ ਸਿਰਫ ਇਕੱਲੀ ਵਾਹ ਜੀ ਵਾਹ ਵਾਲੇ ਆ ਸੋ ਇਹ ਆਦਤ ਚ ਪਾਓ ਇਹ ਜਿਹੜੇ ਤਾਨੇ ਮਿਹਣੇ ਹੰਗਾਰੇ ਮਾਰਦੇ ਕਈ ਵਾਰੀ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਆ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਮੇਰੀ ਵੀ ਆਦਤ ਜੇ ਸ਼ੁਮਾਰ ਸੀ ਵੀ ਮੈਂ ਵੀ ਇਹ ਗੱਲਾਂ ਕਰਦਾ ਹੁੰਦਾ ਸੀ ਪਰ ਮੈਂ ਇੱਕ ਨਾ ਮੇਰੇ ਮੈਂ ਪਹਿਲਾਂ ਵੀ ਇੱਕ ਥਾਂ ਤੇ ਲਿਖਿਆ ਵੀ ਹੈ ਕਿਸੇ ਆਰਟੀਕਲ ਚ ਪਰ ਮੈਂ ਅੱਜ ਫੇਰ ਦੱਸਦਾ ਮੇਰੇ ਪਿੰਡ ਦੇ ਵਿੱਚ ਇੱਕ ਟੀਮ ਬਣਾਈ ਕ੍ਰਿਕਟ ਦੀ ਮੈਂ 15-17 ਸਾਲ ਦਾ ਸੀ ਯੰਗ ਸੀ ਤੇ ਮੇਰੇ ਟੀਮ ਜਿਹੜੀ ਉਹ ਟੀਮ ਦਾ ਨਾਂ ਰੱਖਿਆ ਗਿਆ ਉਹ ਪਟਵਾਰੀ ਸਾਹਿਬ ਸਨ ਜਿਹੜੇ ਸਾਡੇ ਟੀਮ ਚਲਾਉਂਦੇ ਸੀ ਜੰਟਾ ਸਿੰਘ ਪਟਵਾਰੀ ਚੰਗੇ ਘਰ ਦੇ ਲੰਬਰ ਤੇ ਚੰਗਾ ਉਹਨਾਂ ਕੋਲੇ ਸੀਗਾ ਸਾਰਾ ਕੁਛ ਸੋਝੀ ਸੀ ਪੈਸਾ ਸੀ ਸਭ ਕੁਛ ਤੇ ਉਹਨਾਂ ਨੇ ਇੱਕ ਟੀਮ ਖੜੀ ਕੀਤੀ ਤੇ ਉਹਦਾ ਨਾਂ ਵੀ ਰੱਖਿਆ ਜੰਟਾ ਸਿੰਘ ਪਟਵਾਰੀ 11 ਮੈਂ ਵੀ ਉਸ ਟੀਮ ਦਾ ਹਿੱਸਾ ਬਣ ਗਿਆ ਜਵਾਨੀ ਵੇਲੇ ਤੇ ਜਦੋਂ ਸਾਡੇ ਨਾਲ ਇੱਕ ਨਾ ਬਹੁਤ ਗਰੀਬ ਘਰ ਦਾ ਮੁੰਡਾ ਸੀ ਤੇ ਉਹ ਖੇਡਦਾ ਸੀ ਤੇ ਉਹ ਟੈਂਟ ਦੇ ਉੱਤੇ ਨੌਕਰੀ ਕਰਦਾ ਸੀ ਟੈਂਟ ਦਿਨੇ ਉਹ ਟੈਂਟ ਲਾਉਂਦਾ ਲੋਕਾਂ ਦੇ ਬਾਂਸ ਬਾਹੀਆਂ ਗੁੱਡ ਕੇ ਤੇ ਸ਼ਾਮ ਨੂੰ ਸਾਡੇ ਨਾਲ ਉਹ ਕ੍ਰਿਕਟ ਖੇਡਣ ਆਉਂਦਾ ਜਦੋਂ ਵੀ ਉਹਨੂੰ ਟਾਈਮ ਮਿਲਦਾ ਤੇ ਬਹੁਤ ਹੀ ਵਧੀਆ ਗੇਮ ਤੇ ਉਹਦੀ ਬਹੁਤ ਜ਼ਬਰਦਸਤ ਉਹਦੀ ਫੀਲਡਿੰਗ ਹੁੰਦੀ
ਜੀ
ਮੈਂ ਵੀ ਗਰਾਊਂਡ ਦੇ ਵਿੱਚ ਤੇ ਉਹ ਵੀ ਗਰਾਊਂਡ ਚ ਅਸੀਂ ਖੇਡ ਰਹੇ ਹਾਂ ਤੇ ਖੇਡਦੇ ਹੋਏ ਉਹ ਜਦੋਂ ਵੀ ਕੋਈ ਗੇਂਦ ਰੋਕਦਾ ਤੇ ਮੈਂ ਬੜੀ ਉੱਚੀ ਉੱਚੀ ਤਾੜੀਆਂ ਪਾ ਕੇ ਵੈਲ ਡਨ ਸ਼ਾਬਾਸ਼ ਕ੍ਰਿਸ਼ਨ ਉਹਦਾ ਨਾਂ ਸੀ ਉਹਨੂੰ ਕ੍ਰਿਸ਼ਨੀਆਂ ਕਹਿੰਦੇ ਮੈਂ ਕਹਿੰਦਾ ਕ੍ਰਿਸ਼ਨੀਆਂ ਕਿਆ ਬਾਤ ਕਮਾਲ ਕਰਤੀ ਸਿਰਾ ਲਾਤਾ ਮੈਂ ਏਦਾਂ ਬਹੁਤ ਉੱਚੀ ਉੱਚੀ ਬੋਲਦਾ ਤੇ ਹੱਲਾ ਸ਼ੇਰੀ ਦਿੰਦਾ ਉਹ ਮੇਰੀ ਹੱਲਾ ਸ਼ੇਰੀ ਪਟਵਾਰੀ ਸਾਹਿਬ ਕਈ ਦਿਨ ਸੁਣਦੇ ਰਹੇ ਤੇ ਉਹ ਹੁਣ ਉਹ ਆਪ ਖੇਡਦੇ ਨੀ ਹੁੰਦੇ ਸੀ ਉਹ ਇੱਕ ਕਿਸਮ ਦੇ ਕਿੰਗ ਮੇਕਰ ਸੀਗੇ ਤੇ ਉਹ ਇੱਕ ਦਿਨ ਉੱਠੇ ਤੇ ਉੱਠ ਕੇ ਆ ਕੇ ਮੈਨੂੰ ਸੱਦ ਲਿਆ ਬਾਉਂਡਰੀ ਦੇ ਕੋਲੇ। ਅਚਾਨਕ ਕਿਤੇ ਮੈਥੋਂ ਉਦੋਂ ਗੇਂਦ ਮਿਸ ਹੋਈ ਤੇ ਚੌਕਾ ਚਲਾ ਗਿਆ, ਤੇ ਚੌਕਾ ਚਲਾ ਗਿਆ ਤੇ ਪਟਵਾਰੀ ਸਾਹਿਬ ਉੱਠ ਕੇ ਮੇਰੇ ਕੋਲੇ ਆ ਗਏ ਤੇ ਮੈਨੂੰ ਸੱਦ ਕੇ ਕਹਿੰਦੇ ਵੀ ਤੂੰ ਕ੍ਰਿਸ਼ਨੀਏ ਨੂੰ ਵਾਹ ਜੀ ਵਾਹ ਕਰੀ ਜਾਂਦਾ ਰਹਿਣਾ, ਫਲਾਨੇ ਨੂੰ ਕਰੀ ਜਾਂਦਾ ਰਹਿਣਾ, ਸਾਰਿਆਂ ਨੂੰ ਉਹ ਕਰੀ ਜਾਂਦਾ, ਤੂੰ ਕੀ ਕੀਤਾ, ਮੈਂ ਪਿਛਲੇ ਇੱਕ ਵੀਕ ਤੋਂ ਦੇਖ ਰਿਹਾ ਤੈਨੂੰ, ਤੂੰ ਬਸ ਤਾੜੀਆਂ ਪਾਏਗਾ ਤੇ ਵਾਹ ਜੀ ਵਾਹ ਕਰੇਗਾ ਕਿ ਆਪ ਵੀ ਕੁਛ ਕਰੇਗਾ, ਆਪ ਤੂੰ ਜਦੋਂ ਦੇਖਦਾ ਮਿਸ ਹੋ ਜਾਂਦਾ, ਆਪ ਜਦੋਂ ਤੂੰ ਦੇਖਦਾ ਤੇਰਾ ਕੁਛ ਵੀ ਨੀ ਕਰਦਾ ਉਹਦੇ ਚ, ਸੋ ਬੇਨਤੀ ਹੈ ਜਾਂ ਤਾਂ ਆਪ ਕਰ ਲਾ ਹੈ ਤੇ ਦੂਜਾ ਕਹਿਣਾ ਬੰਦ ਕਰ ਦੇ ਉਹਨਾਂ ਚ, ਜਿਹਨਾਂ ਚ ਤੂੰ ਆਪ ਨੀ ਕਰਦਾ, ਦੂਜੇ ਦੀ ਹੱਲਾਸ਼ੇਰੀ ਦੇਣੀ ਬੰਦ ਕਰ ਦੇ, ਕੋਈ ਨੀ ਦੂਜੇ ਵੀ ਕਰ ਲੈਣਗੇ ਪਰ ਤੂੰ ਆਪ ਕਰਕੇ ਦੇਖ ਜੇ ਤੂੰ ਕਰ ਸਕਦਾ। ਮੇਰੇ ਅੱਜ ਵੀ ਉਹ ਬੋਲ 30 ਸਾਲਾਂ ਬਾਅਦ 35 ਸਾਲਾਂ ਬਾਅਦ ਅੱਜ ਵੀ ਮੇਰੇ ਉਹ ਬੋਲ ਕੰਨਾਂ ਚ ਗੂੰਜਦੇ ਰਹਿੰਦੇ ਆ, ਤੇ ਮੈਂ ਹੁਣ ਕੋਸ਼ਿਸ਼ ਉਹੀ ਕਰਦਾ ਹੁੰਦਾ ਵੀ ਜਿਹੜਾ ਮੈਂ ਆਪ ਕਰ ਸਕਾਂ, ਜੇ ਮੈਂ ਕਰ ਸਕਾਂ ਤਾਂ ਕਰੂੰਗਾ ਤੇ ਨਹੀਂ ਕਰ ਸਕਦਾ ਤਾਂ ਫਿਰ ਮੈਂ ਏਦਾਂ ਨੀ, ਜੇ ਮੈਨੂੰ ਕੋਈ ਚੰਗੀ ਚੀਜ਼ ਲੱਗੀ ਮੈਂ ਹੱਲਾਸ਼ੇਰੀ ਅਗਲੇ ਨੂੰ ਜ਼ਰੂਰ ਦਿੰਦਾ, ਫੀਡਬੈਕ ਦਿੰਦਾ, ਪਰ ਫਿਰ ਮੈਂ ਉਹਦੇ ਚ ਇਹ ਨੀ ਕਰਦਾ ਵੀ ਏਦਾਂ ਦਾ ਫੀਲਿੰਗ ਨੀ ਲੈਂਦਾ ਵੀ ਮੈਂ ਕੀਤਾ ਜਾਂ ਮੈਂ ਕਰਨਾ ਜਾਂ ਮੈਨੂੰ ਏਦਾਂ ਵੀ ਮੈਂ ਕ੍ਰੈਡਿਟ ਲਵਾਂ ਜਾਂ ਹੋਰ, ਫਿਰ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਉਦੋਂ ਅਗਲੀ ਕੰਮ ਮੈਂ ਕਰਕੇ ਦੇਖਾਂ ਜਾਂ ਕਰਾਂ। ਸੋ ਇਹ ਵੀ ਇੱਕ ਆਦਤ ਚ ਸ਼ੁਮਾਰ ਕਰ ਲਓ ਦੋਸਤੋ, ਜੇ ਤੁਸੀਂ ਸਾਨੂੰ ਰੇਡੀਓ ਤੇ ਸੁਣਦੇ ਹੋ, ਇਸ ਰੇਡੀਓ ਪਲੇਟਫਾਰਮ ਦਾ ਮਕਸਦ ਇੱਕ ਰਿਹਾ ਚੰਗਾ ਸਮਾਜ ਸਿਰਜਣਾ, ਜੇ ਚੰਗਾ ਸਮਾਜ ਫੇਰ ਹੀ ਸਿਰਜਿਆ ਜਾਊਗਾ ਜੇ ਅਸੀਂ ਕੱਲੇ ਕੱਲੇ ਬੰਦੇ ਆਪੋ ਆਪਣੀ ਜ਼ਿੰਮੇਵਾਰੀ ਲਈਏ ਤੇ ਹੱਲਾਸ਼ੇਰੀ ਨਾਲ ਕੰਮ ਕਰੀਏ
ਜੀ। ਸੋ ਬਰਾੜ ਸਾਹਿਬ ਵਧਦੇ ਅਗਲੀ ਖਬਰ ਵੱਲ। ਅਗਲੀ ਖਬਰ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਜੰਗਾਲੀ ਵਾਲਾ ਦੇ ਇੱਕ ਦਲਿਤ ਨੌਜਵਾਨ ਦੀ ਪਿਛਲੇ ਦਿਨਾਂ ਦੇ ਵਿੱਚ ਬੜੇ ਤਸ਼ੱਦਦ ਦੇ ਨਾਲ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਜਨਤਾ ਜਿਹੜੀ ਹੈ ਕਾਫੀ ਜ਼ਿਆਦਾ ਰੋਹ ਦੇ ਵਿੱਚ ਆ, ਗੁੱਸੇ ਦੇ ਵਿੱਚ ਆ, ਔਰ ਜਨਤਾ ਦੇ ਇਸ ਗੁੱਸੇ ਨੂੰ ਜਾਂ ਰੋਹ ਨੂੰ ਦਬਾਉਣ ਦੇ ਲਈ ਕਹਿ ਲਓ ਜਾਂ ਫਿਰ ਇਸ ਰੋਹ ਦੇ ਅੱਗੇ ਕਹਿ ਲਓ ਸਰਕਾਰ ਨੂੰ ਹੁਣ ਝੁਕਣਾ ਪਿਆ ਤੇ ਜਗਮੇਲ ਸਿੰਘ ਦੇ ਪਰਿਵਾਰ ਦੀ ਜਿਹੜੀ ਮਦਦ ਕਰਨ ਦੇ ਲਈ ਉਹਨਾਂ ਨੇ ਇੱਕ ਲਿਖਤੀ ਸਮਝੌਤਾ ਕੀਤਾ ਤੇ ਇਸ ਸਮਝੌਤੇ ਤਹਿਤ ਦੱਸਿਆ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਉਸ ਨੌਜਵਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਨਕਦ ਦੇਣਗੇ ਔਰ ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਸਹੂਲਤਾਂ ਹੈ ਜਾਂ ਫਿਰ ਮਕਾਨ ਜਿਵੇਂ ਘਰ ਜਿਹੜਾ ਆ ਉਹ ਬਣਾ ਕੇ ਦਿੱਤਾ ਜਾਏਗਾ ਔਰ ਇਸ ਤਰ੍ਹਾਂ ਦਾ ਜਿਹੜਾ ਉਸ ਸਮਝੌਤੇ ਦੇ ਵਿੱਚ ਲਿਖਿਆ ਗਿਆ। ਮ੍ਰਿਤਕ ਨੌਜਵਾਨ ਦੀ ਪਤਨੀ ਨੂੰ ਨੌਕਰੀ ਦੀ ਵੀ ਗੱਲ ਕੀਤੀ ਗਈ ਹੈ ਔਰ ਬੱਚਿਆਂ ਦੀ ਜਿਹੜੀ BA ਤੱਕ ਦੀ ਪੜ੍ਹਾਈ ਦਾ ਖਰਚਾ ਜਿਹੜਾ ਆ ਉਹ ਵੀ ਸਰਕਾਰ ਦੇਵੇਗੀ। ਕੁਛ ਇਹੋ ਜਿਹਾ ਸਮਝੌਤਾ ਹੋਇਆ। ਇਸ ਪੂਰੇ ਜਿਹੜੇ ਘਟਨਾਕ੍ਰਮ ਦੇ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਕੀ ਮਾਜ਼ਰਾ ਸੀ?
ਦੇਖੋ ਪਿਛਲੇ ਦਿਨੀ ਇਹ ਬਹੁਤ ਵੱਡਾ ਜਿਹੜਾ ਘਟਨਾਕ੍ਰਮ ਹੋਇਆ ਵੀ ਪਿੰਡ ਦੀ ਲੜਾਈ ਸੀ ਨੌਜਵਾਨ ਨੂੰ ਚੱਕ ਕੇ ਲੈ ਗਏ, ਉਦੋਂ ਬਾਅਦ 4 ਨੌਜਵਾਨਾਂ ਨੇ ਉਹਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ, ਪਲਾਸ ਨਾਲ ਉਹਦਾ ਮਾਸ ਨੋਚਿਆ, ਉਹਨੂੰ ਇੱਥੋਂ ਤੱਕ ਵੀ ਜਦੋਂ ਪਾਣੀ ਮੰਗਦਾ ਸੀ ਤਾਂ ਉਹਨੂੰ ਪਿਸ਼ਾਬ ਪਿਲਾਇਆ ਜਾਂਦਾ ਸੀ, ਬਹੁਤ ਜ਼ਿਆਦਾ ਤਸੀਹੇ, ਅਣਮਨੁੱਖੀ ਤਸੀਹੇ ਜਿਹੜੇ ਉਹ ਨੌਜਵਾਨ ਨੂੰ ਦਿੱਤੇ ਆ। ਦੇਖੋ ਗੱਲਾਂ ਹੋ ਸਕਦੀਆਂ ਵੀ ਮੈਂ ਇੱਥੇ ਨੀ ਕਹਿੰਦਾ ਵੀ ਇੱਕ ਤਰਫੀ ਹੋਊਗੀ, ਜ਼ਰੂਰ ਕੋਈ ਨਾ ਕੋਈ ਵੱਡੀ ਬਹਿਸਬਾਜੀ ਹੋਊਗੀ, ਪਰ ਉਸ ਬਹਿਸਬਾਜੀ ਦੇ ਵਿੱਚ ਜਿਹੜੇ ਇੱਕ ਸਰਮਾਏਦਾਰ ਤਬਕਾ ਹੁੰਦਾ ਜਾਂ ਪੈਸੇ ਵਾਲਾ ਜਾਂ ਜਿਹਨਾਂ ਚ ਪਾਵਰ ਹੁੰਦੀ ਆ, ਉਹਨਾਂ ਨੂੰ ਐ ਲੱਗਦਾ ਵੀ ਦੂਜਾ ਬੰਦਾ ਆਪਦੇ ਹੱਕ ਵੀ ਨੀ ਰੱਖ ਸਕਦਾ, ਦੂਜਾ ਬੰਦਾ ਆਪਦੀ ਗੱਲ ਵੀ ਨੀ ਕਰ ਸਕਦਾ, ਜੇ ਉਹਨੇ ਮੂਹਰੋਂ ਦਲਿਤ ਭਰਾਵਾਂ ਚੋਂ ਜਾਂ ਕਿਸੇ ਗਰੀਬ ਬੰਦੇ ਨੇ ਮੂਹਰੋਂ ਕੋਈ ਕਾਨੂੰਨ ਦੀ ਗੱਲ ਕਰਤੀ ਜਾਂ ਮੂਹਰੋਂ ਆਪਦਾ ਹੱਕ ਦੀ ਗੱਲ ਕਰਤੀ ਤਾਂ ਉਹ ਉਹਨਾਂ ਨੂੰ ਲੱਗਦਾ ਵੀ ਨਹੀਂ ਇਹ ਹੱਕ ਦੀ ਗੱਲ ਨਹੀਂ ਕਰ ਸਕਦਾ, ਕਿਉਂਕਿ ਅਸੀਂ ਸਰਮਾਏਦਾਰ ਹਾਂ, ਸਾਡੇ ਕੋਲ ਸਾਧਨ ਆ, ਤੇ ਉਹਨਾਂ ਨੂੰ ਚੰਗੀ ਨੀ ਲੱਗੀ ਤੇ ਇੱਥੋਂ ਤੱਕ ਪਹੁੰਚੀ। ਚਲੋ ਜੀ ਉਸ ਮੁੰਡੇ ਨੂੰ ਉਹਦੇ ਦੋਸਤਾਂ ਨੇ 4 ਜਣਿਆਂ ਨੇ ਉੱਥੋਂ ਛੁਡਾ ਲਿਆਂਦਾ, ਛੁਡਾ ਕੇ ਲਿਆ ਕੇ ਉਸ ਨੂੰ ਉਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਅੱਗੇ ਕਿਵੇਂ ਬਚਾਈਏ ਜਾਂ ਕਿਵੇਂ ਇਹਨੂੰ ਉਹ ਕਰੀਏ ਆਪਾਂ, ਜਿਹੜੀ ਇਹਨੂੰ ਹੋਸਪਿਟਲ ਲਗੇ, ਡਾਕਟਰਾਂ ਨੇ ਉਵੇਂ ਕੇਅਰ ਨੀ ਕੀਤੀ, ਡਾਕਟਰਾਂ ਨੂੰ ਲੱਤਾਂ ਤੱਕ ਕੱਟਣੀਆਂ ਪਈਆਂ ਉਹਦੀਆਂ ਕਿਉਂਕਿ ਜ਼ਖਮੀ ਇੰਨੇ ਸੀ ਉਹਦੇ ਲੱਤਾਂ ਪੈਰਾਂ ਚ, ਤਾਂ ਉਹ ਕੱਟਣ ਤੋਂ ਬਾਅਦ ਵੀ ਅਖੀਰ 9-10 ਦਿਨਾਂ ਬਾਅਦ ਉਸ ਨੌਜਵਾਨ ਦੀ ਡੈਥ ਹੋ ਗਈ ਜਗਮੇਲ ਸਿੰਘ ਦੀ। ਉਹਦੇ 3 ਬੱਚੇ ਆ, ਵੀ ਪਰਿਵਾਰ ਆ, ਤੇ ਉਹ ਨੌਜਵਾਨ ਕਾਫੀ ਉੱਦਮੀ ਨੌਜਵਾਨ ਲੱਗਦਾ, ਫੋਟੋਆਂ ਤੋਂ ਪਤਾ ਲੱਗਦਾ ਚੰਗੇ, ਜਿਹੜੇ ਸਮਾਜਿਕ ਕਾਰੋਬਾਰਾਂ ਚ ਉਹ ਬੁਰੇ ਹੋ ਕੇ ਹਿੱਸਾ ਲੈਂਦਾ ਦੇਖਿਆ, ਤੇ ਉਹ ਚੀਜ਼ ਸ਼ਾਇਦ ਸਰਮਾਏਦਾਰਾਂ ਨੂੰ ਰੜਕਦੀ ਹੋਵੇ ਵੀ ਅਸੀਂ ਅਮੀਰ ਤੇ ਨੰਗ ਬੰਦਾ ਜਾਂ ਇਹ ਸਾਡੇ ਬਰਾਬਰ ਕਿਵੇਂ ਖੜਦਾ ਜਾਂ ਕਿਵੇਂ ਇਹ ਚੀਜ਼ਾਂ ਕਰ ਰਿਹਾ, ਉਸ ਚੀਜ਼ ਦਾ ਜਿਹੜਾ ਉਹਨੂੰ ਖਮਿਆਜ਼ਾ ਭੁਗਤਣਾ ਪਿਆ। ਪਰ ਅਖੀਰ ਪਰਿਵਾਰ ਨੇ ਤੇ ਜਥੇਬੰਦੀਆਂ ਨੇ ਜਿਹੜੀ ਉਹ ਲਾਸ਼ ਚੱਕਣ ਤੋਂ ਮਨਾ ਕੀਤਾ, ਉਹ ਬਹੁਤ ਜ਼ਿਆਦਾ ਧਰਨੇ ਲਾਏ, ਵਿਰੋਧਤਾ ਕੀਤੀ, ਤਾਂ ਉਹਨਾਂ ਚੀਜ਼ਾਂ ਤੋਂ ਬਾਅਦ ਥੋੜਾ ਜਿਹਾ ਇੱਕ ਪ੍ਰੈਸ਼ਰ ਪਿਆ ਸਰਕਾਰ ਤੇ, ਚਲੋ ਸਰਕਾਰ ਨੇ 20 ਲੱਖ ਰੁਪਈਆ ਉਹਦੇ ਘਰ ਵਾਲੀ ਨੂੰ ਕੋਈ ਛੋਟੀ ਨੌਕਰੀ, ਉਹਦੇ ਬੱਚਿਆਂ ਨੂੰ BA ਤੱਕ ਦੀ ਪੜ੍ਹਾਈ, ਇਹ ਜਿਹੀਆਂ ਚੀਜ਼ਾਂ ਦੇ ਤੀਆਂ। ਪਰ ਕੀ ਤੁਹਾਨੂੰ ਲੱਗਦਾ ਵੀ ਇਹ ਇੱਕ ਸਹੀ ਤਰੀਕਾ ਸਹੀ ਜਾਂ ਇਹਦੇ ਨਾਲ ਜਿਹੜਾ ਜੇ ਜੁਲਮ ਅਣ ਮਨੁੱਖੀ ਤਸੀਹੇ ਦਿੱਤੇ ਗਏ ਉਹ ਹੋ ਜਾਣਗੇ ਸਹੀ, ਏਦਾਂ ਕੁਛ ਨੀ ਹੁੰਦਾ ਗਾ। ਇਸ ਕਰਕੇ ਜਿਹੜੀ 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 ਲੋੜ ਆ ਉਹ ਇਹ ਆ ਵੀ ਇੱਕ ਐਗਜ਼ਾਮਪਲ ਸੈੱਟ ਕਰਨ ਦੀ, ਜੋ ਕਿ ਪਹਿਲਾਂ ਵੀ ਸਰਕਾਰਾਂ ਫੇਲ ਹੋਈਆਂ। ਭੀਮ ਟਾਕ ਜਿਹੜਾ ਇੱਕ ਹਬੋਰ ਦੇ ਵਿੱਚ ਕਾਂਡ ਹੋਇਆ ਸੀ, ਬੜਾ ਜ਼ੋਰ ਲਾਇਆ ਸੀ ਉਦੋਂ ਸਾਰੇ ਜਾਣਿਆਂ ਨੇ ਭੀਮ ਟਾਕ ਨੂੰ ਜਿਹੜਾ ਇਨਸਾਫ਼ ਦਵਾਉਣ ਦੀ, ਉਹਦੇ ਨਾਲ ਵੀ ਨੌਜਵਾਨ ਨਾਲ ਇਹੀ ਕੁਛ ਹੋਇਆ ਸੀ। ਪਰ ਉੱਥੇ ਜਿਹੜਾ ਬਾਦਲਾਂ ਦਾ ਜਿਹੜਾ ਪਾਰਟਨਰ ਆ ਤੇ ਉਹ ਇਸ ਚੀਜ਼ ਦੇ ਵਿੱਚ ਜਿਹੜਾ ਸ਼ਾਮਿਲ ਹੋਣ ਕਾਰਨ ਉਹਨਾਂ ਨੇ ਸਾਫ਼ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਦੇ ਵਿੱਚ, ਤੇ ਉਹ ਬਚਾਉਣ ਦੇ ਚੱਕਰਾਂ ਚ ਕੋਈ ਐਗਜ਼ਾਮਪਲ ਨੀ ਸੈੱਟ ਕਰ ਸਕੇ ਕਿ ਜੇ ਕੋਈ ਅਣ ਮਨੁੱਖੀ ਤਸੀਹੇ ਦਿੰਦਾ ਤਾਂ ਉਹਦਾ ਕੀ ਨਤੀਜੇ ਹੋਣੇ ਚਾਹੀਦੇ ਉਹਦੇ ਨਾਲ। ਉਹ ਚੀਜ਼ਾਂ ਜਿਹੜੀਆਂ ਇੱਥੇ ਵੀ ਆਈਆਂ ਆੜੇ ਤੇ ਉਸੇ ਕਾਰਨ ਜਿਹੜੀਆਂ ਚੀਜ਼ਾਂ ਰੋਜ਼ ਸਾਨੂੰ ਸੁਣਨੀਆਂ ਪੈਂਦੀਆਂ। ਬੰਤ ਸਿੰਘ ਝੱਬਰ ਦੀ ਕੱਲ ਸੁਣਾ ਰਹੇ ਸੀ, ਉਹਨਾਂ ਦਾ ਵੀ ਪਿਛਲੇ 4-5 ਸਾਲ ਪਹਿਲਾਂ ਇਹ ਬਹੁਤ ਵੱਡਾ ਮਸਲਾ ਹੋਇਆ ਸੀ ਜਦੋਂ ਝੱਬਰ ਨੇ ਇਹ ਚੀਜ਼ਾਂ ਕੀਤੀਆਂ ਤੇ ਉਹਨਾਂ ਨੇ ਦੇਖਿਆ ਵੀ ਭਾਈ ਜਦੋਂ ਨਹੀਂ ਤਾਂ ਉਹਨੂੰ ਇਨਸਾਫ ਮਿਲਿਆ ਤਾਂ ਉਹਦੀਆਂ ਵੀ ਲੱਤਾਂ ਬਾਹਾਂ ਵੱਢੀਆਂ ਗਈਆਂ ਸੀ, ਬਹੁਤ ਕੁਛ ਹੋਇਆ ਸੀ। ਪਰ ਹੁਣ ਜਿਹੜੀ ਉਹ ਮੁਹਿੰਮ ਆ ਸਰਕਾਰ ਨੇ ਤਾਂ ਚਲੋ ਕਰਤੀ ਆ, ਪਰ ਹੁਣ ਅਗਲਾ ਜਿਹੜਾ ਸਟੈਪ ਇਹ ਦੇਖਣਾ ਪਊ ਵੀ ਉਹ 4 ਬੰਦਿਆਂ ਨੂੰ ਕਿਹੋ ਜਿਹੀ ਸਜ਼ਾ ਦੇ ਕੇ ਤੇ ਕਿਹੋ ਜਿਹਾ ਐਗਜ਼ਾਮਪਲ ਸੈੱਟ ਹੁੰਦਾ, ਜਾਂ ਉਹ ਬੰਦੇ ਥੋੜੇ ਚਿਰ ਬਰੀ ਹੋ ਜਾਣਗੇ ਜਿਵੇਂ ਕਿ ਉਹ ਕਹਿ ਰਹੇ ਆ ਵੀ ਅਸੀਂ ਤਾਂ ਥੋੜੇ ਚਿਰ ਚ ਆ ਜਾਂਗੇ ਬਾਹਰ, ਤੁਸੀਂ ਟੈਨਸ਼ਨ ਨਾ ਲਓ, ਸਾਡਾ ਤਾਂ ਅਸੀਂ ਤਾਂ ਕਰ ਰਹੇ ਆ ਆਪਦਾ ਜਿਹੜਾ 2 ਕਿੱਲੇ ਜ਼ਮੀਨ ਲੱਗ ਜੂ ਚਾਹੇ ਤੇ ਅਸੀਂ ਬਾਹਰ ਆ ਜਾਂਗੇ। ਇਹ ਚੀਜ਼ਾਂ ਉਹਨਾਂ ਨੂੰ ਸੁਨੇਹ ਦੇ ਰਹੇ ਆ ਪਰਿਵਾਰ ਨੂੰ ਤੇ ਫੇਰ ਤੁਸੀਂ ਕਿੱਥੇ ਭੱਜੋਗੇ, ਇਹ ਗੱਲਾਂ ਵੀ ਕਹਿ ਰਹੇ ਆ। ਸੋ ਕਾਫੀ ਜਿਹੜਾ ਮਨੁੱਖੀ ਤਸੀਹੇ ਜਿਹੜੇ ਹੋਏ ਆ ਤੇ ਉਹ ਫੈਸਲਾ ਲੰਮਾ ਟਾਈਮ ਚੱਲੂਗਾ, ਉਦੋਂ ਪਤਾ ਲੱਗੂਗਾ ਵੀ ਕੀ ਬਣਿਆ।
ਜੀ ਬਿਲਕੁਲ ਸੁਭਰਾਟ ਸਾਹਿਬ, ਅਣ ਮਨੁੱਖੀ ਤਸ਼ੱਦਦ ਦੇ ਜਿਹੜੇ ਦੋਸ਼ੀ ਆ ਅਸਲ ਦੇ ਵਿੱਚ ਉਹਨਾਂ ਨੂੰ ਇਸ ਹੱਦ ਤੱਕ ਜਿਹੜੀਆਂ ਸਜ਼ਾਵਾਂ ਆ ਉਹ ਮਿਲਣੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਸਟੈਪ ਆ ਕੋਈ ਇਹੋ ਜਿਹਾ ਕਦਮ ਆ ਦੁਬਾਰਾ ਨਾ ਚੁੱਕ ਸਕੇ। ਸੋ ਤੁਹਾਡੇ ਕਹਿਣ ਮੁਤਾਬਕ ਕਿ ਪਹਿਲਾਂ ਵੀ ਇਹੋ ਜਿਹੜੇ ਤਸ਼ੱਦਦ ਆ ਆਮ ਹੁੰਦੇ ਆਏ ਆ, ਔਰ ਜਿਸ ਤਰ੍ਹਾਂ ਇਹੋ ਜਿਹੀਆਂ ਸਹੂਲਤਾਂ ਸਰਕਾਰ ਵੱਲੋਂ ਪਰਿਵਾਰ ਨੂੰ ਮੁਹੱਈਆ ਕਰਵਾ ਦਿੱਤੀਆਂ, ਇੱਕ ਤਰ੍ਹਾਂ ਮਲਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਆ, ਪਰ ਜਦੋਂ ਤੱਕ ਦੂਸਰੇ ਪਾਸੇ ਦੀ ਜਿਹੜੀ ਕਾਰਵਾਈ ਆ ਉਹ ਸਖ਼ਤ ਰੂਪ ਚ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਜਿਹੜੇ ਤਸ਼ੱਦਦ ਨੇ ਇਹੋ ਜਿਹੇ ਉਹ ਮੈਨੂੰ ਲੱਗਦਾ ਵੀ ਹੁੰਦੇ ਰਹਿਣੇ ਆ, ਕਿਉਂਕਿ ਇਹਦੇ ਨਾਲ ਉਹਨਾਂ ਦਾ ਜਿਹੜਾ ਹੌਸਲਾ ਉਹ ਹੋਰ ਵੱਧ ਜਾਂਦਾ। ਖੈਰ ਅਗਲੀ ਖਬਰ ਵੱਲ ਚੱਲਦੇ ਆ। ਜੀ
ਦੇਖੋ, ਮੈਂ ਇੱਥੇ ਥੋੜਾ ਜਿਹਾ ਕਹਿਣਾ ਚਾਹੂੰਗਾ ਵੀ ਸਰਮਾਏਦਾਰ ਆ ਨਾ ਜਿਹੜੇ, ਉਹ ਸਰਮਾਏਦਾਰ ਹਮੇਸ਼ਾ ਹੀ ਜਿਹੜੇ ਇੱਕ ਆਮ ਆਪ ਤੋਂ ਛੋਟਾ ਨੂੰ ਦਬਾਉਂਦੇ ਆਏ ਆ। ਇਹ ਕੱਲੀ ਆਪਾਂ ਦਲਿਤਾਂ ਤੇ ਨਾ ਲਾਈਏ, ਇਹ ਦਲਿਤਾਂ ਤੇ ਨਾ ਲਾਓ ਵੀ ਉਹ ਉਹਨਾਂ ਨੂੰ ਇੱਕ ਜਾਤ ਪਾਤ ਚ ਵੰਡਿਆ ਤੇ ਫਿਰ ਉਹਨਾਂ ਨੂੰ ਏਦਾਂ ਦਬਾਉਂਦੇ ਆਏ, ਏਦਾਂ ਨੀ ਹੈ। ਇਹ ਇੱਕ ਤੋਂ ਵੱਡਾ ਜਿਹੜਾ ਜਿਵੇਂ ਜਿਵੇਂ ਸਟੈਪ ਵੱਡੇ ਹੋਈ ਜਾਂਦੇ ਆ ਉਤਲੇ ਸਟੈਪ ਤੇ ਖੜਾ ਛੋਟੇ ਥੱਲੇ ਸਟੈਪ ਵਾਲੇ ਨੂੰ ਕੀੜਾ ਮਕੌੜਾ ਸਮਝਦਾ ਹੀ ਆ, ਤੇ ਉਹਨੂੰ ਉਹਨੂੰ ਐ ਸਮਝਦਾ ਵੀ ਇਹਨੂੰ ਤਾਂ ਪਤਾ ਹੀ ਨੀ, ਇਹਨੂੰ ਤਾਂ ਮੈਂ ਦੱਬ ਲੂੰਗਾ, ਇਹਨੂੰ ਤਾਂ ਮੈਂ ਹੀ ਅਮੀਰ ਆ। ਪਹਿਲੀ ਗੱਲ ਤਾਂ ਜਿਹੜਾ ਪੈਸਾ ਟਕਾ ਤੇ ਚੀਜ਼ਾਂ ਸ਼ੋਰ ਤਾਂ ਇਹ ਇੱਕ ਮੈਲ ਵਰਗਾ ਤੇ ਧੋਤੇ ਤੋਂ ਇੱਕ ਮਿੰਟ ਚ ਹੀ ਲੈ ਜਾਂਦਾ, ਪਤਾ ਨੀ ਕਿੱਧਰ ਜਾਵੇ, ਇੱਕ ਸਕਿੰਟ ਚ ਲੰਬਣਾ ਵੀ ਨੀ ਉਹ ਚੀਜ਼। ਅਮੀਰੀ ਪਤਾ ਨੀ ਕਦੋਂ ਚਲੀ ਜਾਵੇ। ਕਈ ਬੰਦੇ ਸਿਹਤ ਦੀਆਂ ਡਿੰਗਾਂ ਮਾਰਦੇ ਵੀ ਮੈਂ ਕੱਚ ਚ ਲੈ ਕੇ ਮਾਰ ਦੂ, ਮੈਂ ਉਹ ਕਰ ਦੂ, ਉਹਨਾਂ ਨੂੰ ਐ ਨੀ ਪਤਾ ਵੀ ਇੱਕ ਸੈਕਿੰਡ ਦੇ ਵਿੱਚ ਤੁਹਾਡੀ ਸਿਹਤ ਇਹੋ ਜਿਹੀ ਹੋਜੂਗੀ ਤੁਸੀਂ ਇੰਨੇ ਲਾਚਾਰ ਹੋ ਜਾਓਗੇ ਵੀ ਤੁਸੀਂ ਖੁਦ ਕਿਸੇ ਦੇ ਸਹਾਰਾ ਲੈ ਕੇ ਉੱਠਣ ਜੋਗੇ ਹੋ ਸਕਦੇ। ਇੱਕ ਮਿੰਟ ਦੀ ਕਹਾਣੀ ਹੈ, ਇਹ ਦੂਰ ਦੀ ਤਾਂ ਗੱਲ ਹੀ ਨੀ, ਇੱਕ ਸਵਾਸ ਦੀ ਕਹਾਣੀ ਆ। ਸੋ ਇਸ ਦੁਨੀਆਂ ਦੇ ਉੱਤੇ ਕੁਛ ਵੀ ਮਾਣ ਕਰਨ ਲਾਇਕ ਨੀ ਹੈ, ਤੁਸੀਂ ਮਾਣ ਨਾ ਕਰੋ। ਤੁਸੀਂ ਇੱਕ ਰੱਬ ਦੀ ਰਜ਼ਾ ਚ ਰਹਿ ਕੇ ਜਿਓ, ਰੱਬ ਦੀ ਰਜ਼ਾ ਚ ਰਹਿ ਕੇ ਜੇ ਤੁਸੀਂ ਜਿਉਣੇ ਤੁਹਾਨੂੰ ਅੱਧੀ ਤਕਲੀਫ਼ ਹੋਊਗੀ ਤੇ ਤੁਸੀਂ ਆਪਦੀ ਜ਼ਿੰਦਗੀ ਚ ਸਖਾਲੇ ਵੀ ਰਹੋਗੇ। ਕਿਸੇ ਨੂੰ ਜਿਹੜਾ ਦਬਾਉਂਦਾ ਨਾ, ਦਬਾਉਣ ਦੀ ਕੋਸ਼ਿਸ਼ ਕਰਦਾ ਗਾ, ਮੈਨੂੰ ਨੀ ਲੱਗਦਾ ਵੀ ਉਹ ਜ਼ਿੰਦਗੀ ਚ ਸੌਖਾ ਰਹਿ ਪਾਊਗਾ। ਦੂਜਾ ਜਿਹੜਾ ਦਬਣ ਵਾਲਿਆਂ ਦੀ ਵੀ ਗੱਲ ਆ, ਦਬਣ ਵਾਲੇ ਵੀ ਕਿਤੇ ਨਾ ਕਿਤੇ ਗਲਤ ਹੁੰਦੇ ਆ। ਜਦੋਂ ਤੁਸੀਂ ਕਿਸੇ ਦੇ ਤਸੀਹੇ ਝੱਲਦੇ ਆ ਨਾ, ਤਾਂ ਉਹੀ ਆ ਜਾਂਦੀ ਆ ਵੀ ਜ਼ੁਲਮ ਸਹਿਣਾ ਵੀ ਪਾਪ ਆ। ਜਦੋਂ ਤੁਸੀਂ ਕਿਸੇ ਦੇ ਤਸੀਹੇ ਝੱਲਦੇ ਹੋ, ਉਦੋਂ ਬੰਦਾ ਫਿਰ ਤੁਹਾਡੇ ਤੇ ਉਹ ਟੁੱਟੀ ਛਿੱਤਰ ਵਾਂਗੂ ਵੱਧਦਾ ਤੇ ਤੁਹਾਡੇ ਤੇ ਫਿਰ ਪ੍ਰੈਸ਼ਰ ਪਾਉਂਦਾ ਤੇ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰਦਾ। ਮੈਂ ਤੁਹਾਨੂੰ ਤਾਜ਼ਾ ਘਟਨਾਕ੍ਰਮ ਆਪਣਾ ਸੁਣਾਉਣਾ ਇੱਕ ਛੋਟਾ ਜਿਹਾ।
ਜੀ
ਮੈਨੂੰ ਚਲੋ ਆਪਾਂ ਹਟਦੇ ਨੀ ਬੋਲਣੋ ਚੱਲਣੋ, ਕਿਤੇ ਰੇਡੀਓ ਤੇ ਬੋਲਤਾ, ਕਿਤੇ ਟੀਵੀ ਤੇ ਬੋਲਤਾ, ਕਿਤੇ ਕੁਛ ਲਿਖਤਾ ਸੋਸ਼ਲ ਮੀਡੀਆ ਤੇ, ਕੁਛ ਲਿਖਿਆ ਹੋਣਾ ਪੁੱਖਾ ਸਿੱਧਾ ਲਿਖਿਆ ਗਿਆ ਹੋਣਾ, ਮੈਂ ਤਾਂ ਸਿੱਧਾ ਹੀ ਲਿਖਿਆ ਹੋਣਾ, ਅਗਲੇ ਦੇ ਮੁਤਾਬਕ ਪੁੱਖਾ ਲਿਖਿਆ ਗਿਆ। ਅਗਲਾ ਕਹਿੰਦਾ ਜੀ ਤੁਸੀਂ ਗਲਤ ਇਨਫੋਰਮੇਸ਼ਨ ਦੇਖ ਕੇ ਪੁੱਠਾ ਲਿਖਿਆ, ਮੈਨੂੰ ਆਦੇ ਜੀ ਸੂ ਕਰਾਂਗੇ ਤੁਹਾਡੇ ਤੇ।
ਜੀ
ਮੈਂ ਕਿਹਾ ਜੀ ਜੀ ਸਦਕੇ ਕਰੋ ਜੀ। ਬੜੀ ਸੰਭਵ ਤਰੀਕੇ ਨਾਲ ਗੱਲਬਾਤ ਹੋ ਰਹੀ ਸੀਗੀ। ਮੈਂ ਕਿਹਾ ਵੀ ਸੂ ਦਾ ਤਾਂ ਕੋਈ ਪ੍ਰੋਬਲਮ ਨੀ ਜੀ, ਜੇ ਮੈਂ ਗਲਤ ਹੋਇਆ ਤਾਂ ਠੀਕ ਆ, ਕਰ ਦਿਓ, ਕੋਈ ਚੱਕਰ ਨੀ, ਕੀ ਪ੍ਰੋਬਲਮ ਆ। ਤੇ ਅਖੀਰ ਗੱਲਾਂ ਚ ਇਹ ਆ ਗਏ ਵੀ ਉਹਨਾਂ ਨੂੰ ਇਹ ਲੱਗਿਆ ਵੀ ਸੂ ਤੋਂ ਡਰਿਆ ਨੀ, ਤਾਂ ਫਿਰ ਉਹਨਾਂ ਨੇ ਸੂ ਦੀ ਪਰਿਭਾਸ਼ਾ ਦੇਣੀ ਕੋਸ਼ਿਸ਼ ਕੀਤੀ ਮੈਨੂੰ। ਕਹਿੰਦੇ ਤੈਨੂੰ ਪਤਾ ਜੇ ਤੂੰ ਹਾਰ ਗਿਆ ਤੇਰਾ ਲਕਾ ਤੁਕਾ ਸਾਰਾ ਲੈ ਲਾਂਗੇ, ਸਾਰਾ ਲਕਾ ਤੁਕਾ ਤੇਰਾ ਲੱਗ ਜੂਗਾ ਤੇ ਤੇਰੇ ਪੱਲੇ ਕੱਖ ਨੀ ਰਹਿਣਾ, ਮੈਂ ਸੁਣੀ ਗਿਆ ਮੈਂ ਗੁੱਸੇ ਹੋਣ ਦੀ ਥਾਂ ਤੇ ਬੜੇ ਪਿਆਰ ਨਾਲ ਕਿਹਾ, ਮੈਂ ਕਿਹਾ ਬਾਈ ਜੀ ਮੈਨੂੰ ਦੱਸਿਓ ਵੀ ਕੀ ਲੈ ਲਓਗੇ, ਮੇਰਾ ਕੀ ਚੀਜ਼ ਤੁਸੀਂ ਲੈ ਲਓਗੇ ਤੇ ਕੀ ਚਲਾ ਜਾਊ ਮੇਰੇ ਕੋਲੋਂ, ਜੋ ਵੀ ਤੂੰ ਕਮਾਇਆ ਜੋ ਵੀ ਤੇਰੇ ਪੱਲੇ ਆ ਸਭ ਕੁਛ ਜੋ ਤੂੰ ਲਈ ਬੈਠਾ ਨਾ ਜੋ ਤੂੰ ਲਿਆਇਆ ਇਹ ਸਾਰਾ ਲੈ ਲੈਣ ਜਾਂਦੇ। ਮੈਂ ਕਿਹਾ ਬਾਈ ਜੀ ਸ਼ਾਇਦ ਫਿਰ ਤੁਹਾਨੂੰ ਪਤਾ ਨੀ, ਮੈਂ ਕਿਹਾ ਵੀ ਮੈਨੂੰ ਤਾਂ ਜਿੱਥੋਂ ਤੱਕ ਪਤਾ ਕਿ ਮੈਂ ਤਾਂ ਜਦੋਂ ਆਇਆ ਸੀ
ਇੱਥੇ
ਇਸ ਜਹਾਨ ਚ ਮੈਂ ਤਾਂ ਨੰਗਾ ਆਇਆ ਸੀ, ਮੇਰੇ ਕੋਲ ਤਾਂ ਕੁਛ ਵੀ ਨੀ ਸੀਗਾ, ਮੈਂ ਤਾਂ ਖਾਲੀ ਹੱਥ ਤੇ ਨੰਗਾ ਆਇਆ ਸੀ। ਹੋ ਸਕਦਾ ਵੀ ਤੁਹਾਡੀ ਮਾਂ ਨੇ ਤੁਹਾਨੂੰ ਕੋਈ ਸੋਨੇ ਦੇ ਹਾਰ ਹੂਰ ਪਾ ਕੇ ਜੰਮਿਆ ਹੋਵੇ ਜਾਂ ਕੋਈ ਮਿਲੀਅਨੇਅਰ ਜੰਮਿਆ ਹੋਵੇ, ਹੋ ਸਕਦਾ, ਮੈਨੂੰ ਨੀ ਪਤਾ ਵੀ ਇਹ ਵੀ ਕੋਈ ਪਾਲਿਸੀ ਹੋਵੇ, ਮੈਂ ਤਾਂ ਜਿੱਦੇ ਨੰਗਾ ਆਇਆ ਸੀ ਜਮਾ ਖਾਲੀ ਤੇ ਮੈਨੂੰ ਕੋਈ ਫਰਕ ਨੀ ਪੈਂਦਾ ਜੇ ਤੁਹਾਡੀ ਸੂਹ ਨਾਲ ਕਾਸੇ ਨਾਲ ਮੇਰੇ ਆ ਚਾਰ ਦਮੜੇ ਮੇਰਾ ਘਰ ਮੇਰੇ ਆ ਦੋ ਬਿਜਨਸ ਤੁਸੀਂ ਲੈ ਲਓਗੇ ਤੇ ਮੈਂ ਮੇਰੇ ਫਿਰ ਹੱਥ ਪੈਰ ਮੇਰਾ ਸਰੀਰ ਜੋ ਮੈਂ ਲੈ ਕੇ ਆਇਆ ਉਹ ਮੇਰੇ ਕੋਲੇ ਆ, ਮੈਂ ਫੇਰ ਰੋਟੀ ਖਾਣ ਲੱਗ ਜੂਗਾ ਫੇਰ ਕੰਮ ਕਰ ਲੂਗਾ ਫੇਰ ਕਿਤੇ ਨਾ ਕਿਤੇ ਮੈਂ ਲੱਗ ਜੂਗਾ, ਇਹੀ ਸ਼ੁਰੂ ਕੀਤੀ ਸੀ ਲਾਈਫ ਤੇ ਫੇਰ ਗਾਹ ਸ਼ੁਰੂ ਕਰ ਲੂਗਾ ਜੇ ਸਵਾਸ ਹੋਏ ਤਾਂ, ਜੇ ਸਵਾਸ ਵੀ ਲੈ ਲੇ ਤਾਂ ਉਹ ਵੱਖਰੀ ਗੱਲ ਆ, ਫਿਰ ਉਹ ਰੱਬ ਦੀ ਰਜਾ ਉਹ ਤੁਸੀਂ ਨੀ ਲੈ ਸਕਦੇ, ਮੈਂ ਕਿਹਾ ਉਹ ਰੱਬ ਦੀ ਰਜਾ ਹੋਊਗੀ ਵੀ ਕਿੰਨਾ ਚਿਰ ਮੈਂ ਜਿਉਣਾ ਤੇ ਕਿੰਨਾ ਚਿਰ ਮੇਰੇ ਸਵਾਸ ਰਹਿਣਗੇ, ਜਿਹੜਾ ਤੁਸੀਂ ਮੈਨੂੰ ਆ ਸੂਸਾ ਤੇ ਮੇਰੀਆਂ ਪ੍ਰੋਪਰਟੀਆਂ ਤੇ ਜਾਇਦਾਦਾਂ ਦੇ ਡਰਾਵੇ ਦਿੰਦੇ ਹੋ ਇਹ ਤੁਹਾਡੀਆਂ ਹੋਣੀਆਂ ਪ੍ਰੋਪਰਟੀਆਂ ਤੁਹਾਡੀਆਂ ਜਾਇਦਾਦਾਂ ਹੋਣੀਆਂ, ਤੁਸੀਂ ਹਾਰ ਲੈ ਕੇ ਜੰਮੇ ਹੋਵੋਗੇ, ਮੈਂ ਤਾਂ ਨੰਗਾ ਜੰਮਿਆ ਸੀ ਤੇ ਨੰਗਾ ਹੀ ਜਾਣਾ 6 ਮਹੀਨੇ ਪਹਿਲਾਂ ਕੀ 6 ਮਹੀਨੇ ਬਾਅਦ ਕੀ, ਸੋ ਮੈਨੂੰ ਇਹਦਾ ਕੋਈ ਇਹਦਾ ਡਰਾਵਾ ਨਾ ਦਿਓ ਵੀ ਤੂੰ ਕੇਸ ਹਾਰ ਜਾਏਗਾ, ਕੇਸ ਹਾਰ ਕੇ ਤੇਰੇ ਤੇ ਅਸੀਂ 1 ਮਿਲੀਅਨ ਦੀ ਸੂਹ ਕਰ ਦਿਆਂਗੇ। ਮੈਂ ਕਿਹਾ ਵੀ ਤੁਸੀਂ ਮੇਰੇ 1 ਮਿਲੀਅਨ ਤਾਂ ਹੀ ਲਾਉਂਗੇ ਨਾ ਜੇ ਮੇਰੇ ਕੋਲੇ ਕੁਛ ਹੋਊਗਾ, ਮੇਰੇ ਕੋਲ ਜਿਹੜਾ ਕੁਛ ਹੈਗਾ ਤੁਸੀਂ ਲੈ ਲਿਓ ਬਸ, ਉਦੋਂ ਬਾਅਦ ਕੀ ਹੋਊਗਾ, ਉਦੋਂ ਬਾਅਦ ਫੇਰ ਮੈਂ ਆਪਦਾ ਉੱਥੋਂ ਸ਼ੁਰੂ ਕਰ ਲੂਗਾ, ਮੈਨੂੰ ਤਾਂ ਕੋਈ ਫਰਕ ਨੀ ਪੈਂਦਾ, ਮੈਂ ਇਹਨਾਂ ਚੀਜ਼ਾਂ ਤੋਂ ਮੇਰੇ ਤਾਂ ਕੋਈ ਅਸਰ ਨੀ ਹੈਗਾ ਇਹਨਾਂ ਚੀਜ਼ਾਂ ਦਾ। ਮੈਂ ਕਿਹਾ ਇਹ ਡਰਾਵਾ ਤੁਸੀਂ ਕਿਸੇ ਹੋਰ ਨੂੰ ਦਿਓ ਵੀ ਤੂੰ ਖਾਲੀ ਖਾਕੀ ਹੋ ਜਾਏਗਾ ਤੇ ਮੈਂ ਰਾਤ ਨੂੰ ਸੋਵਾਂ ਨਾ ਕਿ ਮੇਰਾ ਘਰ ਚਲਾ ਜਾਊ ਜੀ, ਮੇਰੀ ਦੁਕਾਨ ਚਲੀ ਜਾਊ, ਮੇਰਾ ਬਿਜਨਸ ਚਲਾ ਜਾਊ, ਮੇਰੇ ਲਈ ਇਹ ਚੀਜ਼ਾਂ ਹੀ ਨੀ। ਮੈਂ ਤਾਂ ਇੱਕੋ ਗੱਲ ਮੰਨੀ ਆ ਸ਼ੁਰੂ ਤੋਂ ਪਹਿਲੇ ਦਿਨ ਤੋਂ, ਇੱਕ ਗੱਲ ਆਪਦੇ ਦਿਮਾਗ ਦੇ ਵਿੱਚ ਰੋਜ਼ 10 ਵਾਰੀ ਕਹਿ ਕੇ ਪੈਣਾ ਕਿ ਤੂੰ ਖਾਲੀ ਹੱਥ ਆਇਆ ਸੀ ਤੇ ਖਾਲੀ ਜਾਏਗਾ, ਆ ਜਿਹੜਾ ਚੀਜ਼ਾਂ ਤੂੰ ਭੋਗੀ ਜਾਂਦਾ ਜਾਂ ਜਿਹੜਾ ਵਿਚਾਲੜਾ ਸਫ਼ਰ ਆ ਇਹਦੇ ਚ ਨੰਗਾ ਆਉਣ ਤੋਂ ਤੇ ਨੰਗੇ ਜਾਣ ਤੱਕ ਦਾ ਜਿਹੜਾ ਖਾਲੀ ਸਫ਼ਰ ਆ ਵਿੱਚ ਦੀ, ਇਹਦੇ ਚ ਤੂੰ ਜੀਨਾ ਪਾ ਕੇ ਕੱਢ ਲਾ, ਇਹਦੇ ਚ ਤੂੰ ਚੱਜ ਦੇ ਬੂਟ ਪਾ ਕੇ ਕੱਢ ਲੈ, ਐਨਕਾਂ ਲੈ ਕੇ ਕੱਢ ਲਾ ਤੇ ਚਾਹੇ ਪਾਟੇ ਲੀੜੇ ਪਾ ਕੱਢ ਲਾ, ਇਹ ਕੱਢ ਚੈਪਟਰ ਆ। ਪਰ ਤੂੰ ਅਸਲ ਸੱਚਾਈ ਤਾਂ ਉਹੀ ਹੈ ਨਾ, ਜਦੋਂ ਤੁਸੀਂ ਉਹ ਸੱਚਾਈ ਦਿਮਾਗ ਚ ਰੱਖੋਗੇ ਨਾ ਤੁਹਾਨੂੰ ਲੋੜ ਹੀ ਨੀ ਪੈਂਦੀ ਕਿਸੇ ਗੱਲ ਦੀ, ਕਿਸੇ ਦੀ ਕੀ ਤਾਕਤ ਆ। ਸੋ ਅਸੀਂ ਤਾਂ ਪਹਿਲਾਂ ਹੀ ਪ੍ਰਪੇਅਰ ਆ ਤੇ ਪ੍ਰਪੇਅਰ ਹੋ ਕੇ ਜੋ ਤੁਸੀਂ ਕਿਸੇ ਵੀ ਚੀਜ਼ ਦਾ ਸਾਹਮਣਾ ਕਰਦੇ ਹੋ ਨਾ ਫੇਰ ਤੁਹਾਨੂੰ ਪ੍ਰੋਬਲਮ ਨੀ ਆਉਂਦੀ, ਫਿਰ ਤਕਲੀਫ਼ ਵੀ ਨੀ ਹੁੰਦੀ, ਜਿੱਤ ਹਾਰ ਬੰਦੇ ਦੇ ਇੱਕ ਖੇਡਾਂ ਜ਼ਿੰਦਗੀ ਦੀਆਂ ਚੱਲਦੀਆਂ ਰਹਿਣੀਆਂ।
ਜੀ ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਕਿ ਸੰਸਦ ਦਾ ਸਰਦਰ ਉੱਤੇ ਇਜਲਾਸ ਜਿਹੜਾ ਆ ਉਹ ਸ਼ੁਰੂ ਹੋਇਆ ਕੱਲ ਗਰਮਾ ਗਰਮ ਮਾਹੌਲ ਦੇ ਵਿੱਚ ਪਰ ਸ਼ੁਰੂ ਹੋਇਆ ਤੇ ਇਹਦੇ ਵਿੱਚ ਇੱਕ ਜਿਹੜੀ ਖਾਸ ਗੱਲ ਦੇਖਣ ਦੇ ਵਿੱਚ ਆਈ ਆ ਕਿ ਸ਼ਿਵ ਸੈਨਾ ਦੇ ਜਿਹੜੇ ਮੈਂਬਰ ਆ ਜਿਹੜੇ ਕਿ ਹਮੇਸ਼ਾ ਰਾਜਸੀ ਪਾਰਟੀ ਦੇ ਨਾਲ ਰਹਿੰਦੇ ਆ, ਯਾਨੀ ਕਿ ਉਹਨਾਂ ਦਾ ਭਾਜਪਾ ਦੇ ਨਾਲ ਕਾਫੀ ਨੇੜਿਓਂ ਸੰਬੰਧ ਆ ਔਰ ਉਹ ਬੈਠਦੇ ਵੀ ਭਾਜਪਾ ਦੇ ਨਾਲ ਹੀ ਆ, ਪਰ ਇਸ ਵਾਰ ਉਹ ਵਿਰੋਧੀ ਧਿਰ ਵਾਲੀ ਸਾਈਡ ਤੇ ਬੈਠੇ ਆ ਔਰ ਇਸੇ ਤਰ੍ਹਾਂ ਉਹਨਾਂ ਨੇ ਨਾਰੇਬਾਜ਼ੀ ਵੀ ਕੀਤੀ ਆ ਔਰ ਨਾਲ ਹੀ ਨਾਲ ਕਾਂਗਰਸ ਤੇ ਸੈਨਾ ਦੇ ਮੈਂਬਰਾਂ ਨੇ ਕਹਿੰਦੇ ਨਾਰੇਬਾਜ਼ੀ ਦੇ ਨਾਲ ਨਾਲ ਵਾਕਆਊਟ ਵੀ ਕੀਤਾ ਔਰ ਇਹ ਕਾਫੀ ਹੈਰਾਨ ਕਰਨ ਵਾਲੀ ਜਿਹੜੀ ਗੱਲ ਆ ਕੱਲ ਦੇ ਸਰਦਰ ਉੱਤੇ ਇਜਲਾਸ ਦੀ ਰਹੀ ਆ।
ਬਿਲਕੁਲ ਜੀ, ਕਾਫੀ ਦੇਖਣ ਚ ਆਇਆ ਵੀ ਜਿਹੜਾ ਸ਼ਿਵ ਸੈਨਾ ਤੇ ਬੀਜੇਪੀ ਦਾ ਜਿਹੜਾ ਰਿਸ਼ਤਾ ਸੀ ਕਾਫੀ ਨੇੜਲਾ ਸੀ, ਪਰ ਕਹਿੰਦੇ ਹੁੰਦੇ ਕੁਰਸੀਆਂ ਵੱਡੇ ਵੱਡੇ ਰਿਸ਼ਤੇ ਤੋੜ ਦਿੰਦੀਆਂ, ਚੌਧਰਾਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਖਰਾਬ ਕਰਦੇ ਨੇ, ਉਹੀ ਚੀਜ਼ ਸਾਡੇ ਜਿਹੜਾ ਚੱਲ ਰਹੀ ਹੈ ਜੀ ਤੇ ਉਸੇ ਤਹਿਤ ਹੀ ਤੁਸੀਂ ਦੇਖ ਸਕਦੇ ਹੋ ਵੀ ਇਹ ਇੱਕ ਮੁਹਿੰਮ ਆ ਉਹ ਬਣ ਚੁੱਕੀ ਹੈ ਵੀ ਕਾਂਗਰਸ ਆ ਜਿਹੜੀ ਉਹ ਸ਼ਿਵ ਸੈਨਾ ਨੂੰ ਜਿਹੜੀ ਹਰ ਟਾਈਮ ਭੰਡਦੀ ਸੀ ਜਾਂ ਐਨਸੀਪੀ ਜਿਹੜੀ ਕਿ ਹੋਂਦ ਦੀ ਤਾਂ ਆਈ ਸੀ ਜੋ ਸ਼ਿਵ ਸੈਨਾ ਦੇ ਬਾਲ ਠਾਕਰੇ ਦੀ ਜਿਹੜੀ ਸਖ਼ਤ ਟਿੱਪਣੀਆਂ ਤੋਂ ਦੁਖੀ ਸੀ ਉਹ ਅੱਜ ਇਕੱਠੇ ਹੋ ਕੇ ਸਰਕਾਰਾਂ ਬਣਾਉਣ ਲਈ ਲੱਗੇ ਹੋਏ ਆ ਤੇ ਇੱਥੋਂ ਤੱਕ ਕਿ ਕੱਲ ਪਾਰਲੀਮੈਂਟ ਦੇ ਵਿੱਚ ਵੀ ਵੱਖਰੇ ਹੋ ਕੇ ਬੈਠੇ ਹੋ। ਹਾਲਾਂਕਿ ਸ਼ਿਵ ਸੈਨਾ ਭਾਈਵਾਲ ਸੀ ਇਸ ਸਰਕਾਰ ਦੀ ਜਿਹੜੀ ਇਸ ਟਾਈਮ ਬੀਜੇਪੀ ਦੀ ਸਰਕਾਰ ਆ ਉਹਦੇ ਚ ਸ਼ਿਵ ਸੈਨਾ ਭਾਈਵਾਲ ਸੀ ਉਹਦੇ ਮੰਤਰੀ ਸੀ, ਪਰ ਹੁਣ ਹੌਲੀ ਹੌਲੀ ਜਿਹੜਾ ਉਹ ਆਪਦਾ ਦਿਖਾ ਰਹੇ ਆ ਜੀ ਪਿੱਛੇ ਹੋ ਰਹੇ ਆ ਤੇ ਇਸ ਕਰਕੇ ਜਿਹੜੀ ਹੁਣ ਪੋਜੀਸ਼ਨ ਜਿਹੜੀ ਬੜੀ ਡਾਵਾਂਡੋਲ ਪੋਜੀਸ਼ਨ ਜਿਹਨੂੰ ਕਹਿ ਸਕਦੇ ਆ ਮਹਾਰਾਸ਼ਟਰ ਚ ਬਣੀ ਹੋਈ ਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਕੱਲ ਕਿਤੇ ਬਾਲ ਠਾਕਰੇ ਦੇ ਜਿਹੜੇ ਸਮਾਗਮ ਚ ਗਏ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੇ, ਪਰ ਉੱਥੇ ਵੀ ਉਹਨਾਂ ਦੇ ਖਿਲਾਫ਼ ਜਿਹੜੇ ਨਾਰੇ ਲਾਏ ਗਏ ਬਾਲ ਠਾਕਰੇ ਦੇ ਜਿਹੜੇ ਸਮਰਥਕਾਂ ਵੱਲੋਂ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਸਿਆਸੀ ਲੋਕ ਹੀ ਸਮਝਣ ਤੇ ਉਹ ਸਿਆਸੀ ਲੋਕ ਹੀ ਜਾਣਨ ਵੀ ਇਹ ਉਹ ਕਿਵੇਂ ਮੈਨੇਜ ਕਰਦੇ ਆ। ਇੱਕ ਮਿੰਟ ਦੇ ਵਿੱਚ ਜਿਹੜੇ ਉਹ ਦੁਸ਼ਮਣ ਕਾ ਦੁਸ਼ਮਣ ਦੋਸਤ ਹੋ ਗਏ ਤੇ ਇਕੱਠੇ ਹੋ ਜਾਂਦੇ ਆ ਜੀ, ਅਸੀਂ ਐਵੇਂ ਲੜੀ ਪੀੜੀ ਜਾਂਦੇ ਹਾਂ। ਕਈ ਵਾਰੀ ਸਾਨੂੰ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ ਵੀ ਅਸੀਂ ਜਿਹੜਾ ਲੜਾਈਆਂ ਪੜਾਈਆਂ ਜਾਂ ਕੁਛ ਕਰਦੇ ਹਾਂ ਨਾ, ਇਹ ਅਸੀਂ ਕਿਉਂ ਕਰਦੇ ਹਾਂ, ਕਿਹਦੇ ਪਿੱਛੇ ਕਰਦੇ ਹਾਂ, ਇਹ ਸਾਨੂੰ ਜ਼ਰੂਰ ਸੋਚਣਾ
ਚਾਹੀਦਾ। ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀ ਖਬਰ ਜਿਹੜੀ ਮੈਂ ਉਹ ਵੀ ਨਾਲ ਲੱਗਦੀ ਸਾਂਝੀ ਕਰ ਦਵਾਂ ਕਿ ਰਾਜ ਸਭਾ ਦੇ 250ਵੇਂ ਇਜਲਾਸ ਦੌਰਾਨ ਕੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਨੇ ਰਾਜਾਂ ਦੀ ਨਵੀਂ ਹੱਦਬੰਦੀ ਚ ਰਾਜ ਸਭਾ ਦੀ ਜ਼ਿਆਦਾ ਭੂਮਿਕਾ ਦੇ ਬਾਰੇ ਗੱਲ ਕਹੀ ਆ, ਔਰ ਜਿਵੇਂ ਕਿ ਰਾਜਾਂ ਦੀ ਭੂਮਿਕਾ ਨੂੰ ਲੈ ਕੇ ਉਹਨਾਂ ਨੇ ਕਸ਼ਮੀਰ ਦੀ ਕੋਈ ਸਿੱਧੀ ਗੱਲ ਤਾਂ ਨਹੀਂ ਕੀਤੀ, ਪਰ ਉਹਨਾਂ ਦੇ ਵੱਲੋਂ ਰਾਜਾਂ ਦੇ ਜਿਹੜੇ ਅਧਿਕਾਰ ਖੇਤਰ ਆ ਜਾਂ ਉਹਨਾਂ ਦੀ ਨਵੀਂ ਹੱਦਬੰਦੀ ਦੇ ਵਿੱਚ ਰਾਜ ਸਭਾ ਦੀ ਜ਼ਿਆਦਾ ਭੂਮਿਕਾ ਦੀ ਜਿਹੜੀ ਮੰਗ ਆ ਉਹ ਜ਼ਰੂਰ ਕੋਈ ਨਾ ਕੋਈ ਇਸ਼ਾਰਾ ਜਿਹੜਾ ਆ ਉਹ ਕਰਦੀ ਆ। ਔਰ ਉਹਨਾਂ ਨੇ ਇਹ ਕਿਹਾ ਕਿ ਮਿਸਾਲ ਵਜੋਂ ਰਾਜ ਦੀਆਂ ਜਿਹੜੀਆਂ ਹੱਦਾਂ ਦਾ ਪੁਨਰ ਨਿਰਧਾਰਨ, ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਦਲਣਾ, ਇਹ ਦੁਰਗਾਮੀ ਨਤੀਜਿਆਂ ਵਾਲੀਆਂ ਤਜਵੀਜ਼ਾਂ ਤੇ ਬਿੱਲ ਹਨ ਤੇ ਇਹਨਾਂ ਮੁੱਦਿਆਂ ਦੇ ਨਿਪਟਾਰੇ ਦੇ ਲਈ ਰਾਜ ਸਭਾ ਨੂੰ ਜ਼ਿਆਦਾ ਅਧਿਕਾਰ ਦੇਣੇ ਚਾਹੀਦੇ ਨੇ।
ਬਿਲਕੁਲ ਜੀ, ਜਿਹੜੀ ਰਾਜ ਸਭਾ ਦੇ ਮਾਮਲੇ ਚ ਨਾ ਕਈ ਵਾਰੀ ਉਹਨੂੰ ਦੋਮ ਦਰਜੇ ਦੀ ਜਾਂ ਸੈਕੰਡ ਪੋਜੀਸ਼ਨ ਕਿਹਾ ਜਾਂਦਾ ਜਾਂ ਹੋਰ ਕਿਹਾ ਜਾਂਦਾ, ਪਰ ਸੱਚਾਈ ਇਹ ਹੈ ਵੀ ਕੋਈ ਵੀ ਮੁੱਦਾ ਜਾਂ ਕੋਈ ਵੀ ਹੁੰਦਾ ਤਾਂ ਉਹ ਇੱਕ ਧਿਰ ਇੱਕ ਸੰਸਦ ਪਾਸ ਕਰਕੇ ਲਾਗੂ ਕਰਾ ਹੀ ਨਹੀਂ ਸਕਦੀ। ਪਾਸ ਤਾਂ ਦੋਨਾਂ ਸੰਸਦਾਂ ਚ ਹੋਊਗਾ ਫੇਰ ਹੀ ਲਾਗੂ ਹੋਊਗਾ, ਪਰ ਸਾਡੇ ਲੋਕਾਂ ਨੇ ਕਿਤੇ ਨਾ ਕਿਤੇ ਨਾ ਜਿਹੜੀ ਇੱਕ ਦਿਮਾਗ ਦੇ ਵਿੱਚ ਲੀਡਰਾਂ ਨੂੰ ਐਂ ਲੱਗਦਾ ਵੀ ਜਿਹੜੇ ਚੁਣੇ ਹੋਏ ਲੀਡਰ ਆ ਉਹ ਸਰਵ ਉੱਚ ਆ ਤੇ ਜਿਹੜੇ ਉਹਨਾਂ ਵੱਲੋਂ ਗਾਂ ਲੀਡਰਾਂ ਵੱਲੋਂ ਲੀਡਰ ਚੁਣੇ ਜਾਂਦੇ ਆ ਰਾਜ ਸਭਾ ਦੇ ਲਈ ਉਹ ਕਿਤੇ ਨਾ ਕਿਤੇ ਦੋਮ ਦਰਜੇ ਦੇ ਆ। ਪਰ ਇਹ ਜਿਹੜਾ ਜਦੋਂ ਸੰਵਿਧਾਨ ਲਿਖਿਆ ਗਿਆ ਸੀ ਖਾਸ ਕਰਕੇ ਜਿਹੜੇ ਕਾਮਨਵੈਲਥ ਕੰਟਰੀਆਂ ਦੇ ਵਿੱਚ ਸੰਵਿਧਾਨ ਤਕਰੀਬਨ ਸਿਮਲਰ ਜੇ ਲਾਗੂ ਹੋਏ ਆ, ਥੋੜਾ ਬਹੁਤਾ ਫਰਕ ਆਸਟ੍ਰੇਲੀਆ ਚ ਵੀ ਉੱਪਰਲਾ ਸਦਨ ਥੱਲਾ ਸਦਨ ਜਿਹੜੇ ਦੋਨੇ ਆ ਜੀ ਸੈਨੇਟਰ ਕਿਹਾ ਜਾਂਦਾ ਉਹਨਾਂ ਨੂੰ ਤੇ ਉਵੇਂ ਉਹ ਜਿਹੜੇ ਮਤੇ ਪਾਏ ਜਾਂਦੇ ਆ ਤੇ ਉਵੇਂ ਮਤੇ ਪਾਸ ਹੁੰਦੇ ਆ, ਪਰ ਥੋੜੀ ਜੀ ਨਾ ਜਿਹੜੇ ਸਿਆਸਤ ਚ ਆ ਰਹੇ ਲੋਕ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਪੂਰਨ ਸੰਵਿਧਾਨ ਤੋਂ ਜਾਣੂ ਨਹੀਂ ਹੁੰਦੇ, ਉਹਨਾਂ ਨੂੰ ਵੀ ਕੱਲੀ ਚੌਧਰ ਦੀ ਭੁੱਖ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਕੁਰਸੀ ਮਿਲ ਜਾਂਦੀ ਆ ਤੇ ਉਦੋਂ ਫਿਰ ਪੁੱਛਦੇ ਆ ਵੀ ਇੰਡੀਆ ਦੇ ਸੰਵਿਧਾਨ ਚ ਲਿਖਿਆ ਕੀ ਆ
ਜੀ,
ਇੱਥੋਂ ਤੱਕ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਸੰਵਿਧਾਨ ਹੈ ਕੀ ਚੀਜ਼ ਤੇ, ਪਰ ਉਹ ਸਿਆਸਤ ਚ ਆ ਜਾਂਦੇ। ਮੈਂ ਬਹੁਤ ਸਾਰੇ ਇਹੋ ਜਿਹੇ ਬੰਦੇ ਗਿਣਾ ਦਿੰਦਾ ਜਿਹਨਾਂ ਨੂੰ ਕੱਖ ਵੀ ਨਹੀਂ ਪਤਾ ਸੰਵਿਧਾਨ ਦੇ ਮਾਮਲੇ ਚ ਤੇ, ਪਰ ਉਹ ਬਣ ਜਾਂਦੇ ਆ ਮਿਨਿਸਟਰ ਬਣ ਜਾਂਦੇ ਆ। ਤੋ ਮੈਨੂੰ ਲੱਗਦਾ ਪਹਿਲੀ ਇਹ ਨਾ ਲੋੜ ਕਰ ਦੇਣੀ ਚਾਹੀਦੀ ਹੈ ਵੀ ਜੇ ਤੁਸੀਂ ਸਿਆਸਤ ਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇੱਕ ਮਿਨੀਮਮ ਜੇ ਆਸਟ੍ਰੇਲੀਆ ਆਉਣ ਲਈ ਜਿਵੇਂ ਆਈਲੈਟਸ ਦੀ ਲੋੜ ਆ ਨਾ, ਮਿਨੀਮਮ ਇੱਕ ਟੈਸਟ ਤਾਂ ਹੋਵੇ ਹੀ ਨਾ ਉਸ ਤੋਂ।
ਜੀ ਬਿਲਕੁਲ। ਤੇ ਆਖਰੀ ਖਬਰ ਜਿਹੜੀ ਆ ਬਰਾੜ ਸਾਹਿਬ ਮੈਂ ਲੈਣਾ ਚਾਹਾਂਗੀ ਕਿ ਇੱਕ ਨਾ ਵੀਡੀਓ ਵਾਇਰਲ ਹੋਈ ਆ ਵਰਦੀ ਦੇ ਵਿੱਚ ਹੈਰੋਇਨ ਪੀਂਦਿਆਂ ਇੱਕ ਜਿਹੜਾ ਹੌਲਦਾਰ ਆ ਉਸ ਨੂੰ ਦਿਖਾਇਆ ਗਿਆ ਉਸ ਵੀਡੀਓ ਦੇ ਵਿੱਚ। ਸੋ ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ ਮੁਖੀ ਧਰੁਵ ਦਹੀਆ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਤੇ ਨਸ਼ੇ ਨੂੰ ਲੈ ਕੇ ਕਹਿੰਦੇ ਪੁਲਿਸ ਮੁਲਾਜ਼ਮਾਂ ਤੇ ਵੀ ਸਖ਼ਤ ਹੁਣ ਨਜ਼ਰ ਜਿਹੜੀ ਆ ਉਹ ਰੱਖੀ ਜਾ ਰਹੀ ਆ ਤੇ ਇਹਦੀ ਮਿਸਾਲ ਕਹਿੰਦੇ ਉਸ ਵੇਲੇ ਸਾਹਮਣੇ ਆਈ ਜਦੋਂ ਬੀਤੇ ਦਿਨੀ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਵਿਖੇ ਤੈਨਾਤ ਇੱਕ ਥਾਣੇਦਾਰ ਤੇ ਇੱਕ ਹੌਲਦਾਰ ਦੀ ਹੈਰੋਇਨ ਪੀਂਦੇ ਦੀ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਚਰਚਿਤ ਹੋਈ। ਸੋ ਇਹਨਾਂ ਦੇ ਵਿੱਚ ਥਾਣੇਦਾਰ ਦਰਸ਼ਨ ਸਿੰਘ ਜੋ ਕਿ ਨਾਕਾ ਸਿਟੀ ਪੱਟੀ ਦੇ ਬੱਸ ਅੱਡੇ ਤੇ ਤੈਨਾਤ ਸੀਗੇ ਤੇ ਇਸ ਵੀਡੀਓ ਚ ਹੈਰੋਇਨ ਪੀ ਰਹੇ ਆ ਤੇ ਦੂਜਾ ਜਿਹੜਾ ਪੁਲਿਸ ਮੁਲਾਜ਼ਮ ਆ ਐਚ ਸੀ ਟਹਿਲ ਸਿੰਘ ਉਕਤ ਥਾਣੇਦਾਰ ਨੂੰ ਹੈਰੋਇਨ ਪਿਆ ਰਿਹਾ ਸੀਗਾ। ਸੋ ਇਹਨਾਂ ਦੋਹਾਂ ਪੁਲਿਸ ਮੁਲਾਜ਼ਮਾਂ ਤੇ ਕਰਵਾਏ ਜਿਹੜੇ 23 ਡੋਪ ਟੈਸਟਾਂ ਦੇ ਵਿੱਚ ਇਹਨਾਂ ਦਾ ਨਤੀਜਾ ਪੋਜ਼ਿਟਿਵ ਪਾਇਆ ਗਿਆ ਆ। ਜੀ
ਦੇਖੋ ਇਹ ਪਹਿਲਾਂ ਵੀ ਵੀਡੀਓ ਜਿਹੜੀਆਂ ਵਾਇਰਲ ਹੋ ਚੁੱਕੀਆਂ ਬਹੁਤ ਥਾਂ ਤੇ, ਪੁਲਿਸ ਵਾਲੇ ਖੁਦ ਨਸ਼ਾ ਲੈਣ ਦੇ ਵਾਇਰਲ ਹੋਏ ਆ ਤੇ ਪੁਲਿਸ ਵਾਲੇ ਵੀ ਅਕਸਰ ਵਰਦੀ ਪਾ ਕੇ, ਅਸੀਂ ਉਹਨਾਂ ਨੂੰ ਐ ਨਾ ਸਮਝੀਏ ਵੀ ਵਰਦੀ ਪਾ ਕੇ ਉਹ ਦੇਵਤੇ ਬਣ ਗਏ ਜਾਂ ਵਰਦੀ ਪਾਉਣ ਤੋਂ ਬਾਅਦ ਉਹ ਤਾਂ ਪਵਿੱਤਰ ਹੋ ਗਏ ਜਾਂ ਉਹਨਾਂ ਨੇ ਤਾਂ ਉਹਨਾਂ ਦੇ ਅੰਦਰ ਵੀ ਉਹੀ ਸ਼ੈਤਾਨ ਆ, ਉਹੀ ਹਵਾਨ ਆ, ਉਹੀ ਇਨਸਾਨ ਆ ਜਿਹੜਾ ਕਿਸੇ ਚ ਇਨਸਾਨ ਹੁੰਦਾ ਉਹਦਾ ਭਾਰੂ ਪੈ ਜਾਂਦਾ, ਕਿਸੇ ਹਵਾਨ ਤੇ ਕਿਸੇ ਚ ਸ਼ੈਤਾਨ ਭਾਰੂ ਪੈ ਜਾਂਦਾ। ਤੋ ਉਹੀ ਚੀਜ਼ਾਂ ਉਹਨਾਂ ਦੇ ਵੀ ਇੱਕ ਵਰਦੀ ਦਾ ਹੀ ਫਰਕ ਹੁੰਦਾ, ਹੋਰ ਦੀ ਵਾਲਾ ਫਰਕ ਹੁੰਦਾ। ਸੋ ਅਸੀਂ ਆਪਦੇ ਕੋਲੋਂ ਹੀ ਉਹ ਜਿਹੜੇ ਅੰਦਾਜ਼ੇ ਤੇ ਔਰੇ ਬਣਾ ਲੈਂਦੇ ਹਾਂ ਵੀ ਨਹੀਂ ਜੇ ਪੁਲਿਸ ਦੀ ਵਰਦੀ ਆ ਤਾਂ ਬਸ ਉਹ ਨਸ਼ਿਆਂ ਦੇ ਖਿਲਾਫ ਹੀ ਆ, ਉਹਨੂੰ ਨਸ਼ਿਆਂ ਨਾਲ ਕੋਈ ਲੱਗਾ ਰਿਹਾ ਨਹੀਂ। ਪੁਲਿਸ ਦੇ ਤਾਂ ਏਡੇ ਏਡੇ ਨਸ਼ਿਆਂ ਦੇ ਗਰੋਹ ਬੈਠੇ ਆ ਜੀ, ਏਡੇ ਏਡੇ ਜਿਹੜੇ ਵਪਾਰੀ ਬੈਠੇ ਆ ਜਿਹੜੇ ਖੁਦ ਨਸ਼ਾ ਵੇਚਦੇ ਆ। ਤੇ ਪਹਿਲਾਂ ਵੀ ਦੇਖੋ ਉਹ ਭੋਲਾ ਜਿਹੜਾ ਜਗਦੀਸ਼ ਭੋਲਾ ਕਿੱਡਾ ਵੱਡਾ ਉਹ ਰਿਹਾ, ਅਰਜਨ ਅਵਾਰਡ ਹੀ ਰਿਹਾ, ਆਫੀਸਰ ਰਿਹਾ, ਤੇ ਕਿੰਨੇ ਵੱਡੇ ਨਸ਼ੇ ਦੀ ਖੇਪ ਨਾਲ ਉਹ ਫੜਿਆ ਗਿਆ, ਫਿਰ ਕਿੱਡੇ ਕਿੱਡੇ ਵੱਡੇ ਉਹਦੇ ਚ ਬੰਦੇ ਸ਼ਾਮਲ ਆ। ਸੋ ਅਸਲ ਚ ਜਿਹੜੇ ਫਿਲਮਾਂ ਦੇ ਵਿੱਚ ਚਿਹਰੇ ਨੀ ਦਿਖਦੇ ਹੁੰਦੇ, ਫਿਲਮਾਂ ਦੇ ਵਿੱਚ ਬੜੇ ਦਿਖਾਇਆ ਜਾਂਦਾ ਵੀ ਬੜਾ ਸਾਫ ਸੁਥਰਾ ਇੱਕ ਕਰੈਕਟਰ ਹੁੰਦਾ ਤੇ ਕਿਸੇ ਨੂੰ ਜੱਜ ਵੀ ਨਹੀਂ ਹੁੰਦੀ ਤੇ ਐਂਡ ਦੇ ਉੱਤੇ ਪਤਾ ਲੱਗਦਾ ਵੀ ਉਹ ਅੰਦਰੋਂ ਕੀ ਸੀ ਤੇ ਅੰਦਰੋਂ ਕਰਦਾ ਕੀ ਸੀਗਾ। ਸੋ ਮੈਨੂੰ ਲੱਗਦਾ ਉਹੀ ਚੀਜ਼ਾਂ ਇੱਥੇ ਆ। ਸੋ ਇਹ ਤਾਂ ਸਾਡੇ ਬਣਾਏ ਹੋਏ ਦਿਮਾਗ ਦੇ ਖਾਕੇ ਹੁੰਦੇ ਆ ਵੀ ਅਸੀਂ ਕਿਸੇ ਨੂੰ ਵਧੀਆ ਬਣਾ ਲੈਂਦੇ ਤੇ ਕਿਸੇ ਨੂੰ ਮਾੜਾ ਬਣਾ ਲੈਂਦੇ
ਜੀ। ਖੈਰ ਖਬਰਾਂ ਜਿਹੜੀਆਂ ਉਹ ਅਸੀਂ ਹੁਣ ਇੱਥੇ ਰੋਕਾਂਗੇ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜ ਚੁੱਕੇ ਨੇ, ਅਸੀਂ ਉਹਨਾਂ ਦੇ ਸੁਨੇਹੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸ਼ਾਮਲ ਕਰੀਏ।
ਜੀ ਬਿਲਕੁਲ ਬਿਲਕੁਲ।
ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਬਣਾਈ ਸੀ ਰਾਜਨਦੀਪ ਸਿੰਘ ਕੈਨਬਰਾ ਹੋਰਾਂ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਇੱਕ ਵਾਰ ਫੇਰ ਤੋਂ। ਪਿੰਦਰ ਬਰਾੜ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਔਰ ਹਾਜ਼ਰੀ ਕਹਿੰਦੇ ਸਾਡੀ ਲਾ ਦਿਓ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹਾਜ਼ਰੀ ਤੁਹਾਡੀ ਲੱਗ ਗਈ ਹੈ। ਜਗਵੀਰ ਸਿਡਨੀ ਆਸਟ੍ਰੇਲੀਆ, ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਦੱਸਿਓ ਜ਼ਰੂਰ, ਖਾਸ ਤੌਰ ਤੇ ਸਿਡਨੀ ਤੇ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਸਾਡੇ ਦੋਸਤ ਰਹਿੰਦੇ ਔਰ ਸਾਨੂੰ ਸੁਣਦੇ ਆ, ਉੱਥੇ ਜਿਹੜੇ ਫਾਇਰ ਦੇ ਕੀ ਇਸ ਵੇਲੇ ਕਿਸ ਤਰ੍ਹਾਂ ਦੇ ਉੱਥੇ ਬਣੇ ਹੋਏ ਹਾਲਾਤ, ਉਹਦੇ ਬਾਰੇ ਆਪਾਂ ਪੁੱਛਿਆ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਨਾਲ ਵੀ ਹੋਰ ਜਾਣਕਾਰੀ ਜਿਹੜੀ ਆ ਇਸ ਸੰਬੰਧ ਵਿੱਚ ਸਾਂਝੀ ਕਰੀਏ। ਪਰ ਤੁਸੀਂ ਜਿੱਥੇ ਕਿੱਥੇ ਵੀ ਬ੍ਰਿਸਬੇਨ ਤੋਂ, ਕੁਇਨਜ਼ਲੈਂਡ ਤੋਂ, ਜਿਸ ਵੀ ਏਰੀਏ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਤੁਸੀਂ ਆਪੋ ਆਪਣੇ ਏਰੀਏ ਦੀ ਜਿਹੜੀ ਅਪਡੇਟ ਆ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਸੋ ਜਗਵੀਰ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਪੈਰਾਮੈਟਾ ਦੇ ਵਿੱਚ ਧੂੰਏ ਦੀ ਜਿਹੜੀ ਪਰਤ ਆ, ਜਿਵੇਂ ਧੂੰਆਂ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਉਹਦੀ ਫੋਟੋ ਵੀ ਉਹਨਾਂ ਨੇ ਖਿੱਚ ਕੇ ਸਾਨੂੰ ਭੇਜੀ ਆ ਔਰ ਇਹਦੇ ਲਈ ਤੁਸੀਂ ਆਪਣਾ ਜਿਹੜਾ ਬਚਾਇਆ ਜ਼ਰੂਰ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ ਔਰ ਆਪਣੇ ਆਲੇ ਦੁਆਲੇ ਨੂੰ ਜ਼ਰੂਰ ਧਿਆਨ ਚ ਰੱਖੋ। ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹਦੇ ਲਈ ਸਾਨੂੰ ਬੜਾ ਅਵੇਅਰ ਰਹਿਣ ਦੀ ਲੋੜ ਹੈ ਤੇ ਇਸ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਘੁੰਮਣ ਸਾਹਿਬ। ਸੋ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਜੀ, ਤੁਸੀਂ ਬਿਲਕੁਲ ਠੀਕ ਆ, ਸਮੇਂ ਨਾਲ ਸਭ ਠੀਕ ਹੈ। ਦੁੱਧ ਨੂੰ ਇੱਕ ਵਾਰ ਜਾਗ ਲੱਗ ਜਾਵੇ ਤਾਂ ਦਹੀਂ ਬਣ ਜਾਏਗਾ, ਮੱਖਣ ਘਿਓ ਬਣ ਜਾਏਗਾ, ਦੁੱਧ ਨਹੀਂ ਰਹਿਣਾ। ਤੇ ਨਾਲ ਹੀ ਨਾਲ ਕਹਿ ਰਹੇ ਨੇ ਕਿ ਦਾਤਰੀ ਨੂੰ ਕਹਿੰਦੇ ਇੱਕ ਪਾਸੇ ਦਿੰਦੇ ਆ ਪਰ ਦੁਨੀਆਂ ਦੇ ਦੋਨੋਂ ਪਾਸੇ ਦਿੰਦੇ ਆ। ਜੀ
ਜੀ ਬਿਲਕੁਲ ਜੀ, ਮਿਹਰਬਾਨੀ ਕਮਲ ਸਾਹਿਬ
ਜੀ। ਇਸ ਤੋਂ ਬਾਅਦ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਨਵ ਹੋਰਾਂ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਤਾਂ ਆਪਾਂ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਨਵ ਜੀ, ਔਰ ਇਹਨਾਂ ਨੇ ਕਿਹਾ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ, ਆਰਗਨ ਡੋਨੇਸ਼ਨ ਦੇ ਅੰਕੜੇ ਸੁਣ ਕੇ ਕਹਿੰਦੇ ਬਹੁਤ ਅਫਸੋਸ ਹੋਇਆ।
ਨਹੀਂ ਜੀ, ਹੁਣ ਜਿਹੜਾ ਆਪਾਂ ਤਾਨਾ ਮਾਰਿਆ ਸੀ ਉਹ ਤਾਨੇ ਦਾ ਅਸਰ ਆ ਰਿਹਾ ਜੀ ਤੇ ਹੁਣ ਅੰਕੜੇ ਵੱਧ ਰਹੇ ਆ, ਖੇਤੀ ਅਸੀਂ ਨਵੇਂ ਅੰਕੜਿਆਂ ਨਾਲ ਹਾਜ਼ਰ ਹੋਵਾਂਗੇ
ਜੀ। ਔਰ ਇਸ ਤੋਂ ਵੀ ਪਹਿਲਾਂ ਸਾਡੇ ਨਾਲ ਸਾਂਝ ਬਣਾਈ ਸੀ ਜਗਤਾਰ ਗਿੱਲ ਟੂ ਡਿੱਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ, ਔਰ ਉਹਨਾਂ ਨੇ ਬਹੁਤ ਖੂਬਸੂਰਤ ਇੱਕ ਵਿਚਾਰ ਵੀ ਭੇਜਿਆ ਸੀ, ਵਿਚਾਰ ਸਾਂਝਾ ਕਰਦੀਆਂ। ਪਹਿਲਾਂ ਕਹਿੰਦੇ ਮੁਸੀਬਤ ਕਦੇ ਵੀ ਇਨਸਾਨ ਨੂੰ ਖਤਮ ਕਰਨ ਲਈ ਨਹੀਂ ਆਉਂਦੀ, ਕਈ ਵਾਰ ਮੁਸੀਬਤ ਤੁਹਾਡੀ ਸਹਿਣਸ਼ੀਲਤਾ ਤੇ ਮੁਸੀਬਤਾਂ ਨਾਲ ਲੜਨ ਦੀ ਤਾਕਤ ਨੂੰ ਪਰਖਣ ਦੀ ਘੜੀ ਵੀ ਹੁੰਦੀ ਹੈ। ਸ਼ੁਭ ਸਵੇਰ ਦੋਸਤੋ, ਬਿਲਕੁਲ ਜੀ, ਕਿਆ ਬਾਤ ਹੈ। ਔਰ ਅਸਲ ਦੇ ਵਿੱਚ ਜੇ ਇਸ ਨਜ਼ਰੀਏ ਦੇ ਨਾਲ ਮੁਸੀਬਤਾਂ ਦੇ ਨਾਲ ਨਜਿੱਠਿਆ ਜਾਵੇ ਤਾਂ ਵਾਕਈ ਤੁਸੀਂ ਉਹਦੇ ਵਿੱਚੋਂ ਬਹੁਤ ਲਿਸ਼ਕ ਪੁਸ਼ਕ ਕੇ ਬਾਹਰ ਆਉਂਦੇ ਹੋ, ਇਹ ਜ਼ਰੂਰ ਇੱਕ ਪੱਖ ਹੁੰਦਾ। ਸੋ ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਤੁਹਾਡਾ ਮੈਸੇਜ ਵੀ ਮੈਂ ਸ਼ਾਮਲ ਕਰਦੀ ਹਾਂ, ਧੰਨਵਾਦ ਵਿਚਾਰ ਦੇ ਲਈ। ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ 'ਚ ਕਹਿੰਦੇ ਹੁਣ ਤੱਕ ਡੇਰਿਆਂ ਦੀ ਪ੍ਰਥਾ ਆਮ ਚੱਲਦੀ ਰਹੀ ਹੈ, ਪਿਛਲੇ ਦਿਨੀ ਡੇਰਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ, ਸਰਕਾਰਾਂ ਵੱਲੋਂ ਕਹਿ ਦਈਏ ਤਾਂ ਜਾਂ ਜਨਤਾ ਜਾਗਰੂਕ ਹੋ ਰਹੀ ਹੈ ਕਿ ਇਸ ਡੇਰਾ ਪ੍ਰਥਾ ਦਾ ਸਮਾਜ ਨੂੰ ਵਧੀਆ ਬਣਾਉਣ 'ਚ ਕੋਈ ਯੋਗਦਾਨ ਹੈ ਜਾਂ ਸਰਕਾਰ ਨੂੰ ਕੋਈ ਕਾਨੂੰਨ ਇਸ ਬਾਰੇ ਲੈ ਕੇ ਆਉਣਾ ਚਾਹੀਦਾ। ਸਰਸੇ ਵਾਲੇ ਤੇ ਡੇਰਾ ਬਿਆਸ ਨੂੰ ਵੀ ਕਚਹਿਰੀ ਵਿੱਚ ਖੜਾ ਕੀਤਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ? ਤੇ ਇੱਕ ਬਾਬਾ ਰਾਮਦੇਵ ਨੇ ਨੀਵੀਆਂ ਜਾਤੀਆਂ ਨੂੰ ਅੱਤਵਾਦੀ ਕਿਹਾ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜੀ ਬਰਾੜ ਸਾਹਿਬ,
ਦੇਖੋ ਬਾਬਾ ਰਾਮਦੇਵ ਤਾਂ ਕੁਛ ਵੀ ਬੋਲ ਸਕਦਾ, ਕੁਛ ਵੀ ਕਹੀ ਜਾਵੇ, ਉਹ ਤਾਂ ਇੱਕ ਬਿਜ਼ਨਸਮੈਨ ਵਪਾਰੀ ਆ ਜੀ, ਉਹ ਦਾੜੀ ਵਾਲਾ ਸੇਠ ਆ, ਹੋਰ ਕੋਈ ਫਰਕ ਨਹੀਂ ਪਿਆ ਉਹਦੇ ਚ, ਫਰਕ ਚ ਉਹ ਸਵੇਰੇ ਬਦਲ ਜੂਗਾ, ਉਹ ਤਾਂ ਕੁਛ ਵੀ ਕਰ ਸਕਦਾ। ਜਿਹੜਾ ਬੰਦਾ ਆਪਦੀ ਜਾਨ ਬਚਾਉਣ ਲਈ ਸਾੜੀ ਬੰਨ ਸਕਦਾ, ਉਦੋਂ ਤੁਸੀਂ ਉਸ ਬੰਦੇ ਦੀ ਗੱਲ ਕਰਕੇ ਆਪਾਂ ਤਾਂ ਆਪਦਾ ਮੂੰਹ ਖਰਾਬ ਕਰਨਾ, ਤੇ ਉਹ ਇਸ ਟਾਈਮ ਜੋ ਚੀਜ਼ਾਂ ਪਰੋਸ ਰਿਹਾ ਜਾਂ ਵੇਚ ਰਿਹਾ ਉਹ ਲੋਕਾਂ ਨੂੰ ਕਹਿ ਰਿਹਾ ਵੀ ਮੈਂ ਸ਼ੁੱਧਤਾ ਦੇ ਰਿਹਾ, ਪਰ ਸ਼ੁੱਧਤਾ ਨਾਲ ਵੀ ਕੋਈ ਚੀਜ਼ ਨੀ, ਹਰ ਚੀਜ਼ ਦੇ ਵਿੱਚ ਧੋਖਾ ਠੱਗੀ ਤੇ ਫਰੇਬ ਆ, ਬਸ ਫਰਕ ਉਹ ਫਰਕ ਪੈ ਗਿਆ ਵੀ ਅੱਗੇ ਗੋਰੇ ਲਟੇਰੇ ਸੀ ਤੇ ਹੁਣ ਇਹ ਲਟੇਰਾ, ਹੋਰ ਕੁਛ ਨੀ ਹੈ। ਰਾਮਦੇਵ ਦੀ ਤਾਂ ਇੰਨੀ ਕੁ ਕਹਾਣੀ ਆ ਤੇ ਉਹ ਅਸੀਂ ਦੇਖ ਵੀ ਚੁੱਕੇ ਹਾਂ, ਹੁਣ ਤੱਕ ਸਾਨੂੰ ਸਮਝ ਲੈਣਾ ਚਾਹੀਦਾ ਜੋ ਉਹਦੀ ਪਾਵਰ ਸੀ, ਜੋ ਉਹਦੇ ਚ ਕਲਾ ਸੀ ਉਹ ਸੀ ਯੋਗ, ਜਿਹੜੀ ਯੋਗ ਉਹਨੇ ਸ਼ੁਰੂਆਤ ਕੀਤੀ ਸੀ, ਜੋ ਉਹਨੇ ਉਸ ਨੂੰ ਯੋਗ ਨਾਲ ਸਰੀਰਕ ਕਸਰਤ ਨਾਲ ਬੰਦੇ ਨੂੰ ਫਿੱਟ ਕਰਨ ਦੀਆਂ ਜਿਹੜੀਆਂ ਗੱਲਾਂ ਕਹੀਆਂ ਸੀ, ਯੋਗ ਭਜਾਵੇ ਰੋਗ ਕਿਹਾ ਸੀ, ਉਹਨੇ ਰੋਗ ਭਜਾਉਣ ਦੇ ਲਈ ਦਵਾਈਆਂ ਤੇ ਉਹ ਚੀਜ਼ਾਂ ਸ਼ੁਰੂ ਕਰਕੇ ਆਪਦੀ ਮੈਂਟੈਲਿਟੀ ਦੱਸਤੀ, ਉਹ ਤਾਂ ਉਸਨੂੰ ਮਗਰ ਲਾਉਣ ਦਾ ਇੱਕ ਤਰੀਕਾ ਸੀ। ਅੱਜ ਵੀ ਉਸ ਬਾਬਾ ਰਾਮਦੇਵ ਨੂੰ ਸਲਾਮ ਆ ਜਿਹੜਾ ਯੋਗ ਗੁਰੂ ਆ ਤੇ ਯੋਗ ਕਰਦਾ ਸੀ ਤੇ ਲੋਕਾਂ ਨੂੰ ਯੋਗ ਵਾਲੇ ਪਾਸੇ ਲਾਉਂਦਾ ਸੀ, ਹੁਣ ਦੇ ਜਿਹੜੇ ਰਾਮਦੇਵ ਨੂੰ ਸਿਆਸੀ ਰਾਮਦੇਵ ਨੂੰ ਵਪਾਰੀ ਰਾਮਦੇਵ ਨੂੰ ਅਸੀਂ ਉਹਦੇ ਕਹਿਣ ਵਾਲੀ ਗੱਲ ਆ ਵੀ ਅਸੀਂ ਮੈਥੋਂ ਹੁਣ ਸ਼ਬਦ ਤਾਂ ਭੈੜੇ ਨਿਕਲਦੇ ਆ ਪਰ ਅਸੀਂ ਉਹਨੂੰ ਨਹੀਂ ਟਿੱਚ ਕਰਕੇ ਨੀ ਜਾਣਦੇ ਜੀ ਉਸਨੂੰ ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਕਿਹਾ ਵੀ ਜਿਹੜੇ ਡੇਰੇ ਵਾਲਿਆਂ ਨੂੰ ਕਚਹਿਰੀਆਂ ਚ ਲਿਆਉਣਾ ਚਾਹੀਦਾ ਜਾਂ ਡੇਰੇ ਵਾਲਿਆਂ ਦੇ ਮਾਮਲੇ ਚ ਕਰਨਾ ਚਾਹੀਦਾ, ਦੇਖੋ ਮੁਹਿੰਮਾਂ ਚੱਲਦੀਆਂ ਰਹਿੰਦੀਆਂ ਅੱਗੇ ਪਿੱਛੇ ਚੱਲਦੀਆਂ ਰਹਿੰਦੀਆਂ ਪਰ ਸਿਆਸੀ ਲੋਕ ਆ ਨਾ ਉਹ ਮੁਹਿੰਮਾਂ ਚ ਬਦਲਾਅ ਲਿਆਉਂਦੇ ਆ, ਆਪਦੇ ਹਿਸਾਬ ਨਾਲ ਬਦਲਾਅ ਕਰ ਲੈਂਦੇ ਆ, ਜੇ ਤਾਂ ਉਹਨਾਂ ਨੂੰ ਡੇਰੇ ਖਤਮ ਕਰਨ ਚ ਬੈਨੀਫਿਟ ਲੱਗਦਾ ਤਾਂ ਉਹ ਡੇਰੇ ਖਤਮ ਕਰਦੇ ਆ, ਜੇ ਉਹਨਾਂ ਨੂੰ ਡੇਰੇ ਨੂੰ ਵਧਾਵਾ ਦੇਣ ਚ ਬੈਨੀਫਿਟ ਲੱਗਦਾ ਤਾਂ ਵਧਾਵਾ ਦਿੰਦੇ ਆ, ਆਮ ਜਨਤਾ ਉਹ ਸਿਆਸੀ ਲੋਕਾਂ ਦੇ ਮਗਰ ਹਮੇਸ਼ਾ ਲੱਗਦੀ ਆਈ ਆ ਤੇ ਆਪਦਿਆਂ ਨਾਲ ਹੀ ਦਫੋ ਜਫੀ ਹੁੰਦੀ ਆ ਜਾਂਦੀ ਇਹਨਾਂ ਦੇ ਮਗਰ ਲੱਗ ਕੇ ਆਪਦੇ। ਇੱਕ ਸਿਆਸੀ ਲੀਡਰ ਜਿਹਦਾ ਕੋਈ ਲਾਗਾ ਦੇਗਾ ਨੀ, ਕਿਤੇ ਆਇਆ ਨੀ ਗਿਆ ਨੀ, ਚਾਰ ਵਾਰੀ ਵੋਟਾਂ ਮਿਲੇ ਆ ਗਿਆ ਸਤਿ ਸ੍ਰੀ ਅਕਾਲ ਬੁਲਾ ਲਿਆ, ਉਹਦੇ ਪਿੱਛੇ ਅਸੀਂ ਆਮ ਹੀ ਸਕੇ ਭਰਾ ਆਪਸ ਵਿੱਚ ਹੀ ਥੱਪੜੋ ਥੱਪੜੀ ਹੁੰਦੇ ਦੇਖਦੇ ਆ, ਉਹਦੇ ਪਿੱਛੇ ਉਹਦੀ ਗੱਲ ਪਿੱਛੇ ਇੰਨੀ ਕੁ ਪਾਵਰ ਹੁੰਦੀ ਹੈ ਸਿਆਸੀ ਲੋਕਾਂ ਦੇ ਦਿਮਾਗ ਫੇਰਨ ਦੀ, ਤੁਹਾਡਾ ਦਿਮਾਗ ਇਹ ਤਾਂ ਤੁਸੀਂ ਸੋਚਣਾ ਵੀ ਦਿਮਾਗ ਨੂੰ ਕਿੱਥੇ ਲਾ ਕੇ ਰੱਖਣਾ। ਸੋ ਡੇਰਿਆਂ ਦਾ ਜਿਹੜਾ ਇਹਨਾਂ ਦਾ ਚੱਲ ਰਿਹਾ ਜੀ, ਉਹ ਹੁਣ ਅਸੀਂ ਮੈਂ ਵੀ ਨੇੜੇ ਤੋਂ ਨਿਗਾਹ ਬਣਾ ਕੇ ਰੱਖੀ ਹੋਈ ਆ ਵੀ ਹਨੀਪ੍ਰੀਤ ਦਾ ਬਾਹਰ ਆਉਣਾ ਤੇ ਸਰਸੇ ਵਾਲੇ ਡੇਰੇ ਚ ਫੇਰ ਆਤਿਸ਼ਬਾਜ਼ੀਆਂ ਚੱਲਣੀਆਂ, ਉਹ ਕੋਈ ਚੰਗੇ ਟਾਈਮ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਉਣਗੀਆਂ ਤੇ ਪਰ ਇਲੈਕਸ਼ਨਾਂ ਜਾਂ ਵੋਟਾਂ ਜਿਹੜੀਆਂ ਇਹ ਨਾ ਚਿਰ ਹੁੰਦੀਆਂ ਰਹਿਣਗੀਆਂ, ਉਹਨਾਂ ਚਿਰ ਇਹ ਚੀਜ਼ਾਂ ਵੀ ਵਾਪਰਦੀਆਂ ਹੀ ਰਹਿਣਗੀਆਂ
ਜੀ। ਤੇ ਸੁਨੇਹੇ ਜਿਹੜੇ ਆ ਉਹ ਦੋਸਤੋ ਤੁਹਾਡੇ ਸ਼ਾਮਿਲ ਕਰਦੇ ਰਵਾਂਗੇ ਪ੍ਰੋਗਰਾਮ ਦੌਰਾਨ ਵੀ, ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਆ ਉਹ ਕਰਨੀ ਆ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਅੱਗ ਲੱਗੀ ਹੋਈ ਆ, ਔਰ ਅਸੀਂ ਆਪਣਾ ਜਿਹੜਾ ਬਚਾਵ ਆ ਉਹ ਕਿੱਦਾਂ ਕਰ ਸਕਦੇ ਆ, ਔਰ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਅਸੀਂ ਸੁਚੇਤ ਰਹਿਣਾ ਇਹਦੇ ਬਾਰੇ ਗੱਲਬਾਤ ਕਰਾਂਗੇ। ਔਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਦਾ ਬਰਾੜ ਸਾਹਿਬ ਮੈਂਟਲ ਸਟ੍ਰੈਸ ਜਿਹੜਾ ਆ ਉਹ ਫੈਲਿਆ ਹੋਇਆ, ਔਰ ਪਿਛਲੇ ਕੁਛ ਦਿਨਾਂ ਤੋਂ ਕਹਿ ਲਓ ਜਾਂ ਫਿਰ ਅਸੀਂ ਪਿਛਲੇ ਸਾਲਾਂ ਤੋਂ ਵੀ ਬਹੁਤ ਵਾਰ ਅਸੀਂ ਦੇਖਦੇ ਆ ਰਹੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਆ ਉਹ ਆਮ ਦੇਖਣ ਦੇ ਵਿੱਚ ਪੜ੍ਹਨ ਦੇ ਵਿੱਚ ਆਉਂਦੀਆਂ ਕਿ ਜਿਹੜੇ ਨੌਜਵਾਨ ਆ ਬੜੀ ਯੰਗ ਏਜ ਦੇ ਵਿੱਚ ਮੈਂਟਲ ਸਟ੍ਰੈਸ ਦਾ ਸ਼ਿਕਾਰ ਹੋ ਰਹੇ ਆ ਹਨਾ, ਔਰ ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਕੁਛ ਜਿਹੜੀਆਂ ਮੌਤਾਂ ਆ ਉਹ ਹੋਈਆਂ ਆ, ਔਰ ਕੁਛ ਜਿਹੜੇ ਆ ਐਕਸੀਡੈਂਟ ਹੋਏ ਰੋਡ ਐਕਸੀਡੈਂਟ ਹੋਏ ਉਹਨਾਂ ਦੇ ਪਿੱਛੇ ਵੀ ਕਿਹਾ ਇਹ ਜਾ ਰਿਹਾ ਆ ਕਿ ਉਹ ਲੋਕ ਜਿਹੜੇ ਸੀ ਅਸਲ ਦੇ ਵਿੱਚ ਦਿਮਾਗੀ ਤੌਰ ਤੇ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ ਔਰ ਇਸ ਕਰਕੇ ਉਹ ਇਸ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੋਏ ਆ। ਸੋ ਇਹਦੇ ਬਾਬਤ ਵੀ ਜ਼ਰੂਰ ਜਿਹੜੀ ਗੱਲ ਆ ਉਹ ਕਰਨੀ ਬਣਦੀ ਆ ਕਿ ਇਸ ਤਰ੍ਹਾਂ ਦਾ ਕੀ ਇਹੋ ਜਿਹਾ ਹੋ ਰਿਹਾ ਜਿਹਦੇ ਕਾਰਨ ਇੰਨੀ ਘੱਟ ਏਜ ਦੇ ਵਿੱਚ ਇੰਨੀ ਯੰਗ ਏਜ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹ ਮੌਤ ਦਾ ਸ਼ਿਕਾਰ ਹੋ ਰਹੇ ਆ, ਚਾਹੇ ਉਹਨਾਂ ਦੇ ਵਿੱਚ ਖੁਦਕੁਸ਼ੀਆਂ ਸ਼ਾਮਲ ਨੇ, ਚਾਹੇ ਉਹ ਰੋਡ ਐਕਸੀਡੈਂਟ ਸ਼ਾਮਲ ਨੇ, ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਉਹ ਇਸ ਪਾਸੇ ਵੱਲ ਵੱਧ ਰਿਹਾ ਜਾਂ ਇਸ ਦਾ ਸ਼ਿਕਾਰ ਹੋ ਰਹੇ ਆ।
ਜੀ ਜੀ ਬਿਲਕੁਲ, ਇੱਕ ਬਹੁਤ ਸੋਚਣ ਵਾਲੀ ਗੱਲ ਆ, ਪਰ ਕਾਰਨ ਇਹੀ ਹੈ ਜੀ ਐਕਸਪੈਕਟੇਸ਼ਨਾਂ ਪੇਰੈਂਟਸ ਉਹਦਾ ਆਲਾ ਦੁਆਲਾ ਬਹੁਤ ਵੱਡੀਆਂ ਰੱਖ ਕੇ ਤੇ ਬਹੁਤ ਵੱਡੀ ਸਟ੍ਰੈਸ ਜਿਹੜੀ ਖੜੀ ਕਰ ਦਿੰਦੇ ਆ, ਉਹੀ ਸਟ੍ਰੈਸ ਆ ਜੀ ਜਿਹੜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਚਾਰਸ਼ ਕਰੇ ਉਹ ਪ੍ਰੈਸ਼ਰ ਨਾਲ ਬੰਦੇ ਨੂੰ ਫਿਰ ਕੰਪੀਟੀਸ਼ਨ ਜੋ ਖੜ ਨਹੀਂ ਪਾਉਂਦਾ ਤਾਂ ਫਿਰ ਉਹ ਕੋਈ ਬਿਮਾਰੀਆਂ ਨਾਲ ਜਾਂ ਉਹ ਫਿਰ ਆਤਮ ਹੱਤਿਆ ਦਾ ਬਣਦੀਆਂ ਜਾਂ ਹੋਰ ਬਹੁਤ ਸਾਰੇ ਕਾਰਨ ਬਣ ਜਾਂਦੇ ਆ। ਸੋ ਮੈਨੂੰ ਲੱਗਦਾ ਵੀ ਥੋੜਾ ਜਿਹਾ ਜਿਹੜਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਇੱਕ ਕਲਚਰ ਦੇਖਿਆ ਕਿ ਬੱਚੇ ਤੇ ਪ੍ਰੈਸ਼ਰ ਨਹੀਂ ਪਾਉਂਦੇ, ਉਵੇਂ ਸਾਨੂੰ ਉਹ ਜਿਹਾ ਮਾਹੌਲ ਕ੍ਰੀਏਟ ਕਰਨਾ ਪੈਣਾ ਕਿ ਬੱਚੇ ਦਾ ਜਿਹੜਾ ਆਪਦੀ ਟੈਲੈਂਟ ਆ ਉਹ ਬਾਹਰ ਨਿਕਲ ਕੇ ਆਵੇ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਇਸ ਤੋਂ ਇਲਾਵਾ ਜਾਣ ਤੋਂ ਪਹਿਲਾਂ ਕੋਈ ਹੋਰ ਸੁੱਖ ਸੁਨੇਹਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ ਮੋਹਣ ਤਾਂ ਇਹੀ ਹੈ ਜੀ ਜਿੰਦਾਬਾਦ ਰਹੋ ਆਬਾਦ ਰਹੋ ਤੇ ਅਸੀਂ ਜਿਹੜਾ ਜਿੰਨੀਆਂ ਕੁ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਜਿੰਨੀਆਂ ਕੁ ਅਸੀਂ ਕੋਸ਼ਿਸ਼ ਕਰਦੇ ਹੁੰਦੇ ਉਹਦੇ ਚ ਸਾਡਾ ਪਰਸਨਲ ਨਿੱਜੀ ਤੌਰ ਦੇ ਉੱਤੇ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ, ਪਰ ਹਾਂ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਕਈ ਵਾਰੀ ਆਪਦਾ ਦੁੱਖੜਾ ਰੋ ਜਾਈਦਾ ਵਿੱਚ ਵੀ ਤੇ ਉਹ ਮਾਫ਼ੀ ਚਾਹੁੰਦੇ ਹਾਂ ਜੇ ਕਿਸੇ ਨੂੰ ਚੰਗਾ ਨਾ ਲੱਗੇ ਤਾਂ ਮੇਰੇ ਉਹ ਸ਼ਬਦ ਵਾਪਸ ਕਰ ਦਿਆ ਕਰੋ, ਜਿਹੜੇ ਤੁਹਾਨੂੰ ਚੰਗੇ ਲੱਗੇ ਉਹ ਰੱਖ ਲਿਆ ਕਰੋ ਜੀ ਤੇ ਨਾਲ ਜ਼ਰੂਰ ਮੈਨੂੰ ਜ਼ਰੂਰ ਦੱਸ ਲਿਆ ਕਰੋ ਆਪਾਂ ਗਾਂਹ ਤੋਂ ਤੰਗ ਇਹੋ ਜਿਹੀ ਗਲਤੀ ਨਾ ਕਰੀਏ, ਕਿਉਂਕਿ ਅਸੀਂ ਜੇ ਲੋਕਾਂ ਨੂੰ ਰੋਕਦੇ ਹਾਂ ਗਲਤੀਆਂ ਕਰਨ ਤੋਂ ਤਾਂ ਆਪ ਵੀ ਨਹੀਂ ਕਰਨੀ ਚਾਹੁੰਦੇ, ਇੰਨੇ ਸ਼ਬਦਾਂ ਨਾਲ ਜਾਂਚ ਦੇ ਜੀ ਤੇ ਤੁਸੀਂ ਜਾਰੀ ਰੱਖੋ ਪ੍ਰੋਗਰਾਮ।
ਜੀ ਬਹੁਤ ਬਹੁਤ ਧੰਨਵਾਦ ਬ੍ਰਾਟ ਸਾਹਿਬ,
ਮਿਹਰਬਾਨੀ
ਜੀ। ਦੋਸਤੋ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਖਤਮ ਕਰਦੇ ਆ, ਔਰ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਫੇਰ ਜੁੜਨਾ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਹੀ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨੀ ਆ ਕਿ ਫਾਇਰ ਸੇਫਟੀ ਜਿਹੜੀ ਆ ਉਹ ਕਿਵੇਂ ਔਰ ਕਿਉਂ ਜ਼ਰੂਰੀ ਆ, ਔਰ ਉਹਦੇ ਲਈ ਸਾਨੂੰ ਕੀ ਪ੍ਰਬੰਧ ਜਿਹੜੇ ਆ ਪਹਿਲਾਂ ਕਰਕੇ ਰੱਖਣੇ ਚਾਹੀਦੇ ਆ, ਪਰ ਉਹਦੇ ਨਾਲ ਹੀ ਅਸੀਂ ਜਿਹੜੀ ਅਪਡੇਟ ਆ ਉਹ ਵੀ ਜ਼ਰੂਰ ਦੇਵਾਂਗੇ। ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜੀਆਂ ਇਸ ਵੇਲੇ ਅੱਗਾਂ ਲੱਗੀਆਂ ਹੋਈਆਂ ਉਹਦੇ ਬਾਰੇ ਚ ਸਾਡੇ ਨਾਲ ਕੁਛ ਦੋਸਤ ਵੀ ਬਣੇ ਹੋਏ ਆ ਔਰ ਉਹ ਵੀ ਸਾਨੂੰ ਉੱਥੋਂ ਦੀ ਜਾਣਕਾਰੀ ਜਿਹੜੀ ਆ ਉਹ ਭੇਜ ਰਹੇ ਆ। ਖੈਰ ਅਰਦਾਸ ਇਹੀ ਕਰਦੇ ਆ ਕਿ ਜਿੱਥੇ ਜਿੱਥੇ ਵੀ ਇਹ ਕੁਦਰਤੀ ਬਿਪਤਾ ਜਿਹੜੀ ਆ ਉਹ ਪਈ ਆ ਉੱਥੇ ਰਹਿਣ ਵਾਲੇ ਜਿਹੜੇ ਬਸ਼ਿੰਦੇ ਆ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਸਲਾਮਤ ਰਹਿਣ ਔਰ ਇਹ ਜਿਹੜੀਆਂ ਅੱਗਾਂ ਇਹਨਾਂ ਦੇ ਉੱਤੇ ਜਲਦੀ ਹੀ ਕਾਬੂ ਪਾਇਆ ਜਾ ਸਕੇ। ਸੋ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਬਣੇ।
इस प्रोग्राम नु स्पॉन्सर करने लिए संपर्क करो accounts@harmanradio.com या विजिट करो साडी वेबसाइट harmanradio.com।
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, maine is party mein na lehenga hi dalna hai.
Oho, ab ye wish kahan se puri karun? Yahan pe kahan milenge kids fashion clothing?
Le, bas enni ji wish. Chalo phir chalde hain HK Kids.
HK Kids, huge range of kids traditional and western wear. Badhiya quality te kifayati daman vich, kise bhi size de, kise bhi design किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK Kids
जो कि डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
HK हरमन रेडियो एक बार फिर लेके आ रहा है प्रोग्राम माइग्रेशन मैटर्स विद वीजा एड इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
रोटी हजम नहीं होंगी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी की सीधी खेतों चो मिल च लाई जाती ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ ਜਿਹੜਾ ਕਿ ਆਪਣੇ ਆਪਣੇ ਪ੍ਰੋਗਰਾਮ ਦੇ ਦੁਆਰਾ ਤੁਹਾਡੇ ਲਈ ਸੇਵਾਵਾਂ ਜਿਹੜੀਆਂ ਆਪਣੀਆਂ ਪੇਸ਼ ਕਰਦਾ ਹੈ। ਵੱਖ ਵੱਖ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਰਮਨ ਰੇਡੀਓ ਤੇ ਔਰ ਇਸ ਤੋਂ ਪਹਿਲਾਂ ਤੁਸੀਂ ਇੱਕ ਵਪਾਰਕ ਇਸ਼ਤਿਹਾਰ ਸੁਣਿਆ। ਉਹ ਇਸ਼ਤਿਹਾਰ ਜਿਹੜਾ ਸਾਡੇ ਸਪੋਂਸਰਸ ਦਾ ਸਾਡੇ ਸਹਿਯੋਗੀਆਂ ਦਾ ਔਰ ਇਹ ਸਪੋਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ ਔਰ ਅਸੀਂ ਇੱਕ ਵਾਰ ਫੇਰ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਸਪੋਂਸਰਸ ਦੇ ਆਪਣੇ ਸਾਰੇ ਸਹਿਯੋਗੀਆਂ ਦੇ ਤੇ ਇਸ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਔਰ ਸਾਡੇ ਨਾਲ ਕੁਝ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ। ਜੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਨੇ ਸਾਂਝ ਬਣਾਈ ਹੈ ਔਰ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਅਮਰਦੀਪ ਔਰ ਮਿੰਟੂ ਭਾਜੀ ਨੂੰ। ਕਹਿੰਦੇ ਮਿੰਟੂ ਬਰਾੜ ਜੀ ਤਾਂ ਜਾ ਚੁੱਕੇ ਨੇ ਪਰ ਉਹਨਾਂ ਦੀ ਸਤਿ ਸ੍ਰੀ ਅਕਾਲ ਜ਼ਰੂਰ ਤੁਹਾਡੇ ਤੱਕ ਪਹੁੰਚ ਉਹਨਾਂ ਤੱਕ ਪਹੁੰਚ ਗਈ ਹੋਣੀ ਹੈ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੀਸ਼ ਜੀ ਸਾਡੇ ਵੱਲੋਂ ਤੇ ਬਾਕੀ ਕਹਿੰਦੇ ਜੀ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ। ਬਿਲਕੁਲ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੇ ਕਹਿੰਦੇ ਮੈਂ ਅੱਜ ਨਾਰਥ ਸਿਡਨੀ ਮੋਨਵੇਲ ਸਾਈਡ ਆਇਆ ਆ ਜੀ ਔਰ ਟਰੱਕ ਲੈ ਕੇ ਤੇ ਇੱਥੇ ਸਾਰੇ ਪਾਸੇ ਕਹਿੰਦੇ ਧੂੰਆਂ ਹੀ ਧੂੰਆਂ ਹੋਇਆ ਹੈ ਔਰ ਬੁਸ਼ ਫਾਇਰ ਕਰਕੇ ਰੱਬ ਖੈਰ ਕਰੇ ਅਰਦਾਸ ਕਰਦਾ। ਬਿਲਕੁਲ ਜੀ, ਔਰ ਜਿਵੇਂ ਕਿ ਮੈਂ ਪਹਿਲਾਂ ਵੀ ਦੋਸਤਾਂ ਨੂੰ ਇੱਕ ਬੇਨਤੀ ਕੀਤੀ ਸੀ, ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ। ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਸਿਡਨੀ ਦਾ ਮੋਨਾਵੇਲ ਜਿਹੜਾ ਇਲਾਕਾ ਆ ਉੱਥੇ ਤੁਸੀਂ ਇਸ ਵੇਲੇ ਹੋ ਔਰ ਉੱਥੇ ਵੀ ਧੂੰਆਂ ਬਣਿਆ ਹੋਇਆ ਆ ਔਰ ਧੂੰਏ ਦੇ ਨਾਲ ਨਾਲ ਜਿਹੜੀ ਜ਼ਿਆਦਾ ਅਹਿਤਿਆਤ ਰੱਖਣ ਵਾਲੀ ਗੱਲ ਉਹ ਇਹ ਹੈ ਕਿ ਜਦੋਂ ਤਾਪਮਾਨ ਜਿਹੜਾ ਆ ਉਹ 30-32 ਡਿਗਰੀ ਪਹਿਲਾਂ ਹੀ ਹੋਇਆ ਹੁੰਦਾ ਔਰ ਉਹਦੇ ਨਾਲ ਜੇਕਰ ਥੋੜੀ ਬਹੁਤੀ ਵੀ ਹਵਾ ਜਿਹੜੀ ਚੱਲਦੀ ਆ ਤਾਂ ਉਹ ਹਾਲਾਤ ਜਿਹੜੇ ਹੋਰ ਜ਼ਿਆਦਾ ਭਿਆਨਕ ਵੀ ਕਰ ਦਿੰਦੀ ਹੈ। ਸੋ ਇਸ ਕਰਕੇ ਜਿਹੜੇ ਵੀ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਸੱਜਣ ਸਾਨੂੰ ਸੁਣ ਰਹੇ ਨੇ ਜਾਂ ਫਿਰ ਸਵੇਰੇ ਪੈਰਾਮੈਟਾ ਤੋਂ ਵੀ ਸਾਨੂੰ ਜਗਵੀਰ ਸਿੰਘ ਹੋਰਾਂ ਨੇ ਉੱਥੋਂ ਦਾ ਜਿਹੜਾ ਮਾਹੌਲ ਸੀ ਦੱਸਿਆ ਸੀ, ਹਾਲਾਤ ਦੱਸੇ ਸੀਗੇ ਔਰ ਉੱਥੇ ਰਹਿਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਲਈ ਅਸੀਂ ਇਹ ਜ਼ਰੂਰ ਕਹਾਂਗੇ ਕਿ ਤੁਸੀਂ ਆਪਣੇ ਆਲੇ ਦੁਆਲੇ ਦਾ ਜ਼ਰੂਰ ਧਿਆਨ ਰੱਖੋ ਔਰ ਫਾਇਰ ਸੇਫਟੀ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਆ ਉਹ ਜ਼ਰੂਰ ਆਪਣੇ ਨੇੜੇ ਰੱਖੋ, ਆਪਣੇ ਘਰਾਂ ਦੇ ਵਿੱਚ ਰੱਖੋ ਤਾਂ ਕਿ ਕੋਈ ਇਹੋ ਜਿਹੀ ਜਿਹੜੀ ਬਿਪਤਾ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਕੋਈ ਇਹੋ ਜਿਹੀ ਬਿਪਤਾ ਨਾ ਆਵੇ। ਪਰ ਜੇਕਰ ਦੂਰ ਦੂਰ ਤੱਕ ਜੇਕਰ ਕੁਛ ਇਹੋ ਜਿਹਾ ਜਿਹੜਾ ਭਿਆਨਕ ਹਾਲਾਤ ਜਿਹੜੇ ਬਣੇ ਹੋਏ ਨੇ ਤਾਂ ਫੇਰ ਸਾਨੂੰ ਆਪਣੇ ਆਪ ਦੇ ਵਿੱਚ ਅਹਿਤਿਆਤ ਜਿਹੜੇ ਆ ਉਹ ਰੱਖਣੇ ਬਹੁਤ ਜ਼ਰੂਰੀ ਹੋ ਜਾਂਦੇ ਆ। ਸੋ ਇਸ ਕਰਕੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਦੋਸਤੋ ਕਿ ਤੁਸੀਂ ਆਪਣੇ ਆਲੇ ਦੁਆਲੇ ਦਾ ਜ਼ਰੂਰ ਧਿਆਨ ਰੱਖੋ। ਬਾਕੀ ਇਹਦੇ ਸੰਬੰਧ ਵਿੱਚ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਜ਼ਰੂਰ ਕਰਾਂਗੇ। ਇਸ ਦੇ ਨਾਲ ਹੀ ਘੁੰਮਣ ਸਾਹਿਬ ਵੀ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਮਿੰਟੂ ਬਰਾੜ ਜੀ ਔਰ ਭੈਣ ਜੀ ਤੁਸੀਂ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹੋ, ਜਿਹੜੀਆਂ ਖਬਰਾਂ ਸਾਨੂੰ ਸਵੇਰੇ ਪੜ੍ਹਨੀਆਂ ਹੁੰਦੀਆਂ ਉਹ ਅਸੀਂ 3 ਵਜੇ ਸੁਣ ਲੈਂਦੇ ਹਾਂ। ਕਿਆ ਬਾਤ ਹੈ, ਵੈਸੇ ਤਾਂ ਤੁਹਾਨੂੰ ਸੈਲਿਊਟ ਆ ਜੀ, ਤੁਹਾਨੂੰ ਸਲਾਮ ਆ ਕਿ ਤੁਸੀਂ ਇੰਨੇ ਵੱਡੇ ਤੜਕੇ ਉੱਠ ਕੇ ਰੇਡੀਓ ਦੇ ਨਾਲ ਜੁੜਦੇ ਹੋ ਔਰ ਪੰਜਾਬ ਤੋਂ ਇੰਨੇ ਵੱਡੇ ਤੜਕੇ ਉੱਠ ਕੇ ਸਾਡੀਆਂ ਜਿਹੜੀਆਂ ਖਬਰਾਂ ਆ ਉਹ ਵੀ ਸੁਣਦੇ ਹੋ ਔਰ ਸਾਡੇ ਨਾਲ ਆਪਣੇ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਆ ਉਹ ਵੀ ਕਰਦੇ ਹੋ, ਹਨਾ। ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ ਕਰਨਾ ਚਾਹਾਂਗੀ ਤੁਹਾਡਾ ਕਿਉਂਕਿ ਇੰਨੀ ਵੱਡੀ ਤੜਕੇ ਉੱਠ ਕੇ ਸਾਡੇ ਨਾਲ ਜੁੜਨਾ ਔਰ ਹਰਮਨ ਰੇਡੀਓ ਦੇ ਨਾਲ ਇੱਕ ਜਿਹੜੇ ਪਿਆਰ ਦਾ ਪ੍ਰਗਟਾਵਾ ਜਿਹੜਾ ਆ ਉਹ ਜ਼ਰੂਰ ਇਹ ਤੋਂ ਮਿਲਦਾ ਤੇ ਧੰਨਵਾਦ, ਬਹੁਤ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਤੇ ਇਹਦੇ ਨਾਲ ਹੀ ਮੈਂ ਹਰੀਸ਼ ਅਰੋੜਾ ਹੋਰਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਉਹਨਾਂ ਨੇ ਸਾਨੂੰ ਉਸ ਇਲਾਕੇ ਦੀ ਜਿਹੜੀ ਅਪਡੇਟ ਆ ਦਿੱਤੀ ਹੈ ਜਿਸ ਇਲਾਕੇ ਦੇ ਵਿੱਚ ਇਸ ਵੇਲੇ ਉਹ ਕੰਮ ਕਰ ਰਹੇ ਨੇ, ਯਾਨੀ ਕਿ ਟਰੱਕ ਲੈ ਕੇ ਗਏ ਹੋਏ ਨੇ ਤੇ ਅਸੀਂ ਇਹੀ ਤੁਹਾਨੂੰ ਗੁਜ਼ਾਰਿਸ਼ ਕਰਾਂਗੇ, ਇਹੀ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਆਲੇ ਦੁਆਲੇ ਦਾ ਧਿਆਨ ਜ਼ਰੂਰ ਰੱਖੋ। ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਆਪਣੇ ਪਿੱਛੇ ਘਰ ਦੇ ਵਿੱਚ ਵੀ ਥੋੜਾ ਜਿਹਾ ਇਹੋ ਜਿਹਾ ਜਿਹੜਾ ਪ੍ਰਬੰਧ ਆ ਜ਼ਰੂਰ ਕਰਕੇ ਰੱਖੋ। ਜੇਕਰ ਤੁਸੀਂ ਕੰਮ ਕਰਦੇ ਹੋ ਆਲੇ ਦੁਆਲੇ ਦੀਆਂ ਜਿਹੜੀਆਂ ਪਾਰਕਿੰਗਸ ਨੇ ਜਾਂ ਫਿਰ ਜਿੱਥੇ ਵੀ ਤੁਸੀਂ ਇਸ ਵੇਲੇ ਵਿੱਚ ਰਹੇ ਹੋ ਉੱਥੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿਹੜੇ ਅੱਗ ਦੇ ਲਈ ਜ਼ਿੰਮੇਵਾਰ ਜਿਹੜੇ ਠਹਿਰਾਏ ਜਾ ਰਹੇ ਆ ਜਾਂ ਜਿਨ੍ਹਾਂ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਉਹ ਨੌਜਵਾਨ ਨੇ, ਬੜੀ ਹਲਕੀ ਉਮਰ ਦੇ ਨੌਜਵਾਨ ਨੇ ਤੇ ਉਹਨਾਂ ਦੇ ਲਈ ਜਿਹੜੀਆਂ ਇਹੋ ਜਿਹੀਆਂ ਛੋਟੀਆਂ ਮੋਟੀਆਂ ਜਿਹੜੀਆਂ ਸ਼ਰਾਰਤਾਂ ਹੀ ਹੁੰਦੀਆਂ ਪਰ ਉਹ ਸ਼ਰਾਰਤਾਂ ਦੇ ਨਤੀਜੇ ਕੀ ਹੋ ਸਕਦੇ ਆ ਉਹ ਸ਼ਾਇਦ ਉਹਨਾਂ ਨੇ ਅੰਦਾਜ਼ੇ ਵੀ ਨਹੀਂ ਹੁੰਦੇ। ਸੋ ਉਹ ਅੰਦਾਜ਼ਾ ਜਿਹੜਾ ਆ ਉਹ ਉਸ ਏਜ ਦੇ ਵਿੱਚ ਹੋ ਸਕਦਾ ਉਹਨਾਂ ਦੇ ਲਈ ਲਗਾਉਣਾ ਮੁਸ਼ਕਲ ਹੋਵੇ ਪਰ ਸਾਡੇ ਲਈ ਮੁਸ਼ਕਲ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਿਆਂ ਨੂੰ ਵੀ ਜੇਕਰ ਤੁਸੀਂ ਕਿਸੇ ਨੂੰ ਵੇਖਦੇ ਹੋ ਤਾਂ ਉਹਨਾਂ ਨੂੰ ਵੀ ਜ਼ਰੂਰ ਚੁਕੰਨੇ ਕਰੋ ਜਾਂ ਫਿਰ ਉਹਦੇ ਲਈ ਪੁਲਿਸ ਨੂੰ ਜਿਹੜਾ ਚੁਕੰਨੇ ਕੀਤੇ ਜਾਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਤੀਜੇ ਜਿਹੜੇ ਭੁਗਤਣੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦੇ ਔਰ ਭੁਗਤਣੇ ਵੀ ਸਾਨੂੰ ਸਭ ਨੂੰ ਪੈ ਜਾਂਦੇ ਆ ਔਰ ਸ਼ਰਾਰਤ ਕਿਸੇ ਇੱਕ ਦੀ ਹੁੰਦੀ ਹੈ। ਖੈਰ ਇਸ ਟੌਪਿਕ ਦੇ ਉੱਤੇ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਜਿਹੜੀ ਕਰਾਂਗੇ ਔਰ ਫਾਇਰ ਸੇਫਟੀ ਜਿਹੜੇ ਕੰਸਰਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਦੇ ਨਾਲ ਹੀ ਫਾਇਰ ਸੇਫਟੀ ਦੇ ਲਈ ਕੀ ਕੀ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਕਰਨੀਆਂ ਚਾਹੀਦੀਆਂ ਨੇ, ਆਪਣੇ ਆਲੇ ਦੁਆਲੇ ਦਾ ਅਸੀਂ ਧਿਆਨ ਕਿਵੇਂ ਰੱਖਣਾ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਆਰ ਨਾਇਕ ਦੀ ਆਵਾਜ਼ ਦੇ ਵਿੱਚ, ਬੇਬੇ ਪਾਪੂ ਸੁਣਦੇ ਹਾਂ ਗੀਤ। ਗੀਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ ਪਰ ਨਾਲ ਹੀ ਨਾਲ ਸਾਡੇ ਨਾਲ ਆਪਣੇ ਆਪਣੇ ਇਲਾਕੇ ਦੀ ਜਿਹੜੀ ਖਬਰ ਜ਼ਰੂਰ ਸਾਂਝੀ ਕਰਦੇ ਰਹੋ ਤਾਂ ਕਿ ਅਸੀਂ ਜਿਹੜੇ ਆਪਣੇ ਸੁਣਨ ਵਾਲੇ ਆ ਉਹਨਾਂ ਨੂੰ ਆਗਾਹ ਕਰਦੇ ਰਹੀਏ, ਸੁਚੇਤ ਕਰਦੇ ਰਹੀਏ। ਸੁਣਦੇ ਹਾਂ ਜੀ ਗੀਤ ਆਰ ਨਾਇਕ ਦੀ ਆਵਾਜ਼।
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕੂਏ ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਉਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕੋਏ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਵੇਲ ਬਾਪੂ ਨੂੰ ਮਿਲੇ ਨਾ ਹਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਕਮਾਈਆਂ ਹੋਏ ਬੇਬੇ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ ਅੰਮੀ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ ਚਿੱਟਾ ਦਿਨ ਹੀ ਚੜਾਊ ਵੇਖੀ ਰਾਤ ਕਾਲੀ ਤੋਂ ਓਏ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ ਹਾਂ ਔਖਾ ਸੌਖਾ ਜੋੜੇ ਬਾਪੂ ਭੈਣ ਲਈ ਦਾ ਜੋਏ ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ ਆਰਨੇਤ ਦੀ ਕਲਮ ਖੈਰ ਮੰਗਦੀ ਆਰਨੇਤ ਦੀ ਕਲਮ ਖੈਰ ਮੰਗਦੀ ਨਹੀਂ ਤਾਂ ਤੇਰੇ ਨਾਲ ਰੁੱਸ ਜੁਦਵਾ ਟਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਮੈਲਬਨ ਤੋਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਮੈਲਬਨ ਸਿਡਨੀ ਤੇ ਕੈਨਬਰਾ ਦੇ ਸਮੇਂ ਮੁਤਾਬਕ ਸਮਾਂ ਜਿਹੜਾ ਇਸ ਵੇਲੇ ਹੋ ਚੁੱਕਿਆ 9:24 ਦਾ ਤੇ ਗੱਲਬਾਤ ਜਿਵੇਂ ਅਸੀਂ ਕਰ ਰਹੇ ਸੀਗੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਜਿਹੜੇ ਕੁਛ ਸੂਬੇ ਨੇ ਉਹ ਅੱਗ ਦੀ ਬੁਰੀ ਤਰ੍ਹਾਂ ਲਪੇਟ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦੇ ਵਿੱਚੋਂ ਨਿਊ ਸਾਊਥ ਵੇਲਸ ਦੇ ਵਿੱਚ ਹੀ ਇਕੱਲੀ ਗੱਲ ਕੀਤੀ ਜਾਵੇ ਤਾਂ ਲਗਭਗ 50 ਦੇ ਜਿਹੜੇ ਕਰੀਬ ਅੱਗਾਂ ਆ ਉਹ ਲੱਗੀਆਂ ਹੋਈਆਂ ਆ ਜਿਨ੍ਹਾਂ ਦੇ ਵਿੱਚ ਤਕਰੀਬਨ 23 ਅੱਗਾਂ ਜਿਹੜੀਆਂ ਆ ਉਹ ਕਾਬੂ ਦੇ ਵਿੱਚ ਨੇ ਔਰ ਜਿੱਥੇ ਫਾਇਰ ਫਾਈਟਰਸ ਜਿਹੜੇ ਆ ਉਹ ਲਗਾਤਾਰ ਲੱਗੇ ਵੀ ਹੋਏ ਨੇ ਪਰ ਦੱਸਿਆ ਇਹ ਜਾ ਰਿਹਾ ਆ ਕਿ ਅੱਜ ਦਾ ਦਿਨ ਜਿਹੜਾ ਆ ਉਹ ਕਾਫੀ ਜ਼ਿਆਦਾ ਮੁਸ਼ਕਲ ਦਿਨ ਹੋਏਗਾ ਨਿਊ ਸਾਊਥ ਵੇਲਸ ਦੇ ਵਿੱਚ ਫਾਇਰ ਫਾਈਟਰਸ ਦੇ ਲਈ ਵੀ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਕਿਉਂਕਿ ਜਿਹੜਾ ਟੈਂਪਰੇਚਰ ਆ ਉਹ ਵੀ ਜ਼ਿਆਦਾ ਆ ਔਰ ਕੁਛ ਕੁ ਜਿਹੜੀਆਂ ਅੱਗਾਂ ਆ ਉਹਨਾਂ ਨੂੰ ਕਾਬੂ ਕੀਤੇ ਜਾਣ ਦੇ ਲਈ ਵੀ ਬਹੁਤ ਤਰ੍ਹਾਂ ਦੇ ਜਿਹੜੇ ਸਾਧਨ ਆ ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਇਸ ਵੇਲੇ ਕੀਤੀਆਂ ਜਾ ਰਹੀਆਂ ਆ ਤੇ ਇਹਦੇ ਨਾਲ ਹੀ ਕੁਛ ਹੋਰ ਅਪਡੇਟਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਦੱਸਦੇ ਜਾਈਏ ਕਿ ਏਅਰ ਪੋਲਿਊਸ਼ਨ ਜਿਹੜਾ ਆ ਸਿਡਨੀ ਦੇ ਵਿੱਚ ਇਸ ਵੇਲੇ ਫੈਲਿਆ ਹੋਇਆ ਕਿਉਂਕਿ ਧੂੰਆਂ ਜਿਹੜਾ ਆ ਉਹ ਵੱਡੀ ਮਿਕਦਾਰ ਦੇ ਵਿੱਚ ਜਿਹੜੀਆਂ ਬੁਸ਼ ਫਾਇਰਸ ਆਲੇ ਦੁਆਲੇ ਦੇ ਰੀਜਨਸ ਦੇ ਵਿੱਚ ਲੱਗੀਆਂ ਹੋਈਆਂ ਆ ਉਹਨਾਂ ਤੋਂ ਉਹ ਫੈਲ ਚੁੱਕਿਆ ਆ ਔਰ ਉਹਦੇ ਲਈ ਇੱਥੇ ਤੁਹਾਡੇ ਲਈ ਵੀ ਇਹ ਸੁਚੇਤ ਕਰਨ ਵਾਲੀ ਗੱਲ ਹੈ ਕਿ ਤੁਸੀਂ ਜ਼ਰੂਰ ਜਦੋਂ ਵੀ ਬਾਹਰ ਨਿਕਲੋ ਆਪਣੇ ਜਿਹੜੇ ਮਾਸਕ ਆ ਉਹ ਪਾ ਕੇ ਨਿਕਲੋ ਔਰ ਜਿਹੜੇ ਲੋਕ
ਖਾਸ ਤੌਰ ਤੇ ਅਸਥਮਾ ਦੇ ਸ਼ਿਕਾਰ ਨੇ ਹਨਾ, ਉਹ ਘੱਟ ਬਾਹਰ ਨਿਕਲ ਕੇ ਜਿਹੜੇ ਕੰਮ ਕਾਜ ਆ ਉਹ ਘੱਟ ਕਰਨ, ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਦੇ ਉੱਤੇ ਦਾ ਜਿਹੜਾ ਅਸਰ ਆ ਉਹ ਬੁਰਾ ਨਾ ਹੋਵੇ। ਤੇ ਇਹਦੇ ਨਾਲ ਹੀ ਕੁਈਨਜ਼ਲੈਂਡ ਦੀ ਦੋਸਤੋ ਗੱਲ ਕਰੀਏ ਤਾਂ ਕੁਈਨਜ਼ਲੈਂਡ ਦੇ ਵਿੱਚ ਲਗਭਗ 72 ਦੇ ਕਰੀਬ ਜਿਹੜੀਆਂ ਅੱਗਾਂ ਆ ਉਹ ਲੱਗੀਆਂ ਹੋਈਆਂ ਆ, ਔਰ 72 ਦੇ ਵਿੱਚੋਂ ਜਿਹੜੀਆਂ 70 ਅੱਗਾਂ ਜਿਹੜੀਆਂ ਆ ਹਨਾ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਆ, ਔਰ ਦੱਸਿਆ ਇਹ ਜਾ ਰਿਹਾ ਆ ਕਿ ਜਿਹੜਾ ਟੈਂਪਰੇਚਰ ਆ ਉੱਥੇ ਵੀ ਕਾਫੀ ਜ਼ਿਆਦਾ ਹੋਣ ਦੇ ਕਾਰਨ ਉਹ ਜਿਹੜੀਆਂ ਅੱਗਾਂ ਆ ਉਹਨਾਂ ਦੇ ਉੱਤੇ ਥੋੜੀ ਜਿਹੀ ਕਾਬੂ ਪਾਉਣ ਦੇ ਉੱਤੇ ਮੁਸ਼ਕਲ ਆ ਰਹੀ ਆ, ਔਰ ਜਿਹੜਾ ਸਨਸ਼ਾਈਨ ਕੋਸਟ ਆ ਉਸ ਇਲਾਕੇ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਆ, ਔਰ ਇਸ ਕਰਕੇ ਜਿਹੜੇ ਵੀ ਲੋਕ ਉੱਥੇ ਰਹਿੰਦੇ ਆ ਜਿਹੜੇ ਘਰ ਬਾਰ ਆ ਉਹ ਖਾਲੀ ਕਰਵਾ ਲਏ ਗਏ ਆ। ਦੱਸਿਆ ਜਾ ਰਿਹਾ ਕਿ 250 ਦੇ ਕਰੀਬ ਜਿਹੜੇ ਆ ਘਰ ਆ ਉਹ ਖਾਲੀ ਕਰਵਾ ਲਏ ਗਏ ਆ ਸਨਸ਼ਾਈਨ ਕੋਸਟ ਦੇ ਇਲਾਕੇ ਤੋਂ, ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀਆਂ ਅੱਗਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਆ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਤੇ ਤੀਸਰੀ ਸਟੇਟ ਜਿਹੜੀ ਆ ਸਾਊਥ ਆਸਟ੍ਰੇਲੀਆ ਦੀ ਸਟੇਟ ਆ, ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਟੋਟਲ ਸਟੇਟ ਵਾਈਡ ਫਾਇਰ ਬੈਨ ਜਿਹੜਾ ਆ ਉਹ ਇਸ਼ੂ ਕਰ ਦਿੱਤਾ ਗਿਆ ਆ, ਔਰ ਸਾਊਥ ਆਸਟ੍ਰੇਲੀਆ ਦੇ ਕੁਛ ਕੁ ਇਲਾਕਿਆਂ ਦੇ ਵਿੱਚ ਜਿਹੜੀ ਅੱਗ ਲੱਗਣ ਦੀ ਜਿਹੜੀ ਖਬਰ ਹੈ ਉਹ ਆਈ ਹੈ, ਪਰ ਬਹੁਤ ਜ਼ਿਆਦਾ ਭਿਆਨਕ ਅੱਗਾਂ ਦੀ ਗੱਲ ਜਿਹੜੀ ਆ ਉਹ ਨਹੀਂ ਹੈ, ਪਰ ਫਿਰ ਵੀ ਟੈਂਪਰੇਚਰ ਜਿਹੜਾ ਆ ਉਹ ਜ਼ਿਆਦਾ ਵੱਧ ਰਿਹਾ ਆ, 30 ਡਿਗਰੀ ਤੋਂ ਉੱਪਰ ਟੈਂਪਰੇਚਰ ਜਿਹੜਾ ਆ ਉਹ ਜਾਣਾ ਆ, ਔਰ ਦੱਸਿਆ ਇਹ ਜਾ ਰਿਹਾ ਕਿ 42 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਚਲੇ ਜਾਣਾ ਆ ਕੱਲ ਆਉਣ ਵਾਲੇ ਕੱਲ। ਸੋ ਇਸ ਕਰਕੇ ਅੱਗ ਦੇ ਉੱਤੇ ਕਾਬੂ ਪਾਉਣਾ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਹੁੰਦਾ ਜਦੋਂ ਟੈਂਪਰੇਚਰ ਇੰਨਾ ਜ਼ਿਆਦਾ ਹੋਵੇ, ਇਸ ਕਰਕੇ ਸਾਊਥ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਹੀ ਟੋਟਲ ਫਾਇਰ ਬੈਨ ਜਿਹੜਾ ਆ ਉਹ ਕਰ ਦਿੱਤਾ ਗਿਆ ਆ, ਔਰ ਇਹਨਾਂ ਚੀਜ਼ਾਂ ਨੂੰ ਬੜਾ ਧਿਆਨ ਦੇ ਵਿੱਚ ਰੱਖਿਆ ਜਾਣਾ ਜ਼ਰੂਰੀ ਹੁੰਦਾ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਹੋਣ, ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ, ਤੇ ਸਾਡੀ ਜਿਹੜੀ ਛੋਟੀ ਜਿਹੀ ਹੀ ਜਿਹੜੀ ਗਲਤੀ ਆ, ਔਰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਇੱਕ ਛੋਟੀ ਜਿਹੀ ਬੇਧਿਆਨੀ ਜਿਹੜੀ ਆ ਹਨਾ ਕਈ ਵਾਰ ਉਹ ਵੱਡਾ ਕਾਰਨ ਬਣ ਜਾਂਦੀ ਆ ਇਹੋ ਜਿਹੇ ਹਾਦਸਿਆਂ ਦਾ। ਤੇ ਇਸ ਕਰਕੇ ਅੱਜ ਦੀਆਂ ਜਿਹੜੀਆਂ ਅੱਗਾਂ ਦੀ ਖਬਰ ਜਿਹੜੀ ਸਾਡੇ ਤੱਕ ਪਹੁੰਚ ਰਹੀ ਆ ਉਹ ਇਹੀ ਆ ਕਿ ਕੁਈਨਜ਼ਲੈਂਡ, ਨਿਊ ਸਾਊਥ ਵੇਲਸ ਤੇ ਹੁਣ ਸਾਊਥ ਆਸਟ੍ਰੇਲੀਆ ਜਿਹੜਾ ਆ ਉੱਥੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਦੇ ਕਾਰਨ ਔਰ ਵੱਧ ਰਹੇ ਤਾਪਮਾਨ ਦੇ ਕਾਰਨ ਜਿਹੜਾ ਫਾਇਰ ਬੈਨ ਕੀਤਾ ਗਿਆ, ਟੋਟਲ ਫਾਇਰ ਬੈਨ ਕੀਤਾ ਗਿਆ ਆ, ਔਰ ਇਸ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਜਾਣਾ ਚਾਹੀਦਾ ਆ ਕਿ ਜੇਕਰ ਟੋਟਲ ਫਾਇਰ ਬੈਨ ਆ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਆਊਟਡੋਰ ਜਿਹੜਾ ਏਰੀਆ ਆ ਕਿਤੇ ਵੀ ਕੋਈ ਵੀ ਛੋਟੀ ਜਿਹੀ ਜਿਹੜੀ ਅੱਗ ਆ ਉਹ ਨਹੀਂ ਬਾਲ ਸਕਦੇ ਹਨਾ, ਔਰ ਜਿਹੜੇ ਇਸ ਸਮੇਂ ਦੌਰਾਨ ਜਿਹੜੇ ਸਾਡੇ ਅਸੀਂ ਬਾਰਬੀਕਿਊ ਕਰਦੇ ਆ ਹਨਾ ਉਹ ਬਿਲਕੁਲ ਹੀ ਬੰਦ ਹੋ ਜਾਂਦੇ ਆ, ਕਿਉਂਕਿ ਬਹੁਤ ਵਾਰ ਤਪਸ਼ ਜਿਹੜੀ ਆ ਮੌਸਮ ਦੇ ਵਿੱਚ ਬਣ ਜਾਣ ਕਾਰਨ ਜਿਹੜੇ ਇਹੋ ਜਿਹੀ ਅੱਗ ਲੱਗਣ ਸਮੇਂ ਜਿਹੜੇ ਉਹਨਾਂ ਨੂੰ ਹਾਲਾਤ ਨੂੰ ਕਾਬੂ ਕਰਨਾ ਜਿਹੜਾ ਆ ਉਹ ਬਹੁਤ ਮੁਸ਼ਕਲ ਹੋ ਜਾਂਦਾ, ਔਰ ਇਹੋ ਜਿਹੀ ਤਪਸ਼ ਦੇ ਵਿੱਚ ਜੇਕਰ ਅਸੀਂ ਬਾਰਬੀਕਿਊ ਕਰਦੇ ਆ ਜਾਂ ਫਿਰ ਕੋਈ ਇਹੋ ਜਿਹੀ ਕਾਰਵਾਈ ਕਰਦੇ ਆ ਤਾਂ ਉਹਦੇ ਨਾਲ ਨੁਕਸਾਨ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਹੁੰਦਾ ਆ। ਸੋ ਫਾਇਰ ਦੇ ਸੰਬੰਧ ਵਿੱਚ ਹੋਰ ਵੀ ਜਿਹੜੀਆਂ ਅਪਡੇਟਸ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਵਾਂਗੇ। ਫਿਲਹਾਲ ਸਾਡੇ ਨਾਲ ਇੱਕ ਵਾਰ ਸਾਂਝ ਬਣਾਈ ਹੈ ਸਾਡੇ ਅਗਲੇ ਦੋਸਤ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ, ਤੇ ਇਹਨਾਂ ਨੇ ਕਿਹਾ ਕਿ ਹਾਂਜੀ ਇਹਨਾਂ ਨੇ ਫਾਇਰ ਦੇ ਬਾਰੇ ਹੀ ਅਪਡੇਟ ਸਾਨੂੰ ਦਿੱਤੀ ਸੀ ਤੇ ਇਸ ਤੋਂ ਬਾਅਦ ਸਾਡੇ ਨਾਲ ਘੁੰਮਣ ਸਾਹਿਬ ਬਣੇ ਨੇ ਦੁਬਾਰਾ, ਤੇ ਕਹਿੰਦੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਗਿਆਨ ਬਹੁਤ ਹੈ, ਮੈਨੂੰ ਤਾਂ ਖੁਸ਼ੀ ਹੈ ਕਿ ਤੁਸੀਂ ਦੂਜੇ ਦੇਸ਼ ਚ ਜਾ ਕੇ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ, ਔਰ ਨਾਲ ਹੀ ਨਾਲ ਕਿਹਾ ਜੀ ਕ੍ਰੋਧ ਦੀ ਅੱਗ ਅੰਦਰ ਸਾੜਦੀ ਹੈ ਤੇ ਬਾਹਰ ਦੀ ਅੱਗ ਮਾਲੀ ਤੇ ਜਾਨੀ ਤੇ ਮਾਲੀ ਨੁਕਸਾਨ ਕਰਦੀ ਹੈ। ਬਿਲਕੁਲ ਜੀ ਬਿਲਕੁਲ ਘੁੰਮਣ ਸਾਹਿਬ, ਜਿਹੜਾ ਕ੍ਰੋਧ ਹੈ ਜਾਂ ਫਿਰ ਗੁੱਸਾ ਆ ਜਾਂ ਫਿਰ ਨਫ਼ਰਤ ਹੈ ਜਾਂ ਫਿਰ ਈਰਖਾ ਆ ਹਨਾ, ਇਹ ਸਾਰੀ ਇਹ ਜਿਹੜੀ ਅੱਗ ਹੈ ਸਾਡੇ ਅੰਦਰੋਂ ਅੰਦਰੀ ਸਾਨੂੰ ਖਤਮ ਕਰ ਦਿੰਦੀ ਹੈ, ਪਰ ਇਹ ਜਿਹੜੀ ਬਾਹਰ ਦੀ ਅੱਗ ਆ ਇਹ ਵਾਕਈ ਇਹ ਸਾਡਾ ਆਲਾ ਦੁਆਲਾ ਸਾਰਾ ਕੁਛ ਹੀ ਖਤਮ ਕਰਦੀ ਆ, ਔਰ ਇਸ ਕਰਕੇ ਸਾਨੂੰ ਬੜੇ ਜਿਹੜੇ ਇਹਦੇ ਲਈ ਅਹਿਤਿਆਤ ਜਿਹੜੇ ਵਰਤਣੇ ਪੈਂਦੇ ਆ। ਔਰ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਨੀ ਆ ਕਿ ਤੁਹਾਡੇ ਨਾਲ ਇਹਨਾਂ ਅਹਿਤਿਆਤਾਂ ਦੇ ਬਾਰੇ ਵੀ ਜਿਹੜੀ ਆ ਗੱਲਬਾਤ ਅਸੀਂ ਜ਼ਰੂਰ ਕਰਦੇ ਜਾਈਏ। ਦੋਸਤੋ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਜਦੋਂ ਵੀ ਟੈਂਪਰੇਚਰ ਵੱਧਦਾ ਹੈ, ਆਸਟ੍ਰੇਲੀਆ ਦੀ ਕਿਸੇ ਵੀ ਸਟੇਟ ਦੀ ਗੱਲ ਕਰੀਏ, ਅਸੀਂ ਮੈਲਬਰਨ ਤੋਂ ਪ੍ਰੋਗਰਾਮ ਕਰ ਰਹੇ ਹਾਂ, ਔਰ ਵਿਕਟੋਰੀਆ ਦੇ ਵਿੱਚ ਭਾਵੇਂ ਜਿਹੜਾ ਮੌਸਮ ਆ ਪਿਛਲੇ ਕੁਛ ਦਿਨਾਂ ਤੋਂ ਬੜਾ ਹੀ ਟਿਕਿਆ ਹੋਇਆ ਰਿਹਾ ਹੈ ਔਰ ਠੰਡਾ ਠੰਡਾ ਮੌਸਮ ਰਿਹਾ, ਪਰ ਹੁਣ ਕੁਛ ਦਿਨਾਂ ਤੋਂ ਲਗਾਤਾਰ ਜਿਹੜਾ ਤਾਪਮਾਨ ਆ ਉਹ ਵਧਣਾ ਸ਼ੁਰੂ ਹੋਇਆ, ਪਿਛਲੇ ਕੱਲ ਤੋਂ ਹੀ ਸ਼ੁਰੂ ਹੋਇਆ, ਔਰ ਅੱਜ ਜਿਹੜਾ ਤਾਪਮਾਨ ਆ ਉਹ ਫਿਰ ਵੀ ਸਟੇਬਲ ਹੈ, ਅੱਜ ਦਾ ਤਾਪਮਾਨ ਕੋਈ ਜ਼ਿਆਦਾ ਨਹੀਂ ਹੋਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਲਬਰਨ ਦੇ ਵਿੱਚ ਵਿਕਟੋਰੀਆ ਦੇ ਵਿੱਚ ਵੀ ਜਿਹੜਾ ਤਾਪਮਾਨ ਆ ਉਹ ਵਧਣਾ ਹੈ ਹਨਾ। ਸੋ ਜਦੋਂ ਵੀ ਇੱਥੇ ਤਾਪਮਾਨ ਵੱਧਦਾ, ਜਦੋਂ ਵੀ ਗਰਮੀ ਆਉਂਦੀ ਆ ਤਾਂ ਗਰਮੀ ਜਿਹੜੀ ਆ ਉਹ ਭਾਵੇਂ ਦੋ ਦਿਨ ਹੀ ਪਵੇ, ਦੋ ਦਿਨਾਂ ਦੀ ਗਰਮੀ ਜਿਹੜੀ ਆ ਉਹ ਆਲੇ ਦੁਆਲੇ ਜਿਹੜਾ ਘਾਹ ਆ ਜਾਂ ਫਿਰ ਦਰਖਤ ਨੇ ਪੱਤੇ ਨੇ ਹਨਾ ਉਹਨਾਂ ਨੂੰ ਸੁਕਾ ਕੇ ਰੱਖ ਦਿੰਦੀ ਆ, ਉਹ ਬਿਲਕੁਲ ਪੁੱਜ ਜਾਂਦੇ ਆ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਛੋਟੀ ਜਿਹੀ ਹੀ ਸਾਡੀ ਕੋਈ ਕੁਤਾਹੀ, ਛੋਟੀ ਜਿਹੀ ਗਲਤੀ ਜਿਹੜੀ ਆ ਉਹ ਕਈ ਵਾਰ ਵੱਡੇ ਹਾਦਸੇ ਨੂੰ ਜਨਮ ਦਿੰਦੀ ਆ। ਸੋ ਇਸ ਕਰਕੇ ਧਿਆਨ ਇਹ ਰੱਖਣਾ ਚਾਹੀਦਾ ਕਿ ਅਸੀਂ ਜੇਕਰ ਸਾਡੇ ਘਰ ਦੇ ਆਲੇ ਦੁਆਲੇ ਕੋਈ ਘਾਹ ਜਿਹੜਾ ਆ ਉਹ ਵਧਿਆ ਹੋਇਆ ਆ ਹਨਾ ਉਸ ਨੂੰ ਕੱਟਿਆ ਜਾਵੇ, ਜੇਕਰ ਪਿੱਛੇ ਸਾਡੇ ਬੈਕਯਾਰਡ ਦੇ ਵਿੱਚ ਦਰਖਤਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਆ ਤਾਂ ਆਲੇ ਦੁਆਲੇ ਪੱਤੇ ਜਿਹੜੇ ਆ ਉਹ ਜ਼ਿਆਦਾ ਡਿੱਗੇ ਹੋਏ ਆ, ਉੱਥੋਂ ਦੀ ਜਿਹੜੀ ਸਫਾਈ ਆ ਉਹ ਜ਼ਰੂਰ ਕੀਤੀ ਜਾਵੇ ਔਰ ਉਹ ਪੱਤੇ ਜਾਂ ਫਿਰ ਜਿਹੜੀਆਂ ਹੋਰ ਟਹਿਣੀਆਂ ਵਗੈਰਾ ਆ ਉਹਨਾਂ ਨੂੰ ਸਾਫ਼ ਕਰਕੇ ਬਿਨ ਦੇ ਵਿੱਚ ਪਾਇਆ ਜਾਵੇ, ਤੇ ਨੇਚਰ ਸਟ੍ਰਿਪ ਦੇ ਉੱਤੇ ਵੀ ਜੇਕਰ ਕਿਸੇ ਤਰ੍ਹਾਂ ਦਾ ਜਿਹੜਾ ਘਾਹ ਆ ਉਹ ਉੱਗਿਆ ਹੋਇਆ ਔਰ ਲੰਬਾ ਹੋ ਚੁੱਕਿਆ ਆ ਉਸ ਨੂੰ ਕੱਟਿਆ ਜਾਣਾ ਜਿਹੜਾ ਆ ਉਹ ਬਹੁਤ ਹੀ ਜ਼ਰੂਰੀ ਆ ਤਾਂ ਕਿ ਕਿਸੇ ਵੀ ਇਸ ਤਰ੍ਹਾਂ ਦੇ ਰਿਸਕ ਤੋਂ ਅਸੀਂ ਆਪਣਾ ਜਿਹੜਾ ਬਚਾਅ ਆ ਉਹ ਪਹਿਲਾਂ ਹੀ ਕਰ ਸਕੀਏ। ਤੇ ਇਹਦੇ ਨਾਲ ਹੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਕੋਸ਼ਿਸ਼ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬਾਰਬੀਕਿਊ ਆ ਉਹ ਘੱਟ ਕੀਤੇ ਜਾਣ। ਖੈਰ ਵਿਕਟੋਰੀਆ ਦੇ ਵਿੱਚ ਅਜੇ ਤੱਕ ਕੋਈ ਇਹੋ ਜਿਹੀ ਵਾਰਨਿੰਗ ਤਾਂ ਨਹੀਂ ਹੈ, ਪਰ ਫਿਰ ਵੀ ਜਦੋਂ ਵੀ ਗਰਮੀ ਸ਼ੁਰੂ ਹੁੰਦੀ ਆ ਤਾਂ ਵਾਰਨਿੰਗ ਇਹ ਜ਼ਰੂਰ ਦਿੱਤੀ ਜਾਂਦੀ ਆ ਵਿਭਾਗ ਵੱਲੋਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਓਪਨ ਫਾਇਰ ਵਾਲਾ ਜਿਹੜਾ ਇਵੈਂਟ ਆ ਉਹ ਨਾ ਕੀਤਾ ਜਾਵੇ ਹਨਾ। ਤੇ ਇਹਦੇ ਨਾਲ ਹੀ ਦੋਸਤੋ ਜਿਹੜੀ ਅਗਲੀ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਜ਼ਰੂਰੀ ਹੈ ਕਿ ਸਾਡੇ ਕੋਲ ਜਿਹੜੀਆਂ ਫਾਇਰ ਨੂੰ ਕੰਟਰੋਲ ਕਰਨ ਦੇ ਲਈ ਕੁਛ ਕੁ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ, ਇਕਵਿਪਮੈਂਟਸ ਜਿਹੜੇ ਸਾਡੇ ਕੋਲ ਹੋਣੇ ਚਾਹੀਦੇ ਆ ਔਰ ਸਾਡੇ ਕੋਲ ਹੋਜ਼ ਰੀਲਸ ਵਗੈਰਾ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ, ਪਾਣੀ ਜਿਹੜਾ ਆ ਉਹ ਵੱਡੀ ਗਿਣਤੀ ਦੇ ਵਿੱਚ ਭਰ ਕੇ ਰੱਖਿਆ ਹੋਣਾ ਚਾਹੀਦਾ ਆ। ਤੇ ਨਾਲ ਹੀ ਨਾਲ ਜੇਕਰ ਅਸੀਂ ਜਿਹੜਾ ਡਰਾਈ ਕੈਮੀਕਲ ਜਿਹੜਾ ਆ ਉਹ ਖਰੀਦ ਸਕੀਏ ਹਨਾ ਅੱਗ ਨੂੰ ਕਾਬੂ ਪਾਉਣ ਦੇ ਲਈ, ਉਹ ਵੀ ਅਸੀਂ ਸਟੋਰ ਕਰ ਸਕਦੇ ਹਾਂ ਆਪਣੇ ਘਰਾਂ ਦੇ ਵਿੱਚ। ਤੇ ਬਾਕੀ ਕਈ ਵਾਰ ਕੀ ਹੁੰਦਾ ਆ ਕਿ ਜਦੋਂ ਗਰਮੀ ਵੱਧਦੀ ਆ ਤਾਪਮਾਨ ਵੱਧਦਾ ਆ ਤਾਂ ਸਾਨੂੰ ਪਤਾ ਨਹੀਂ ਹੁੰਦਾ, ਤੇਜ਼ ਹਵਾਵਾਂ ਚੱਲਣ ਦੇ ਨਾਲ ਜਿਹੜੀ ਫਾਇਰ ਆ ਉਹ ਭਾਵੇਂ ਕਿਸੇ 50 ਕਿਲੋਮੀਟਰ ਦੀ ਦੂਰੀ ਤੇ ਹੀ ਹੋਵੇ, ਪਰ ਤੇਜ਼ ਹਵਾਵਾਂ ਚੱਲਣ ਦੇ ਨਾਲ ਜਿਹੜੀਆਂ ਉਹ ਹਵਾਵਾਂ ਆ ਉਹ ਅੱਗ ਦੇ ਫੰਬੇ ਜਿਹੜੇ ਆ ਉਹ 10-10 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਦੇ ਆ। ਔਰ ਜਦੋਂ ਪਿਛਲੀ ਵਾਰ ਜਿਹੜਾ ਫਾਇਰ ਜਿਹੜੀ ਲੱਗੀ ਸੀਗੀ ਹਨਾ ਉਹ ਫਾਇਰ ਮੈਲਬਰਨ ਦੇ ਵਿੱਚ ਲੱਗੀ ਸੀ ਔਰ ਉਸ ਫਾਇਰ ਨੇ ਇਸੇ ਤਰ੍ਹਾਂ ਨੁਕਸਾਨ ਕੀਤਾ ਸੀ ਕਿਉਂਕਿ ਉਸ ਦਿਨ ਹਵਾ ਜਿਹੜੀ ਸੀ ਉਹ 100 ਕਿਲੋਮੀਟਰ ਦੀ ਸਪੀਡ ਦੇ ਨਾਲ ਚੱਲੀ ਸੀ ਔਰ ਉਸ ਸਪੀਡ ਦੇ ਨਾਲ ਚੱਲੀ ਹਵਾ ਦੇ ਨਾਲ ਅੱਗ ਦੇ ਜਿਹੜੇ ਫੰਬੇ ਆ ਉਹ ਕਾਫੀ ਜ਼ਿਆਦਾ ਕਿਲੋਮੀਟਰ ਤੱਕ ਜਿਹੜਾ ਆਪਣਾ ਅਸਰ ਆ ਉਹ ਕਰਦੇ ਗਏ ਤੇ ਜਿਸ ਨਾਲ ਜਿਹੜੇ ਕਿੰਨੀ ਕਿੰਨੀ ਦੂਰ ਤੱਕ ਦੇ ਜਿਹੜੇ ਇਲਾਕੇ ਅੱਗ ਦੀ ਲਪੇਟ ਦੇ ਵਿੱਚ ਉਸ ਦਿਨ ਆਉਂਦੇ ਗਏ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਕਿ ਆਲੇ ਦੁਆਲੇ ਦੀ ਜਿਹੜੀ ਅਸੀਂ ਸਫਾਈ ਆ ਉਹ ਜ਼ਰੂਰ ਕਰੀਏ, ਪੱਤੇ ਟਹਿਣੀਆਂ ਜਿਹੜੀਆਂ ਆ ਉਹ ਅਸੀਂ ਸਾਫ਼ ਕਰੀਏ ਬੈਕਯਾਰਡ ਦੇ ਵਿੱਚੋਂ ਫਰੰਟ ਯਾਰਡ ਦੇ ਵਿੱਚੋਂ ਹਨਾ। ਔਰ ਜੇਕਰ ਆਲੇ ਦੁਆਲੇ ਸਾਡੇ ਆਂਢ ਗੁਆਂਢ ਦੇ ਵਿੱਚ ਵੀ ਕੁਛ ਇਹੋ ਜਿਹਾ ਦੇਖਣ ਦੇ ਵਿੱਚ ਆਉਂਦਾ ਤਾਂ ਉਹਨਾਂ ਨੂੰ ਵੀ ਜ਼ਰੂਰ ਸੁਚੇਤ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਲਈ ਜਿਹੜਾ ਇਹ ਜਿਹੜਾ ਗੰਦ ਆ ਜਾਂ ਫਿਰ ਇਹੋ ਜਿਹਾ ਕੋਈ ਵੀ ਖਿਲਾਰਾ ਜਿਹੜਾ ਆ ਉਹ ਖਤਰੇ ਤੋਂ ਖਾਲੀ ਨਹੀਂ ਆ। ਤੇ ਇਹਦੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਦੋ ਜਿਹੜੀਆਂ ਫੋਟੋਜ਼ ਸੀਗੀਆਂ ਉਹ ਵੀ ਪਾਈਆਂ ਸੀਗੀਆਂ ਫੇਸਬੁੱਕ ਦੇ ਉੱਤੇ, ਕਿਉਂਕਿ ਕੌਂਸਲਾਂ ਨੂੰ ਤੁਸੀਂ ਜ਼ਰੂਰ ਸੁਚੇਤ ਕਰ ਸਕਦੇ ਹੋ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਨੇੜੇ ਦੀਆਂ ਜਿਹੜੀਆਂ ਪਾਰਕਾਂ ਨੇ ਉਹਨਾਂ ਦੇ ਵਿੱਚ ਘਾਹ ਜਿਹੜਾ ਆ ਉਹ ਵਧਿਆ ਹੋਇਆ ਹੈ ਜਾਂ ਫਿਰ ਦਰਖਤਾਂ ਦੀ ਜਿਹੜੀ ਕਟਾਈ ਆ ਉਹ ਤਰੀਕੇ ਦੇ ਨਾਲ ਨਹੀਂ ਹੋਈ, ਜਾਂ ਫਿਰ ਜਿੱਥੇ ਤੁਸੀਂ ਤੁਹਾਡੇ ਜਿਹੜੇ ਬੱਚੇ ਆ ਉਹ ਖੇਡਦੇ ਆ ਵਿਚਰਦੇ ਆ ਹਨਾ ਔਰ ਪਬਲਿਕ ਪਲੇਸਿਸ ਆ ਉੱਥੇ ਆਲੇ ਦੁਆਲੇ ਜੇਕਰ ਇਸ ਤਰ੍ਹਾਂ ਜਿਹੜਾ ਘਾਹ ਆ ਜਾਂ ਫਿਰ ਦਰਖਤ ਨੇ ਜਾਂ ਫਿਰ ਪੱਤੇ ਨੇ ਉਹਨਾਂ ਦਾ ਝਾੜ ਜਿਹੜਾ ਉਹ ਦਿਖਦਾ ਆ ਤਾਂ ਕੌਂਸਲਾਂ ਨੂੰ ਤੁਸੀਂ ਜ਼ਰੂਰ ਇੱਥੇ ਇਨਫੋਰਮ ਕਰ ਸਕਦੇ ਆ, ਉਹਨਾਂ ਨੂੰ ਸੂਚਿਤ ਕਰ ਸਕਦੇ ਆ ਤਾਂ ਕਿ ਕੌਂਸਲਾਂ ਜਿਹੜੀਆਂ ਆ ਉਹ ਉਚੇਚੇ ਪ੍ਰਬੰਧ ਜਿਹੜੇ ਆ ਉਹ ਜ਼ਰੂਰ ਕਰਨ ਇਹਨਾਂ ਨੂੰ ਚੁਕਵਾਉਣ ਦੇ ਲਈ ਤੇ ਆਉਣ ਵਾਲੇ ਖਤਰੇ ਨੂੰ ਰੋਕਣ ਦੇ ਲਈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਹਨਾਂ ਗੱਲਾਂ ਬਾਤਾਂ ਨੂੰ ਜ਼ਰੂਰ ਸੁਣ ਰਹੇ ਹੋਵੋਗੇ। ਕੁਈਨਜ਼ਲੈਂਡ ਤੋਂ ਜੇਕਰ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਇਸ ਵੇਲੇ, ਤੁਸੀਂ ਜ਼ਰੂਰ ਦੱਸਿਓ ਕਿ ਸਾਊਥ ਨਹੀਂ ਸਨ ਕੋਸਟ ਜਿਹੜਾ ਉੱਥੇ ਵੀ ਸਨਸ਼ਾਈਨ ਕੋਸਟ ਜਿਹੜਾ ਆ ਉੱਥੇ ਵੀ ਜਿਹੜਾ ਅੱਗ ਲੱਗਣ ਦੇ ਨਾਲ ਥੋੜੀ ਜਿਹੀ ਜਿਹੜੀ ਤਬਾਹੀ ਦੀ ਖਬਰ ਹੈ ਉਹ ਆ ਰਹੀ ਹੈ। ਔਰ ਜੇਕਰ ਤੁਸੀਂ ਉਸ ਇਲਾਕੇ ਦੇ ਨੇੜੇ ਤੇੜੇ ਰਹਿੰਦੇ ਆ ਤਾਂ ਉਸ ਇਲਾਕੇ ਦੇ ਬਾਰੇ ਸਾਡੇ ਨਾਲ ਜਿਹੜੀ ਸਾਂਝ ਆ ਉਹ ਜ਼ਰੂਰ ਬਣਾਇਓ ਦੋਸਤੋ। ਤੇ ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ, ਤੁਸੀਂ ਬਣੇ ਰਹੋ ਜੁੜੇ ਰਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਚੰਡ ਕਰੀਰ ਵੀ
ਰਵਿੰਦਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਕਿ ਆਸਟ੍ਰੇਲੀਆ ਭਰ ਦੇ ਵਿੱਚ ਜਿਹੜੀ ਗਰਮੀ ਆ ਉਹ ਸ਼ੁਰੂ ਹੋ ਚੁੱਕੀ ਆ, ਔਰ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਸਾਡੇ ਕੁਛ ਸੂਬਿਆਂ ਦੇ ਵਿੱਚ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ, ਔਰ ਕੁਛ ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਆ ਕਾਫੀ ਜ਼ਿਆਦਾ ਭਿਆਨਕ ਬਣੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਦੀ ਗੱਲ ਕਰੀਏ ਤਾਂ ਉੱਥੇ ਹਾਲਾਤ ਜਿਹੜੇ ਆ ਕਾਫੀ ਭਿਆਨਕ ਬਣੇ ਹੋਏ ਆ। 70 ਦੇ ਕਰੀਬ ਜਿਹੜੀਆਂ ਅੱਗਾਂ ਨੇ ਉਹ ਕੁਈਨਸਲੈਂਡ ਦੇ ਵਿੱਚ ਲੱਗੀਆਂ ਹੋਈਆਂ, ਔਰ 52 ਅੱਗਾਂ ਜਿਹੜੀਆਂ ਨੇ ਉਹ ਨਿਊ ਸਾਊਥ ਵੇਲਸ ਦੇ ਵਿੱਚ ਲੱਗੀਆਂ ਸਨ, ਔਰ ਉਹਨਾਂ ਦੇ ਵਿੱਚੋਂ 48 ਜਿਹੜੀਆਂ ਅੱਗਾਂ ਨੇ ਉਹਨਾਂ ਦੇ ਉੱਤੇ ਲਗਾਤਾਰ ਕਾਬੂ ਪਾਉਣ ਦੇ ਲਈ ਜਿਹੜੇ ਯਤਨ ਜਾਂ ਕੋਸ਼ਿਸ਼ਾਂ ਆ ਫਾਇਰ ਫਾਈਟਰਸ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ, ਤੇ ਕਾਫੀ ਅੱਗਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਵੀ ਪਾਇਆ ਜਾ ਚੁੱਕਿਆ। ਪਰ ਜਿਹੜਾ ਵਧਦਾ ਹੋਇਆ ਤਾਪਮਾਨ ਹੈ ਉਹਦੇ ਨਾਲ ਜਿਹੜੀ ਅੱਗ ਨੂੰ ਕਾਬੂ ਪਾਉਣ ਦੇ ਵਿੱਚ ਦਿੱਕਤ ਜਿਹੜੀ ਆ ਉਹ ਆ ਰਹੀ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਈਨਸਲੈਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੁੱਧਵਾਰ ਤੱਕ ਵੀ ਜਿਹੜਾ ਤਾਪਮਾਨ ਦੇ ਵਿੱਚ ਵਾਧਾ ਆ ਉਹਦੇ ਕਾਰਨ ਹਾਲਾਤ ਜਿਹੜੇ ਆ ਉਹ ਹੋਰ ਜ਼ਿਆਦਾ ਭਿਆਨਕ ਹੋ ਸਕਦੇ ਆ। ਖੈਰ ਕੁਈਨਸਲੈਂਡ ਦੀ ਗੱਲ ਵੀ ਕਰਾਂਗੇ, ਪਰ ਫਿਲਹਾਲ ਗੱਲ ਕਰਦੇ ਹਾਂ ਸਿਡਨੀ ਦੀ। ਸਿਡਨੀ ਦੇ ਵਿੱਚ ਜਿਵੇਂ ਕਿ ਸਵੇਰ ਤੋਂ ਹੀ ਅਸੀਂ ਦੱਸਦੇ ਆ ਰਹੇ ਹਾਂ ਕਿ ਸਿਟੀ ਦੇ ਵਿੱਚ ਇੱਕ ਧੂੰਏ ਦੀ ਜਿਹੜੀ ਪਰਤ ਆ ਜਾਂ ਧੂੰਏ ਦਾ ਜਿਹੜਾ ਕਹਿ ਲਓ ਕੰਬਲ ਜਿਹੜਾ ਆ ਉਹ ਫੈਲਿਆ ਹੋਇਆ ਆ, ਧੂੰਏ ਦੀ ਜਿਹੜੀ ਸਾਰੇ ਪਾਸੇ ਜਿਹੜੀ ਪਰਤ ਆ ਉਹ ਦੇਖਣ ਨੂੰ ਉੱਥੇ ਮਿਲ ਰਹੀ ਆ, ਔਰ ਕੁਛ ਖਾਸ ਇਲਾਕਿਆਂ ਦੇ ਵਿੱਚ ਜਿਹੜੀ ਏਅਰ ਕੁਆਲਿਟੀ ਆ ਉਹ ਬਹੁਤ ਬੁਰੀ ਤਰ੍ਹਾਂ ਪੋਲਿਊਟ ਹੋਈ ਆ। ਤੇ ਇਹਨਾਂ ਦੇ ਵਿੱਚੋਂ ਰੋਜ਼ ਹਿੱਲ ਜਿਹੜਾ ਇਲਾਕਾ ਹੈ ਜੀ ਕਹਿੰਦੇ ਮੋਸਟ ਪੋਲਿਊਟਡ ਏਰੀਆ ਜਿਹੜਾ ਆ ਇਸ ਵੇਲੇ ਦੱਸਿਆ ਜਾ ਰਿਹਾ ਆ, ਕਿਉਂਕਿ ਬਹੁਤ ਔਖਾ ਆ ਉੱਥੇ, ਵਿਜੀਬਿਲਿਟੀ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਘੱਟ ਆ, ਔਰ ਧੂੰਏ ਦੇ ਨਾਲ ਉੱਥੇ ਵੈਸੇ ਵੀ ਜਿਹੜੀ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਤੇ ਇਸ ਕਰਕੇ ਹੋਰ ਵੀ ਕੁਛ ਇਲਾਕੇ ਆ ਜਿਵੇਂ ਸਾਡੇ ਨਾਲ ਸਾਡੇ ਦੋਸਤਾਂ ਨੇ ਵੀ ਸਾਂਝ ਬਣਾਈ ਸੀਗੀ, ਔਰ ਜਗਵੀਰ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝ ਬਣਾਈ ਸੀ ਕਿ ਉਹਨਾਂ ਨੇ ਪੈਰਾਮੈਟਾ ਤੋਂ ਸਾਡੇ ਨਾਲ ਸਾਂਝ ਬਣਾਈ ਸੀ ਕਿ ਉੱਥੇ ਵੀ ਆਲੇ ਦੁਆਲੇ ਜਿਹੜੀ ਧੂੰਏ ਦੀ ਜਿਹੜੀ ਪਰਤ ਆ ਉਹ ਦੇਖਣ ਨੂੰ ਮਿਲ ਰਹੀ, ਉਹਨਾਂ ਨੇ ਸਾਡੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਸੀ, ਔਰ ਇਹਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਹਰੀਸ਼ ਅਰੋੜਾ ਸਾਹਿਬ ਨੇ ਵੀ ਬਣਾਈ ਆ, ਔਰ ਉਹਨਾਂ ਨੇ ਦੱਸਿਆ ਸੀ ਕਿ ਉਹ ਅੱਜ ਜਿਹੜੇ ਇਲਾਕੇ ਦੇ ਵਿੱਚ ਕੰਮ ਕਰ ਰਹੇ ਆ ਫਿਰ ਜਿੱਥੇ ਉਹ ਟਰੱਕ ਲੈ ਕੇ ਗਏ ਹੋਏ ਆ ਉੱਥੇ ਵੀ ਧੂੰਆਂ ਜਿਹੜਾ ਆ ਉਹ ਸਾਰੇ ਪਾਸੇ ਫੈਲਿਆ ਹੋਇਆ। ਮੋਨਾ ਵੇਲ ਇਲਾਕੇ ਦੀ ਗੱਲ ਕੀਤੀ ਸੀ ਉਹਨਾਂ ਨੇ, ਔਰ ਪੈਰਾਮੈਟਾ ਦੀ ਗੱਲ ਕੀਤੀ ਸੀ ਜਗਵੀਰ ਸਿੰਘ ਹੋਰਾਂ ਨੇ ਸਾਡੇ ਨਾਲ। ਅੱਗੇ ਰਵਿੰਦਰ ਸਿੰਘ ਧਾਨੀ ਵੀ ਸਿਡਨੀ ਤੋਂ ਸਾਂਝ ਬਣਾ ਰਹੇ ਨੇ, ਅਸੀਂ ਜਾਣਨਾ ਚਾਹਵਾਂਗੇ ਕਿ ਜਿਹੜੇ ਇਲਾਕੇ ਦੇ ਵਿੱਚ ਉਹ ਇਸ ਵੇਲੇ ਹੈਗੇ ਆ ਉੱਥੇ ਦਾ ਜਿਹੜਾ ਕਿਸ ਤਰ੍ਹਾਂ ਦਾ ਹਾਲ ਹੈ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨ ਆ ਉਹ ਬਣੀਆਂ ਹੋਈਆਂ ਨੇ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਰਵਿੰਦਰ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਤੁਹਾਨੂੰ, ਔਰ ਤੁਸੀਂ ਸਾਨੂੰ ਜ਼ਰੂਰ ਦੱਸੋ, ਔਰ ਸਾਡੇ ਨਾਲ ਜੇਕਰ ਤੁਸੀਂ ਫੋਨ ਦੇ ਜ਼ਰੀਏ ਵੀ ਜੁੜਨਾ ਚਾਹੋਗੇ ਤਾਂ ਜ਼ਰੂਰ ਜੁੜੋ, ਔਰ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਸਿਡਨੀ ਦੇ ਵਿੱਚ ਇਸ ਵੇਲੇ ਬਣੇ ਹੋਏ ਨੇ, ਬੱਚਿਆਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਉਹ ਆ ਰਹੀ ਆ, ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਧੂੰਏ ਦੀ ਜਿਹੜੀ ਪਰਤ ਆ ਉਹ ਫੈਲੀ ਹੋਈ ਆ, ਔਰ ਵਿਭਾਗ ਵੱਲੋਂ ਵੀ ਅਲਰਟ ਕੀਤਾ ਜਾ ਰਿਹਾ ਆ ਲੋਕਾਂ ਨੂੰ ਕਿ ਜੇਕਰ ਉਹ ਪਹਿਲਾਂ ਤੋਂ ਹੀ ਅਸਥਮਾ ਦੀ ਜਾਂ ਫਿਰ ਕੋਈ ਲੰਗਸ ਦੀ ਕਿਸੇ ਬਿਮਾਰੀ ਤੋਂ ਪੀੜਤ ਨੇ ਤਾਂ ਉਹ ਆਪਣੇ ਘਰਾਂ ਤੋਂ ਬਾਹਰ ਬਿਲਕੁਲ ਨਾ ਨਿਕਲਣ, ਔਰ ਕਿਸੇ ਵੀ ਤਰ੍ਹਾਂ ਦੀ ਕੋਈ ਐਕਸਰਸਾਈਜ਼ ਜਿਹੜੀ ਆ ਉਹ ਕਰਨ ਤੋਂ ਉਹ ਗੁਰੇਜ਼ ਕਰਨ, ਔਰ ਜਿਹੜੇ ਉੱਥੋਂ ਦੇ ਵਸਨੀਕ ਨੇ ਜੇ ਉਹਨਾਂ ਨੂੰ ਲੰਗਸ ਦੀ ਜਾਂ ਅਸਥਮਾ ਦੀ ਪ੍ਰੋਬਲਮ ਨਹੀਂ ਵੀ ਹੈਗੀ ਤਾਂ ਵੀ ਉਹਨਾਂ ਨੂੰ ਇਹ ਕਿਹਾ ਗਿਆ ਆ ਕਿ ਉਹ ਆਪਣੇ ਅੰਦਰ ਰਹਿਣ, ਘਰਾਂ ਦੇ ਅੰਦਰ ਰਹਿਣ, ਖਿੜਕੀਆਂ ਤੇ ਦਰਵਾਜ਼ੇ ਜਿਹੜੇ ਪੂਰੀ ਤਰ੍ਹਾਂ ਬੰਦ ਰੱਖਣ ਤੇ ਏਅਰ ਕੰਡੀਸ਼ਨਿੰਗ ਜਿਹੜੀ ਆ ਉਹ ਆਪਣੀ ਆਨ ਕਰ ਲੈਣ, ਔਰ ਆਪਣੇ ਆਪ ਨੂੰ ਜਿੰਨਾ ਵਧੀਆ ਤਰ੍ਹਾਂ ਬਚਾ ਸਕਦੇ ਆ ਜ਼ਰੂਰ ਆਪਣਾ ਬਚਾਅ ਕਰਨ। ਤੇ ਇਹਦੇ ਨਾਲ ਹੀ ਜੇਕਰ ਤੁਸੀਂ ਬਾਹਰ ਨਿਕਲਦੇ ਹੋ ਤਾਂ ਬਾਹਰ ਨਿਕਲਣ ਸਮੇਂ ਤੁਹਾਨੂੰ ਮਾਸਕ ਜਿਹੜੇ ਆ ਉਹ ਪਾਉਣੇ ਜ਼ਰੂਰੀ ਕੀਤੇ ਗਏ ਆ, ਔਰ ਤੁਸੀਂ ਇਹ ਜਿਹੜੇ ਮਾਸਕ ਆ ਇਹ P1 ਔਰ P2 ਰੇਟਡ ਜਿਹੜੇ ਆ ਉਹ ਲੈਣੇ ਆ, ਔਰ ਇਸੇ ਤਰ੍ਹਾਂ ਇਹ ਜਿਹੜੇ ਮਾਸਕ ਆ ਇਹ ਤੁਹਾਡੇ ਹਾਰਡਵੇਅਰ ਸਟੋਰਸ ਆ ਉੱਥੋਂ ਮਿਲ ਜਾਣਗੇ, ਔਰ ਜੇਕਰ ਤੁਹਾਨੂੰ ਬਾਹਰ ਨਿਕਲਣ ਦੀ ਲੋੜ ਪੈਂਦੀ ਆ ਤਾਂ ਮਾਸਕ ਪਾ ਕੇ ਹੀ ਨਿਕਲੋ। ਔਰ ਦੱਸਿਆ ਜਾ ਰਿਹਾ ਕਿ ਜਿਹੜੇ P2 ਮਾਸਕ ਜਿਹੜੇ ਆ ਇਹ ਜ਼ਿਆਦਾ ਇਫੈਕਟਿਵ ਨੇ। ਸੋ ਇਸ ਕਰਕੇ ਤੁਸੀਂ ਇਹ ਵਾਲੇ ਮਾਸਕ ਦੀ ਜਿਹੜੀ ਵਰਤੋਂ ਆ ਉਹ ਕਰ ਸਕਦੇ ਹੋ ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਹਨਾ। ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਜੀ, ਔਰ ਬੱਚਿਆਂ ਦਾ ਖਾਸ ਤੌਰ ਤੇ ਜ਼ਰੂਰ ਧਿਆਨ ਰੱਖੋ, ਔਰ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਅੰਦਰ ਹੀ ਰੱਖਿਆ ਜਾਵੇ, ਉਹਨਾਂ ਨੂੰ ਬਾਹਰ ਬੈਕਯਾਰਡ ਦੇ ਵਿੱਚ ਜਾਂ ਫਰੰਟ ਯਾਰਡ ਦੇ ਵਿੱਚ ਖੇਡਣ ਦੀ ਜਿਹੜੀ ਇਜਾਜ਼ਤ ਹੈ ਉਹ ਨਾ ਦਿਓ, ਤੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਆਪਣੇ ਅੰਦਰ ਦੇ ਮਾਹੌਲ ਦੇ ਵਿੱਚ ਉਹਨਾਂ ਦੇ ਲਈ ਜਿਹੜਾ ਇੰਤਜ਼ਾਮ ਆ ਉਹ ਉਸ ਤਰ੍ਹਾਂ ਦਾ ਕਰੋ। ਤੇ ਇਹਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਜਿਹੜੀ ਆ ਉਹ ਬਰਜਿੰਦਰ ਸਿੰਘ ਹੋਰਾਂ ਨੇ ਵੀ ਬਣਾਈ ਆ ਬ੍ਰਿਸਬੇਨ ਤੋਂ। ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਂ ਬਰਜਿੰਦਰ ਢਿੱਲੋਂ ਬ੍ਰਿਸਬੇਨ ਤੋਂ, ਬਹੁਤ ਬਹੁਤ ਸਵਾਗਤ ਬਰਜਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਵੀ ਸਾਨੂੰ ਆਪਣੇ ਏਰੀਏ ਦਾ ਹੀ ਅਪਡੇਟ ਦਿੱਤਾ ਆ, ਕਹਿੰਦੇ ਇੱਥੇ ਮੌਸਮ ਠੀਕ ਹੈ ਬ੍ਰਿਸਬੇਨ ਦੇ ਵਿੱਚ ਤੇ ਫਾਇਰ ਦਾ ਜ਼ਿਆਦਾ ਇਫੈਕਟ ਨਹੀਂ ਆ। ਆਈ ਰੀਅਲੀ ਲਾਈਕ ਦਿਸ ਪ੍ਰੋਗਰਾਮ ਲਹਿਰਾ, ਕੀਪ ਅਪ ਦਾ ਗੁੱਡ ਵਰਕ। ਬਰਜਿੰਦਰ ਸਿੰਘ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਇਲਾਕੇ ਦੀ ਅਪਡੇਟ ਸਾਨੂੰ ਦਿੱਤੀ ਆ, ਔਰ ਤੁਸੀਂ ਪ੍ਰੋਗਰਾਮ ਵੀ ਪਸੰਦ ਕਰ ਰਹੇ ਹੋ, ਧੰਨਵਾਦ ਹੈ। ਤੁਸੀਂ ਹੌਸਲਾ ਅਫਜ਼ਾਈ ਸਾਡੀ ਕੀਤੀ ਆ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਬ੍ਰਿਸਬੇਨ ਦੇ ਵਿੱਚ ਜਿਹੜਾ ਮੌਸਮ ਆ ਉਹ ਬਿਲਕੁਲ ਠੀਕ ਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉੱਥੇ ਜਿਹੜਾ ਮੌਸਮ ਆ ਉਹ ਠੀਕ ਹੀ ਰਹੇ, ਔਰ ਜਿਹੜਾ ਬਚਾਅ ਆ ਉਹ ਤੁਹਾਡਾ ਸਾਰਿਆਂ ਦਾ ਆਪਣਾ ਸਾਰਿਆਂ ਦਾ ਹੀ ਰਹੇ। ਔਰ ਜੇਕਰ ਕੁਛ ਏਰੀਆਜ਼ ਦੇ ਵਿੱਚ ਜਿਸ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਕਰੋਪੀਆਂ ਚੱਲ ਰਹੀਆਂ ਨੇ ਉਹ ਵੀ ਕਾਬੂ ਦੇ ਵਿੱਚ ਆਉਣ, ਔਰ ਜੇਕਰ ਮੀਂਹ ਜਾਂ ਫਿਰ ਥੋੜਾ ਜਿਹਾ ਤਾਪਮਾਨ ਜਿਹੜਾ ਆ ਉਹ ਡਾਊਨ ਜਾਂਦਾ ਆ ਤਾਂ ਉਸ ਦੇ ਨਾਲ ਇਹਨਾਂ ਸਿਚੁਏਸ਼ਨਸ ਦੇ ਉੱਤੇ ਜਿਹੜਾ ਕਾਬੂ ਆ ਉਹ ਪਾਇਆ ਜਾਵੇ। ਖੈਰ ਇਹਦੇ ਬਾਰੇ ਹੋਰ ਜਿਹੜੀਆਂ ਅਪਡੇਟਸ ਆ ਉਹ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਹਾਂਗੇ। ਫਿਲਹਾਲ ਇੱਕ ਹੋਰ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਦੇ ਗੀਤ ਆਨੰਦ ਮਾਣੋ ਤੇ ਆਉਂਦੇ ਹਾਂ ਵਾਪਸ ਪਹੁੰਚਣ ਦੇ। ਜੀ ਦੋਸਤੋ, ਗੀਤ ਤੁਸੀਂ ਸੁਣਿਆ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਗੱਲ ਅਸੀਂ ਕਰ ਰਹੇ ਸੀ ਜੀ ਕਿ ਆਸਟ੍ਰੇਲੀਆ ਦੇ ਵਿੱਚ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ, ਸ਼ੁਰੂਆਤ ਜਿਹੜੀ ਆ ਕਈ ਵਾਰ ਕੀ ਹੁੰਦਾ ਕਿ ਸਾਡੀ ਛੋਟੀ ਜਿਹੀ ਹਰਕਤ ਤੋਂ ਹੀ ਹੋ ਜਾਂਦੀ ਆ, ਔਰ ਉਹ ਹਰਕਤ ਦਾ ਜਿਹੜਾ ਖਮਿਆਜ਼ਾ ਆ ਉਹ ਕਿੰਨੇ ਵੱਡੇ ਪੱਧਰ ਤੇ ਭੁਗਤਣਾ ਪੈਂਦਾ ਆ, ਹਨਾ। ਇਸ ਗੱਲ ਦੀ ਮਿਸਾਲ ਜਿਹੜੀ ਆ ਇਹ ਲੱਗੀਆਂ ਹੋਈਆਂ ਅੱਗਾਂ। ਸੋ ਨਿਊ ਸਾਊਥ ਵੇਲਸ ਦੇ ਵਿੱਚ ਤਿੰਨ ਟੀਨੇਜਰਸ ਜਿਹੜੇ ਆ ਉਹਨਾਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਹਿਰਾਸਤ ਦੇ ਵਿੱਚ ਲਿਆ ਗਿਆ ਪੁਲਿਸ ਵੱਲੋਂ ਕਿ ਇਹ ਛੋਟੀਆਂ ਛੋਟੀਆਂ ਜਿਹੜੀਆਂ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਸ਼ੁਰੂ ਹੋਈਆਂ ਸਨ, ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਇਸ ਭਿਆਨਕ ਅੱਗ ਲੱਗਣ ਦੇ ਹਾਦਸਿਆਂ ਨੂੰ ਜਨਮ ਦਿੱਤਾ ਹੈ। ਔਰ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ ਹਰਕਤਾਂ ਜਾਂ ਫਿਰ ਕਹਿ ਲਓ ਇੱਕ ਸ਼ਰਾਰਤ ਦੇ ਰੂਪ ਦੇ ਵਿੱਚ ਇਹਨਾਂ ਟੀਨੇਜਰਸ ਵੱਲੋਂ ਕੀਤੀਆਂ ਜਾਂਦੀਆਂ ਕਈ ਵਾਰ, ਔਰ ਇਹ ਵੱਡੇ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨਿਗਾਹ ਜ਼ਰੂਰ ਰੱਖਦੇ ਰਹੀਏ ਸਾਡੇ ਆਲੇ ਦੁਆਲੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੇ 12ਵੀਂ ਕਲਾਸ ਦੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹ ਆਪਣੇ ਇਗਜ਼ਾਮ ਦੇ ਕੇ ਵਿਹਲੇ ਹੋ ਚੁੱਕੇ ਆ, ਹਨਾ। ਔਰ ਹੁਣ ਉਹਨਾਂ ਦੇ ਲਈ ਕਰਨ ਲਈ ਕੁਛ ਨਹੀਂ ਆ, ਔਰ ਜਿਹੜੇ ਤਾਂ ਲੋਕ ਥੋੜੀਆਂ ਬਹੁਤੀਆਂ ਜੋਬਸ ਕਰਦੇ ਆ, ਜਿਹੜੇ ਬੱਚੇ ਜੋਬਸ ਕਰਦੇ ਆ ਉਹਨਾਂ ਨੂੰ ਤਾਂ ਸ਼ਾਇਦ ਸਮਾਂ ਨਹੀਂ ਹੋਏਗਾ ਇਹੋ ਜਿਹੀਆਂ ਹਰਕਤਾਂ ਦੇ ਲਈ, ਪਰ ਜਦੋਂ ਤੁਸੀਂ ਸਕੂਲ ਦੀ ਪੜ੍ਹਾਈ ਤੋਂ ਵੀ ਵਿਹਲੇ ਹੋ ਜਾਂਦੇ ਆ, ਹਨਾ, ਔਰ ਜਦੋਂ ਵਿਹਲੇ ਹੋ ਕੇ ਤੁਸੀਂ ਸਾਰੇ ਇਕੱਠੇ ਹੁੰਦੇ ਆ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ, ਤਾਂ ਫਿਰ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਜਾਂ ਸ਼ਰਾਰਤਾਂ ਜਿਹੜੀਆਂ ਆ ਉਹ ਆਮ ਹੋ ਜਾਂਦੀਆਂ, ਕਿਉਂਕਿ ਇਸ ਉਮਰ ਦੀ ਜੇ ਉਮਰ ਦਾ ਜਿਹੜਾ ਤਕਾਜ਼ਾ ਦੇਖੀਏ ਤਾਂ ਇਸ ਉਮਰ ਦੇ ਵਿੱਚ ਇਕੱਠੇ ਹੋ ਕੇ ਇਹੋ ਜਿਹੀਆਂ ਛੋਟੀਆਂ ਮੋਟੀਆਂ ਜਿਹੜੀਆਂ ਸ਼ਰਾਰਤਾਂ ਆ ਉਹ ਸਾਨੂੰ ਉਸ ਵੇਲੇ ਵੱਡੀਆਂ ਨਹੀਂ ਜਾਪਦੀਆਂ, ਕਿਉਂਕਿ ਐ ਲੱਗਦਾ ਆ ਕਿ ਇਹ ਤਾਂ ਸਿਰਫ ਸਾਡੇ ਵੱਲੋਂ ਇੱਕ ਸ਼ਰਾਰਤ ਆ ਜਾਂ ਫਿਰ ਮਨ ਪਰਚਾਵਾ ਆ, ਪਰ ਉਹ ਮਨ ਪਰਚਾਵਾ ਜਿਹੜਾ ਸਾਡੇ ਲਈ ਉਹ ਦੂਸਰਿਆਂ ਦੇ ਲਈ ਕਿੱਡੀ ਵੱਡੀ ਮੁਸੀਬਤ ਖੜੀ ਕਰ ਦਿੰਦਾ, ਜਾਂ ਫਿਰ ਉਹ ਛੋਟਾ ਜਿਹਾ ਮਨ ਪਰਚਾਵਾ, ਅੱਜ ਦਾ ਮਨ ਪਰਚਾਵਾ ਤੁਹਾਡੇ ਲਈ ਵੀ ਕੱਲ ਦੀ ਬਹੁਤ ਵੱਡੀ ਮੁਸੀਬਤ ਹੋ ਸਕਦਾ। ਸੋ ਇਹਨਾਂ ਕਾਰਵਾਈਆਂ ਦੇ ਉੱਤੇ ਜ਼ਰੂਰ ਨਿਗਾਹ ਰੱਖੋ, ਜੇਕਰ ਤੁਹਾਡੇ ਸਬਰਬ ਦੇ ਵਿੱਚ ਸਾਹਮਣੇ ਦੀਆਂ ਆਲੇ ਦੁਆਲੇ ਦੀਆਂ ਪਾਰਕਾਂ ਦੇ ਵਿੱਚ ਕੁਛ ਇਹੋ ਜਿਹੇ ਨੌਜਵਾਨ ਫਿਰ ਰਹੇ ਆ, ਉਹਨਾਂ ਦੀਆਂ ਹਰਕਤਾਂ ਦੇ ਉੱਤੇ ਵੀ ਜ਼ਰੂਰ ਧਿਆਨ ਦਿਓ, ਔਰ ਆਪਣੇ ਆਲੇ ਦੁਆਲੇ ਦਾ ਵੀ ਜਿਹੜਾ ਧਿਆਨ ਆ ਉਹ ਜ਼ਰੂਰ ਰੱਖੋ। ਜਿਵੇਂ ਕਿ ਮੈਂ ਦੱਸਿਆ ਸੀ ਕਿ ਪਿਛਲੇ ਦਿਨੀ ਸਾਡੇ ਵੀ ਸਾਹਮਣੇ ਘਰ ਦੇ ਸਾਹਮਣੇ ਵੀ ਪਾਰਕ ਪੈਂਦੀ ਆ, ਔਰ ਉਹ ਪਾਰਕ ਜਿਹੜੀ ਆ ਕਾਫੀ ਵੱਡੀ ਆ, ਬਹੁਤ ਸਾਰੇ ਰੋਡਸ ਉਹਦੇ ਨਾਲ ਲਿੰਕ ਹੁੰਦੇ ਆ, ਹਨਾ, ਔਰ ਉਹਨਾਂ ਰੋਡਸ ਦੇ ਨਾਲ ਜਿਹੜੀ ਵੀ ਆਬਾਦੀ ਜਿਹੜੀ ਆ ਉੱਥੇ ਵਸੀ ਹੋਈ ਆ ਉਹ ਸਾਰੀ ਆਬਾਦੀ ਜਿਹੜੀ ਆ ਉਸ ਦੇ ਲਈ ਕਾਫੀ ਚਿੰਤਤ ਦਿਖਾਈ ਦੇ ਰਹੀ ਆ, ਔਰ ਕਾਫੀ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਪਾਰਕ ਦੇ ਵਿੱਚ ਬੈਠਣ ਵਾਲਿਆਂ ਦੇ ਵਿੱਚ ਵੀ ਚਰਚਾ ਜਿਹੜੀ ਉਹ ਛਿੜਦੀ ਰਹੀ ਆ, ਚਾਹੇ ਉਹ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਲੋਕ ਨੇ, ਚਾਹੇ ਉਹ ਸਾਡੇ ਭਾਈਚਾਰੇ ਤੋਂ ਬਾਹਰਲੇ ਭਾਈਚਾਰੇ ਦੇ ਲੋਕ ਨੇ, ਉਹ ਲੋਕ ਉੱਥੇ ਬੈਠ ਕੇ ਇਸ ਗੱਲ ਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਜਿਹੜੀ ਆਲੋਚਨਾ ਵੀ ਕਰਦੇ ਆ, ਚਿੰਤਾ ਵੀ ਜ਼ਾਹਿਰ ਕਰਦੇ ਆ ਕਿ ਕੌਂਸਲਾਂ ਵੱਲੋਂ ਵੀ ਕਈ ਵਾਰ ਬੇਧਿਆਨੀ ਜਿਹੜੀ ਉਹ ਕੀਤੀ ਜਾਂਦੀ ਆ ਘਾਹ ਕੱਟਣ ਨੂੰ ਲੈ ਕੇ, ਦਰਖਤਾਂ ਦੀ ਕਟਾਈ ਨੂੰ ਲੈ ਕੇ ਜਾਂ ਫਿਰ ਸਫਾਈ ਨੂੰ ਲੈ ਕੇ। ਸੋ ਇਸ ਬੇਧਿਆਨੀ ਦੇ ਨਾਲ ਕਿਸ ਤਰ੍ਹਾਂ ਦੇ ਵੱਡੇ ਹਾਦਸੇ ਵਾਪਰ ਸਕਦੇ ਆ, ਸੋਸ਼ਲ ਮੀਡੀਆ ਦੇ ਉੱਤੇ ਮੈਂ ਇਸੇ ਕਰਕੇ ਕੁਛ ਫੋਟੋਜ਼ ਜਿਹੜੀਆਂ ਸੀ ਉਹ ਵੀ ਅਪਲੋਡ ਕੀਤੀਆਂ ਸੀ, ਉਹਦਾ ਅਸਰ ਇਹ ਜ਼ਰੂਰ ਹੋਇਆ ਕਿ ਕੌਂਸਲ ਨੇ ਉਹਦੇ ਵੱਲ ਧਿਆਨ ਦਿੱਤਾ, ਔਰ ਪਿਛਲੇ ਕੱਲ੍ਹ ਤੋਂ ਯਾਨੀ ਕਿ ਪਹਿਲਾਂ ਬਹੁਤ ਦਿਨ ਨੇ ਫੋਟੋਆਂ ਪਾਉਣ ਤੋਂ ਬਾਅਦ ਵੀ ਕੌਂਸਲ ਦਾ ਜਿਹੜਾ ਜ਼ਿਆਦਾ ਧਿਆਨ ਆ, ਜੇ ਗਿਆ ਵੀ ਆ ਤਾਂ ਹੋ ਸਕਦਾ ਕਿ ਉਹਨਾਂ ਨੂੰ ਸਾਧਨ ਜੁਟਾਉਣ ਦੇ ਵਿੱਚ ਕੋਈ ਨਾ ਕੋਈ ਦਿੱਕਤ ਜਿਹੜੀ ਉਹ ਆ ਰਹੀ ਸੀ, ਪਰ ਹੁਣ ਪਿਛਲੇ ਕੱਲ ਤੋਂ ਇਸ ਘਾਹ ਦੀ ਕਟਾਈ ਜਿਹੜੀ ਆ ਉਹ ਸ਼ੁਰੂ ਹੋਈ ਆ, ਔਰ ਬਹੁਤ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜੇ ਇੱਥੋਂ ਗੁਜ਼ਰਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਛ ਅਣਗਹਿਲੀਆਂ ਆ ਉਹ ਦੇਖਣ ਨੂੰ ਮਿਲਦੀਆਂ। ਸੋ ਇਹਦੇ ਲਈ ਸਾਨੂੰ ਉਹਨਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੁੰਦਾ, ਇਨਫੋਰਮ ਕਰਨਾ ਬਹੁਤ ਜ਼ਰੂਰੀ ਹੁੰਦਾ। ਰਵਿੰਦਰ ਸਿੰਘ ਧਨੀ ਸਾਡੇ ਨਾਲ ਇਸ ਵੇਲੇ ਬਣੇ ਨੇ ਤੇ ਕਹਿੰਦੇ ਮੈਂ ਰਿਪੋਰਟ ਕਹਿੰਦੇ ਕੁਝ ਦਿੰਦਾ ਆ, ਧੂੰਆਂ ਹੋਇਆ ਪਿਆ ਜੀ ਬਲੈਕ ਟਾਊਨ ਦੇ ਵਿੱਚ। ਬਲੈਕ ਟਾਊਨ ਤੋਂ ਸਾਡੇ ਨਾਲ ਜੁੜੇ ਨੇ। ਰੋਜ਼ ਹਿੱਲ ਬਿਲਕੁਲ ਜ਼ਿਆਦਾ ਆ ਜੀ, ਹੁਣੇ ਅਸੀਂ ਉਹਦੇ ਬਾਰੇ ਵੀ ਗੱਲ ਕਰਕੇ ਹਟੇ ਆ। ਸਿਟੀ ਵਾਲੀ ਸਾਈਡ ਕਹਿੰਦੇ ਜ਼ਿਆਦਾ ਆ, ਔਰ ਇਹਦੇ ਲਈ ਦੋਸ਼ੀ ਜਿਹੜੇ ਆ ਉਹ ਦੱਸ ਰਹੇ ਆ ਕਿ ਬੀੜੀ ਪੀਣ ਵਾਲੇ ਜਿਹੜੇ ਆ ਬਹੁਤ ਜ਼ਿਆਦਾ ਹਿੱਸੇਦਾਰ ਨੇ। ਬਿਲਕੁਲ ਜੀ, ਔਰ ਜਿਹੜੇ ਲੋਕ ਸਿਗਰਟ ਪੀਂਦੇ ਆ ਹਨਾ, ਕਈ ਵਾਰ ਕੀ ਹੁੰਦਾ ਜਾਣੇ ਅਣਜਾਣੇ ਦੇ ਵਿੱਚ ਉਹ ਜਦੋਂ ਆਪਣੀ ਸਿਗਰਟ ਨੂੰ ਬੁਝਾ ਕੇ ਸੁੱਟਦੇ ਆ ਤਾਂ ਉਹ ਪਤਾ ਨਹੀਂ ਹੁੰਦਾ ਕਿ ਕਿਹੜੀ ਚੰਗਿਆੜੀ ਜਿਹੜੀ ਆ ਉਹਦੇ ਵਿੱਚ ਮਗ ਰਹੀ ਆ, ਔਰ ਉਹ ਚੰਗਿਆੜੀ ਕਦੋਂ ਵੱਡੀ ਅੱਗ ਦਾ ਰੂਪ ਧਾਰਨ ਕਰ ਜਾਂਦੀ ਆ, ਕਿਉਂਕਿ ਗਰਮੀ ਦੇ ਵਿੱਚ ਜਿਹੜਾ ਘਾਹ ਆ ਉਹ ਪੂਰੀ ਤਰ੍ਹਾਂ ਸੁੱਕਿਆ ਹੁੰਦਾ ਆ ਹਨਾ, ਔਰ ਜਿਸ ਤਰ੍ਹਾਂ ਪਰਾਲੀ ਜਿਹੜੀ ਹੁੰਦੀ ਆ ਉਹ ਸੁੱਕੀ ਹੋਈ ਪਰਾਲੀ ਵਾਂਗ ਉਹਦੇ ਉੱਤੇ ਛੋਟੀ ਜਿਹੀ ਵੀ ਕੋਈ ਚੰਗਿਆੜੀ ਜਿਹੜੀ ਉਹ ਡਿੱਗਦੀ ਆ ਹਵਾ ਦੇ ਨਾਲ, ਉਹ ਬਹੁਤ ਵੱਡੇ ਅੱਗ ਦੇ ਵਿੱਚ ਬਦਲ ਜਾਂਦੀ ਆ। ਤੇ ਧਨੀ ਸਾਹਿਬ ਬਹੁਤ ਬਹੁਤ ਧੰਨਵਾਦ, ਬਲੈਕ ਟਾਊਨ ਦਾ ਜਿਹੜਾ ਹਾਲ ਆ ਉਹ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਆ, ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਧੂੰਆਂ ਹੋਇਆ ਪਿਆ, ਔਰ ਇਹਦੇ ਲਈ ਤੁਸੀਂ ਆਪਣੇ ਬੱਚਿਆਂ ਨੂੰ ਵੀ ਬਚਾ ਕੇ ਰੱਖਣਾ, ਔਰ ਆਪਣਾ ਵੀ ਜ਼ਰੂਰ ਧਿਆਨ ਰੱਖੋ, ਕਿਉਂਕਿ ਹਵਾ ਦੇ ਵਿੱਚ ਜਦੋਂ ਪੋਲਿਊਸ਼ਨ ਵੱਧਦਾ ਆ ਤਾਂ ਉਹ ਸਾਡੀ ਸਿਹਤ ਦੇ ਲਈ ਵੀ ਹਾਨੀਕਾਰਕ ਹੁੰਦਾ। ਔਰ ਜਦੋਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ, ਅਸੀਂ ਅਕਸਰ ਇਹ ਚਿੰਤਾ ਜ਼ਾਹਰ ਕਰਦੇ ਹੁੰਦੇ ਆ ਕਿ ਜਦੋਂ ਅਸੀਂ ਭਾਰਤ ਰਹਿੰਦੇ ਸੀ, ਪੰਜਾਬ ਚ ਰਹਿੰਦੇ ਸੀ, ਤਾਂ ਉੱਥੇ ਵੀ ਦੇਖੋ ਪੋਲਿਊਸ਼ਨ ਬਹੁਤ ਜ਼ਿਆਦਾ ਆ ਹਨਾ, ਅਸੀਂ ਦੇਖਦੇ ਹਾਂ ਵਿੱਚ ਉੱਥੇ ਦੀ ਹਵਾ ਵੀ ਨਹੀਂ ਸਾਫ਼ ਹੈਗੀ, ਪਾਣੀ ਵੀ ਨਹੀਂ ਸਾਫ਼ ਹੈਗਾ ਹਨਾ, ਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਪੋਲਿਊਸ਼ਨ ਆ ਉਹ ਆਮ ਵੇਖਣ ਦੇ ਵਿੱਚ ਉੱਥੇ ਆਉਂਦਾ ਆ। ਪਰ ਜਦੋਂ ਅਸੀਂ ਉੱਥੇ ਰਹਿੰਦੇ ਸੀ ਤਾਂ ਐਲਰਜੀਜ਼ ਜਿਹੜੀਆਂ ਸੀਗੀਆਂ ਉਹ ਇੰਨੀਆਂ ਜ਼ਿਆਦਾ ਕਦੇ ਹੋਈਆਂ ਨਹੀਂ ਸੀ, ਪਰ ਜਦੋਂ ਤੁਸੀਂ ਇਹਨਾਂ ਕੰਟਰੀਜ਼ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਇੱਥੇ ਜਿਹੜੀਆਂ ਐਲਰਜੀਜ਼ ਨੇ ਉਹ ਬਹੁਤ ਜ਼ਿਆਦਾ ਨੇ। ਕਾਰਨ ਕੀ ਹੈ? ਕਾਰਨ ਇਹ ਆ ਕਿ ਇੱਥੇ ਅਸੀਂ ਹਮੇਸ਼ਾ ਸਾਫ਼ ਹਵਾ ਦੇ ਵਿੱਚ ਰਹਿੰਦੇ ਹਾਂ, ਇੱਥੇ ਸਾਫ ਸਫਾਈ ਜਿਹੜੀ ਆ ਉਹ ਜ਼ਿਆਦਾ ਹੋਣ ਕਾਰਨ ਜਿਹੜਾ ਸਾਡਾ ਅੰਦਰਲਾ ਸਿਸਟਮ ਆ ਉਹ ਓਨਾ ਹੀ ਕਮਜ਼ੋਰ ਹੋ ਜਾਂਦਾ। ਥੋੜੀ ਜਿਹੀ ਵੀ ਜੇਕਰ ਫਿਰ ਜਿਹੜਾ ਥੋੜਾ ਜਿਹਾ ਪ੍ਰਦੂਸ਼ਣ ਜਾਂ ਫਿਰ ਥੋੜੀ ਜਿਹੀ ਵੀ ਜੇ ਗੰਦਗੀ ਦੇ ਵਿੱਚ ਅਸੀਂ ਜਾਂਦੇ ਆ ਤੇ ਅਸੀਂ ਬਹੁਤ ਛੇਤੀ ਉਹਦੇ ਨਾਲ ਇਫੈਕਟ ਹੁੰਦੇ ਹਾਂ ਹਨਾ, ਪ੍ਰਭਾਵਿਤ ਹੁੰਦੇ ਹਾਂ। ਤੇ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਿਵੇਂ ਦੱਸਿਆ ਜਾ ਰਿਹਾ ਵੀ ਧੂੰਆਂ ਹੋ ਗਿਆ, ਉਹ ਕੀ ਹੁੰਦਾ ਕਿ ਅਸੀਂ ਆਦੀ ਨਹੀਂ ਆ ਜਿਹੜੀ ਚੀਜ਼ ਦੇ, ਉਹ ਜਦੋਂ ਥੋੜਾ ਜਿਹਾ ਵੀ ਆਲੇ ਦੁਆਲੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਆ, ਹਵਾ 'ਚ ਪ੍ਰਦੂਸ਼ਣ ਆ ਜਾਂਦਾ ਆ, ਤਾਂ ਉਹਦੇ ਨਾਲ ਅਸੀਂ ਬਹੁਤ ਛੇਤੀ ਉਹਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ, ਉਹਦੇ ਪ੍ਰਭਾਵ ਹੇਠਾਂ ਆ ਜਾਂਦੇ ਆ। ਸੋ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਆਪਣਾ ਧਿਆਨ ਜ਼ਰੂਰ ਰੱਖੀਏ, ਜਦੋਂ ਵੀ ਬਾਹਰ ਜਾਈਏ ਮਾਸਕ ਪਾ ਕੇ ਜਾਈਏ, ਖਾਸ ਤੌਰ ਤੇ ਹੋਸਟਲ ਜਿਹੜਾ ਇਲਾਕਾ ਆ, ਰੋਜ਼ ਹਿੱਲ ਜਿਹੜਾ ਇਲਾਕਾ ਆ ਉੱਥੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਵੀ, ਔਰ ਸਿਡਨੀ ਦੇ ਤਕਰੀਬਨ ਜਿਹੜੇ ਜ਼ਿਆਦਾ ਪ੍ਰਭਾਵਿਤ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਦੋਸਤਾਂ ਦੇ ਲਈ ਵੀ ਜ਼ਰੂਰ ਇਹੀ ਕਹਾਂਗੇ। ਬਾਕੀ ਦੂਸਰੀ ਜਿਹੜੀ ਗੱਲ ਅਸੀਂ ਕਰਨੀ ਸੀ, ਦੂਸਰਾ ਟੌਪਿਕ ਇਹੀ ਸੀਗਾ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਮੈਂਟਲ ਸਟ੍ਰੈਸ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ, ਉਹਦੇ ਪਿੱਛੇ ਕਾਰਨ ਬਹੁਤ ਜ਼ਿਆਦਾ ਨੇ, ਕਿਉਂਕਿ ਜਿਹੜੀਆਂ ਮੌਤਾਂ ਨੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਖੋ ਵੱਖਰੇ ਤਰ੍ਹਾਂ ਦੇ ਨਾਲ ਹੋ ਰਹੀਆਂ। ਬੜੀ ਅਰਲੀ ਏਜ ਦੇ ਵਿੱਚ ਕੁੜੀਆਂ ਤੇ ਮੁੰਡੇ ਆਪਣੀ ਜਾਨ ਜਿਹੜੀ ਆ ਗਵਾ ਰਹੇ ਆ, ਕੁਛ ਸੁਸਾਈਡ ਵੀ ਹੋ ਰਹੇ ਆ, ਕੁਛ ਜਿਹੜੇ ਰੋਡ ਐਕਸੀਡੈਂਟਸ ਵੀ ਹੋ ਰਹੇ ਆ। ਔਰ ਇੱਥੇ ਗੱਲ ਕਰਨ ਦਾ ਅੱਜ ਮੇਰਾ ਮਕਸਦ ਇਹ ਸੀਗਾ ਕਿ ਰੋਡ ਐਕਸੀਡੈਂਟਸ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਆ ਉਹਨਾਂ ਦੇ ਪਿੱਛੇ ਵੀ ਦੱਸਿਆ ਇਹ ਜਾ ਰਿਹਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਮੈਂਟਲ ਸਟ੍ਰੈਸ ਤੋਂ ਪ੍ਰਭਾਵਿਤ ਜਿਹੜੇ ਲੋਕ ਆ, ਜਿਹੜੇ ਜਦੋਂ ਆਪਣੇ ਕੰਮਾਂ ਕਾਰਾਂ ਤੇ ਨਿਕਲਦੇ ਆ ਤਾਂ ਉਸ ਸਮੇਂ ਤੇ ਉਹ ਉਸ ਮੈਂਟਲ ਸਟ੍ਰੈਸ ਤੋਂ ਪ੍ਰਭਾਵਿਤ ਹੋਣ ਕਾਰਨ ਆਪਣੇ ਕੰਮ ਉੱਤੇ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਤੇ ਜਿਹਦੇ ਕਾਰਨ ਇਸ ਤਰ੍ਹਾਂ ਦੇ ਹਾਦਸਿਆਂ ਦਾ ਉਹ ਸ਼ਿਕਾਰ ਹੁੰਦੇ ਆ। ਖੈਰ ਬਹੁਤ ਸਾਰੇ ਕਾਰਨ ਜਿਹੜੇ ਉਹ ਜ਼ਿੰਮੇਵਾਰ ਨੇ। ਪ੍ਰੋਗਰਾਮ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਅਸੀਂ ਇਸ ਬਾਰੇ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ। ਅੱਜ ਦੇ ਲਈ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ, ਪਰ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਜਿਹੜੀਆਂ ਇਹ ਅਪਡੇਟਸ ਨੇ ਇਹ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਹਾਨੂੰ ਦਿੰਦੇ ਰਵਾਂਗੇ, ਤੇ ਨਾਲ ਹੀ ਨਾਲ ਤੁਸੀ ਆਪਣਾ ਜਿਹੜਾ ਖਿਆਲ ਆ ਉਹ ਜ਼ਰੂਰ ਰੱਖਣਾ ਜਿਸ ਵੀ ਇਲਾਕੇ ਦੇ ਵਿੱਚ ਰਹਿ ਰਹੇ ਹੋ, ਚਾਹੇ ਮੈਲਬਰਨ ਦੇ ਵਿੱਚ ਹੀ ਅਸੀਂ ਰਹਿ ਰਹੇ ਹਾਂ, ਚਾਹੇ ਅਸੀਂ ਸਿਡਨੀ ਦੇ ਵਿੱਚ ਰਹਿ ਰਹੇ ਹਾਂ, ਚਾਹੇ ਅਸੀਂ ਐਡੀਲੇਡ ਦੇ ਵਿੱਚ ਰਹਿ ਰਹੇ ਹਾਂ, ਹਨਾ ਸਾਊਥ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਟੋਟਲ ਫਾਇਰ ਬੈਨ ਹੋਇਆ ਔਰ ਕੱਲ ਜਿਹੜਾ ਆਉਣ ਵਾਲਾ ਕੱਲ ਹੈ ਤਾਪਮਾਨ ਬਹੁਤ ਜ਼ਿਆਦਾ ਰਾਈਜ਼ ਹੋਣਾ ਹੈ ਔਰ ਦੱਸਿਆ ਜਾ ਰਿਹਾ ਕਿ 40 ਡਿਗਰੀ ਤੋਂ ਵੀ ਉੱਪਰ ਕੱਲ ਤਾਪਮਾਨ ਜਿਹੜਾ ਆ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਜਾਣਾ। ਸੋ ਇਸ ਕਰਕੇ ਬਹੁਤ ਧਿਆਨ ਦੇ ਨਾਲ ਤੁਸੀਂ ਆਪਣੇ ਆਲੇ ਦੁਆਲੇ ਦੀ ਵੀ ਖਬਰ ਰੱਖੋ ਔਰ ਆਪਣੇ ਕੋਲ ਪ੍ਰੋਪਰ ਜਿਹੜੇ ਇਕਵਿਪਮੈਂਟਸ ਆ ਉਹ ਜ਼ਰੂਰ ਰੱਖੋ ਔਰ ਨਾਲ ਹੀ ਨਾਲ ਬੱਚਿਆਂ ਨੂੰ ਵੀ ਆਗਾਹ ਕਰਦੇ ਜਾਓ ਔਰ ਇਹਦੇ ਨਾਲ ਹੀ ਜੇਕਰ ਕੋਈ ਵੀ ਤੁਹਾਨੂੰ ਸ਼ੱਕੀ ਕੋਈ ਕਾਰਵਾਈ ਜਿਹੜੀ ਉਹ ਹੁੰਦੀ ਦਿਖਦੀ ਆ, ਕੋਈ ਹਰਕਤ ਜਿਹੜੀ ਉਹ ਹੁੰਦੀ ਦਿਖਦੀ ਆ, ਤਾਂ ਉਹਦੇ ਉੱਪਰ ਨਿਗਾਹ ਰੱਖੋ ਤੇ ਉਹਦੇ ਲਈ ਸੁਚੇਤ ਕਰੋ ਆਪਣੀ ਪੁਲਿਸ ਨੂੰ ਤੇ ਕੌਂਸਲਾਂ ਨੂੰ ਵੀ। ਜੇਕਰ ਤੁਹਾਨੂੰ ਸੁਚੇਤ ਕਰਨ ਦੀ ਲੋੜ ਹੈ ਤਾਂ ਜ਼ਰੂਰ ਕਰੋ ਆਪਣੇ ਆਲੇ ਦੁਆਲੇ ਦੇ ਲਈ ਔਰ ਜੇਕਰ ਆਂਢ ਗੁਆਂਢ ਦੇ ਵਿੱਚ ਜਿਹੜਾ ਘਾਹ ਨਹੀਂ ਕੱਟਿਆ ਗਿਆ, ਦਰਖਤ ਜਾਂ ਪੱਤੇ ਜਿਹੜੇ ਆ ਉਹ ਸਾਫ ਨਹੀਂ ਹੈ, ਤਾਂ ਉਹਦੇ ਲਈ ਕਿਰਪਾ ਕਰਕੇ ਤੁਸੀਂ ਸੁਚੇਤ ਜ਼ਰੂਰ ਕਰਦੇ ਰਹੋ। ਤੇ ਅਖੀਰ ਜਿਹੜਾ ਮੈਸੇਜ ਆ ਉਹ ਹਰਜਿੰਦਰ ਸਿੰਘ ਘੁੰਮਣ ਸਾਹਿਬ ਦਾ ਲਵਾਂਗੀ। ਕਹਿੰਦੇ ਅਸੀਂ ਪੈਦਾਵਾਰ ਵਧਾ ਲਈ ਹੈ ਤੇ ਪਾਣੀ ਤੇ ਵਾਤਾਵਰਨ ਨੂੰ ਗੰਦਲਾ ਕਰ ਦਿੱਤਾ। ਬਿਲਕੁਲ ਜੀ ਘੁੰਮਣ ਸਾਹਿਬ, ਤੁਹਾਡੀ ਇਸ ਗੱਲ ਦੇ ਨਾਲ ਮੈਂ ਸੌਫੀਸ ਦੀ ਸਹਿਮਤ ਹਾਂ, ਕਿਉਂਕਿ ਪਾਣੀ ਤੇ ਵਾਤਾਵਰਨ ਦੇ ਲਈ ਅਸੀਂ ਕਦੇ ਵੀ ਸੁਚੇਤ ਨਹੀਂ ਹੋਏ। ਦੇਖੋ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਅਸੀਂ ਮਨਾਇਆ ਔਰ 550 ਵਰੇ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਹਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਉਸ ਨੂੰ ਸਾਫ ਰੱਖਣ ਦਾ ਜਿਹੜਾ ਇੱਕ ਸੁਨੇਹਾ ਸਾਨੂੰ ਗੁਰਬਾਣੀ ਦੇ ਰਾਹੀਂ ਉਹਨਾਂ ਨੇ ਸਾਨੂੰ ਦਿੱਤਾ ਸੀ, ਉਹਦੇ ਲਈ ਅਸੀਂ 550 ਵਰੇ ਬਾਅਦ ਵੀ ਸੁਚੇਤ ਨਹੀਂ ਹੋ ਸਕੇ ਔਰ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ 550 ਵਰੇ ਪਹਿਲਾਂ ਮਿਲੀਆਂ ਸੀਗੀਆਂ ਉਹਨਾਂ ਦੇ ਉੱਤੇ ਅਮਲ ਕਰਨ ਦੇ ਲਈ ਅਸੀਂ ਅੱਜ ਵੀ ਤਿਆਰ ਨਹੀਂ ਹੋਏ ਔਰ ਇਹਦੇ ਕਾਰਨ ਹੀ ਅਸੀਂ ਆਪਣੇ ਵਾਤਾਵਰਨ ਨੂੰ ਵੀ ਗੰਦਲਾ ਕਰ ਲਿਆ ਔਰ ਅੱਜ ਸਾਨੂੰ ਉਹ ਪਛਤਾਵਾ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਹੋ ਰਿਹਾ, ਕਿਉਂਕਿ ਪੰਜਾਬ ਜਿਹਨੂੰ ਅਸੀਂ ਪੰਜਾਂ ਪਾਣੀਆਂ ਦਾ ਸੂਬਾ ਕਹਿੰਦੇ ਸੀਗੇ ਹਨਾ, ਉਹ ਪੰਜਾਬ ਹੀ ਗੰਦਲੇ ਪਾਣੀ ਦੇ ਕਾਰਨ ਜਾਂ ਫਿਰ ਪਾਣੀ ਦੀ ਕਿੱਲਤ ਨੂੰ ਲੈ ਕੇ ਅੱਗੇ ਫਿਕਰਮੰਦ ਹੋ ਚੁੱਕਿਆ। ਉਹ ਸੂਬਾ ਜਿਹੜਾ ਆ ਉਹ ਆਪਣੇ ਪਾਣੀਆਂ ਦੇ ਕਾਰਨ, ਜਿਹੜਾ ਕਿ ਪਾਣੀਆਂ ਦੇ ਕਾਰਨ, ਦੁੱਧ ਦੇ ਕਾਰਨ, ਹਰਿਆਲੀ ਦੇ ਕਾਰਨ ਜਾਣਿਆ ਜਾਂਦਾ ਸੀ ਦੁਨੀਆਂ ਭਰ ਦੇ ਵਿੱਚ, ਉਹ ਆਪਣੇ ਆਪ ਦੇ ਵਿੱਚ ਆਪਣੇ ਕੀਮਤੀ ਸੋਮੇ ਜਿਹੜੇ ਆ ਉਹਨਾਂ ਨੂੰ ਹੀ ਗਵਾ ਚੁੱਕਿਆ ਆ। ਵਾਤਾਵਰਨ ਜਿਹੜਾ ਆ ਉਹ ਗੰਦਲਾ ਹੋ ਚੁੱਕਿਆ ਆ ਔਰ ਪੰਜਾਬ ਜਿਹੜਾ ਆ ਉਹ ਇੱਕ ਪ੍ਰਦੂਸ਼ਿਤ ਸੂਬਾ ਇਸ ਵੇਲੇ ਬਣ ਚੁੱਕਿਆ ਆ ਹਨਾ। ਸੋ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਆ, ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਆ। ਅਸੀਂ ਜੇਕਰ ਆਪੋ ਆਪਣੀ ਹੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਉਹਦਾ ਜਿਹੜਾ ਨਤੀਜਾ ਆ ਉਹ ਇਹ ਨਹੀਂ ਸੀ ਹੋਣਾ, ਜਿਵੇਂ ਬਰਾੜ ਸਾਹਿਬ ਨੇ ਸਵੇਰੇ ਗੱਲ ਕੀਤੀ ਆ ਕਿ ਗੱਲ ਅਸੀਂ ਦੂਜਿਆਂ ਦੀ ਵਾਹ ਵਾਹ ਜਾਂ ਨਾ ਨਾ ਦੇ ਨਾਲੋਂ ਜੇਕਰ ਆਪਣੇ ਤੋਂ ਸ਼ੁਰੂ ਕਰ ਲਈਏ ਤਾਂ ਕੁਛ ਨਾ ਕੁਛ ਉਹਦਾ ਜਿਹੜਾ ਅਸਰ ਆ ਜ਼ਰੂਰ ਹੁੰਦਾ, ਉਹਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਹੁੰਦਾ। ਖੈਰ ਗੱਲਾਂ ਬਾਤਾਂ ਜਿਹੜੀਆਂ ਉਹ ਸਾਨੂੰ ਇੱਥੇ ਰੋਕਣੀਆਂ ਪੈਣੀਆਂ, ਪ੍ਰੋਗਰਾਮ ਦੇ ਵਿੱਚ ਸਮਾਂ ਹੋਰ ਨਹੀਂ ਬਚਿਆ, ਪਰ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਪ੍ਰੋਗਰਾਮਾਂ ਦੇ ਵਿੱਚ ਅਗਲਿਆਂ ਪ੍ਰੋਗਰਾਮਾਂ ਦੇ ਵਿੱਚ ਚੱਲਦੀਆਂ ਰਹਿਣੀਆਂ, ਕਿਉਂਕਿ ਹੋਰ ਪ੍ਰੋਗਰਾਮ ਜਿਹੜੇ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ, ਤੇ ਕੱਲ ਦਾ ਲਹਿਰਾਂ ਪ੍ਰੋਗਰਾਮ ਸੁਖਪ੍ਰੀਤ ਕੌਰ ਲੈ ਕੇ ਆਉਣਗੇ ਐਡੀਲੇਡ ਤੋਂ, ਤੇ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਵੀ ਬ੍ਰਿਸਬੇਨ ਤੋਂ ਜਿਹੜਾ ਆ ਪ੍ਰਸਾਰਿਤ ਹੋਣਾ। ਸੋ ਲਹਿਰਾਂ ਪ੍ਰੋਗਰਾਮ ਤੁਸੀਂ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੁਣਦੇ ਹੋ ਹਰਮਨ ਰੇਡੀਓ ਤੇ, ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਅਸੀਂ ਪ੍ਰਸਾਰਿਤ ਕਰਦੇ ਹਾਂ ਤੁਹਾਡੇ ਲਈ, ਤੇ ਜਿਹੜਾ ਮੰਗਲਵਾਰ ਵਾਲਾ ਪ੍ਰੋਗਰਾਮ ਅਗਲੇ ਮੰਗਲਵਾਰ ਤੁਸੀਂ ਮੇਰੇ ਨਾਲ ਸੁਣ ਪਾਓਗੇ ਮੈਲਬਰਨ ਤੋਂ। ਸੋ ਅਗਲੇ ਪ੍ਰੋਗਰਾਮ ਚ ਫੇਰ ਮਿਲਣ ਦੇ ਵਾਅਦੇ ਨਾਲ, ਅੱਜ ਦਾ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਹੁਣ, ਪਰ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਇੱਕ ਵਾਰ ਫੇਰ ਹਾਜ਼ਰ ਹੋਵਾਂਗੀ, ਤੇ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਤੇਰੇ ਪਿੱਛੇ ਗੋਰੀਏ ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ।
ਸੱਚੀ ਸੱਚੀ ਦੱਸ ਮੈਂ ਤੋ ਕੀ ਪਲਦੇ ਗੱਡ ਚ ਗੁਲਾਬ ਚੱਕੀ ਫਿਰਦਾ।
ਗੁਲਾਬ ਨੀ ਉਹ ਕੱਲਾ ਤੇਰੇ ਪਿੱਛੇ ਗੋਰੀਏ ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ।
ਤੇਰੇ ਵਿੱਚ ਖੁਸ਼ਬੂ ਮੁੰਡਿਆ ਤੂੰ ਕਰਦਾ ਤਾਰੀਫ ਮੇਰੀ ਅੱਖ ਦੀ, ਤੇਰੀ ਵਿਕਣੀ ਨੀ ਹੀਰੀ ਦੀ ਚੇਣਵੀ ਮੇਰੀ ਟੁੱਟੀ ਜੁੱਤੀ ਵਿਕ ਜੁਗ ਲੱਖ ਦੀ।
ਤੈਨੂੰ
सारी दुनिया वे मेरी है दीवानी गाने लिख दानी तोड़ बस लैके भी गाने मेरे लिए फिर लिखे जानी
ओ मैनू दस दे तू केड़ा जादू करिया सारी दुनिया ही तेरी है दीवानी गाने लिख दानी तोड़ बस लैके भी गाने तेरे लिए फिर लिखे जानी
जूती थले रख दिया मित्रां दे दिल नू बेबी तेरे नखरे तो कर दे ना किल तू
ना मेरे बिना ऐरी गरी कुड़िया नू मिल तू मेरे बिना ऐरी गरी कुड़िया नू मिल तू
जूती थले रख दिया मित्रां दे दिल नू बेबी तेरे नखरे तो कर दे ना किल तू
ना मेरे बिना ऐरी गरी कुड़िया नू मिल तू पहने अब तेरे जगुआर चो मैं दस की ये लेना सुने तेरे फैंस दी लंबी जे कतार तो
जानदा नी मैनू नीति मोहनू
हाय नी तेरी जुत्ती
ਆਖਦੀ ਜੋਗਿਆ ਝੂਠ ਬੋਲੇ ਤੇ ਕੌਣ ਰੁੱਠੜੇ ਯਾਰ ਮਨਾਮ ਦਾ
ਅਫਰੀਕੀ ਕਹਾਵਤ ਅਨੁਸਾਰ ਪੁੱਤ ਕੇਲੇ ਦਾ ਸ਼ਿਕਾਰ ਵੀ ਕਰ ਲਵੇ ਤਾਂ ਬਾਪ ਉਸ ਤੇ ਮਾਣ ਕਰਦਾ ਹੈ। ਚੰਗੇ ਵਿਚਾਰਾਂ ਦੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹੋਣੀ ਰੇਡੂਆ ਨਾ ਰੱਖਿਆ ਮਰਕੋਨੀ ਗਜਬ ਜੀ ਕਾਡ ਕੱਢੀ ਅਣਹੋਣੀ ਰੇਡੂਆ ਨਾ ਰੱਖਿਆ ਮਰਕੋਨੀ ਪਿੰਡ ਦਾ ਡੀੜੀ ਸ਼ਹਿਰ ਦਾ ਸੋਨੀ ਗੂੰਜਦਾ ਚਾਰ ਚ ਫੇਰੇ ਨੀ ਬਾਬਾ ਲਾ ਕੇ ਇੱਕ ਨਾਲ ਰੱਖਦਾ ਰੇਡੂਆ ਸ਼ਾਮ ਸਵੇਰੇ ਨੀ ਬਾਬਾ ਲਾ ਕੇ ਇੱਕ ਨਾਲ ਰੱਖਦਾ ਰੇਡੂਆ ਸ਼ਾਮ ਸਵੇਰੇ ਕਲਾਕਾਰ ਕੋਈ ਛੇੜੇ ਨੀ ਬਾਬਾ ਲਾ ਕੇ ਨਾਲ ਰੱਖਦਾ ਰੇ ਦੁਆ ਸ਼ਾਮ ਸਵੇਰੇ
ਵੱਖਣਾ ਹਿੱਕ ਤੋਂ ਇੱਕ ਪਲ ਕਰਦਾ ਭਾਵੇਂ ਸੋਣ ਚ ਬੱਦਲ ਵੜਦਾ ਉੱਤੇ ਪੈਣਾ ਦੇ ਦੇ ਕਰਦਾ ਸਾਫਾ ਮੁੜ ਮੁੜ ਫਿਰ ਖਦਾਰੇ ਦੁਆ ਸ਼ਾਮ ਸਵੇਰੇ ਨੀ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਛੱਡ ਦੂੰ ਹੋ ਦਿਲੋਂ ਕੱਟ ਦੂੰ ਤੇਰੇ ਮੁੰਡੇ ਆ ਰਹੇ ਜਿਹਾ ਹੀ ਹਾਲ ਵੇ ਵੇ ਮੈਂ ਛੱਡ ਦੂੰ ਹੋ ਦਿਲੋਂ ਕੱਟ ਦੂੰ ਤੇਰੇ ਮੁੰਡੇ ਆ ਰਹੇ ਜਿਹਾ ਹੀ ਹਾਲ ਵੇ ਵੇ ਮੈਂ ਛੱਡ ਦੂੰ ਹੋ ਦਿਲੋਂ ਕੱਟ ਦੂੰ ਵਿੱਚ
ਪੈਣ ਕਦੇ ਵੱਡੀਆਂ ਤੂੰ ਕਰਦੇ ਜੋ ਜੱਗੀ ਗੱਲਾਂ ਉਹ ਵੀ ਤਾਂ ਨੀ ਚੰਗੀਆਂ ਉਹ ਵੀ ਕਿਹੜਾ ਚੰਗੀਆਂ ਉਹ ਮੈਂ ਨੀ ਚਾਹੁੰਦੀ ਸਾਡੇ ਵਿੱਚ ਪੈਣ ਕਦੇ ਵੱਡੀਆਂ ਤੂੰ ਕਰਦੇ ਜੋ ਜੱਗੀ ਗੱਲਾਂ ਉਹ ਵੀ ਕਿਹੜਾ ਚੰਗੀਆਂ ਜਿਵੇਂ ਨਾਲ ਨਾਲ ਰਹਿੰਦੇ ਸੁਰਤਾਲ ਵੇ ਮੇਰੇ ਚੱਲ ਤੂੰ ਸੰਘੇਰੇ ਉਵੇਂ ਨਾਲ ਵੇ ਮੈਂ ਛੱਡ ਦੂ ਹੋ ਦਿਲੋਂ ਕੱਟ ਦੂ ਤੇਰੇ ਮੁੰਡੇ ਆ ਰਹੇ ਜੇ ਆਹੀ ਹਾਲ ਦੇ ਵੇ ਮੈਂ ਛੱਡ ਦੂ ਹੋ ਦਿਲੋਂ ਕੱਟ ਦੂ ਤੇਰੇ ਮੁੰਡੇ ਆ ਰਹੇ ਜੇ ਆਹੀ ਹਾਲ ਵੇ ਮੈਂ ਛੱਡ ਦੂ ਹੋ ਦਿਲੋਂ ਕੱਟ ਦੂ
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਾਹੀ ਗਿੱਲ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
ਕਰਦੇ ਨੇ ਮੂੰਹ ਬੰਦ ਭਾਨੀ ਮਾਰਾ ਦੇ ਸਿਰ ਬੰਨ ਤੁਰੂ ਵਾਂਗ ਠਾਣੇਦਾਰਾਂ ਦੇ ਕਰਦੇ ਨੇ ਮੂੰਹ ਬੰਦ ਭਾਨੀ ਮਾਰਾ ਦੇ ਸਿਰ ਬੰਨ ਤੁਰੂ ਵਾਂਗ ਠਾਣੇਦਾਰਾਂ ਦੇ ਵੇਖੀ ਤੇਰੇ ਪੱਕੇ ਪਿੰਡ ਚੜ ਜਾਣਾ ਚੰਨ ਵੇਖੀ ਤੇਰੇ ਪੱਕੇ ਪਿੰਡ ਵੇਖੀ ਤੇਰੇ ਪੱਕੇ ਪਿੰਡ ਚੜ ਜਾਣਾ ਚੰਨ ਜਦ ਪੱਗ ਉੱਤੇ ਕਲਗੀ ਸਜਾ ਲਈ ਵਿਆਉਣ ਤੈਨੂੰ ਵਿਆਉਣ ਤੈਨੂੰ ਖੁੱਲ ਕੇ